ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰਵਾੜ ਜੈਸੇ ਅਮੀਰ ਬਾਲਹਾ ਬੇਲ ਬਾਲਹਾ ਕਰਹਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਜੋ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਆ ਸਾਰਿਆਂ ਨੂੰ। ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਸ ਪ੍ਰਕਾਰ ਭਗਤ ਨਾਮਦੇਵ ਜੀ ਦੇ ਪਿੱਛੇ ਅੰਮ੍ਰਿਤ ਬਚਨ ਜਿਹੜੇ ਨੇ ਉਹ ਆਪਾਂ ਸੁਣੇ ਹੈ ਵਿਚਾਰ, ਅੱਗੇ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਇਹਦੇ ਵਿੱਚ ਉਥਾਨਕਾ ਹੈ ਇਹ ਸ਼ਬਦ ਦੀ ਕਿ ਭਗਤ ਨਾਮਦੇਵ ਜੀ ਇਹਨਾਂ ਦਾ ਇੱਕ ਸਮਕਾਲੀ ਹੋਰ ਇੱਕ ਮਹਾਂਪੁਰਸ਼ ਬੜਾ ਸਿੱਧ ਪੁਰਸ਼ ਸੀ, ਬੜੀਆਂ ਸਿੱਧੀਆਂ ਦਾ ਮਾਲਕ ਸੀ। ਇਹਨਾਂ ਦਾ ਆਸ ਵੀ ਚਰਚਾ ਹੁੰਦੀ ਰਹਿੰਦੀ ਸੀ। ਇੱਕ ਦਿਨ ਭਗਤ ਨਾਮਦੇਵ ਜੀ ਦੇ ਨਾਲ ਮਹਾਤਮਾ ਜੀ ਮਾਰਵਾੜ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਸੀ। ਗਰਮੀ ਦੀ ਰੁੱਤ ਹੋਣ ਕਰਕੇ ਬਹੁਤ ਪਿਆਸ ਲੱਗੀ ਦੋਨਾਂ ਨੂੰ। ਭਗਤ ਨਾਮਦੇਵ ਜੀ ਨੇ ਪਾਣੀ ਦੀ ਪਿਆਸ ਲੱਗਣ ਤੇ ਕਿਹਾ ਕਿ ਆਪਾਂ ਨੂੰ ਕੋਈ ਖੂਹ ਦਾ ਵੇਖ ਲੈਣਾ ਚਾਹੀਦਾ, ਪਾਣੀ ਪਿਆ ਕੇ ਪ੍ਰਾਣਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਤਾਂ ਮਹਾਤਮਾ ਜੀ ਨੇ ਦੇਖਿਆ ਵੀ ਉਹ ਸਾਹਮਣੇ ਖੂਹ ਹੈ। ਇਹ ਦੋਨੋਂ ਚਲੇ ਗਏ, ਜਾ ਕੇ ਉੱਥੇ ਪਾਣੀ ਮੰਗਿਆ ਤਾਂ ਉਹਨਾਂ ਨੇ ਕਹਿ ਕੇ ਜਵਾਬ ਦਿੱਤਾ ਵੀ ਹੁਣ ਤਾਂ ਇਹਨੂੰ ਜਿੰਦਰਾ ਲੱਗ ਚੁੱਕਾ, ਖੂਹ ਨੂੰ ਜਿੰਦਾ ਲਾਉਂਦੇ ਸੀ ਉਹ, ਸਵੇਰੇ ਖੂਹ ਖੁੱਲ੍ਹੇਗਾ ਉਸ ਵੇਲੇ ਆ ਕੇ ਸਮੇਂ ਸਿਰ ਪਾਣੀ ਲੈ ਲੈਣਾ, ਇਸ ਇਲਾਕੇ 'ਚ ਪਾਣੀ ਦੀ ਕਿੱਲਤ ਹੈ ਇਸ ਕਰਕੇ ਅਤੇ ਇਸ ਤਰ੍ਹਾਂ ਅਸੀਂ ਖੁੱਲ੍ਹਾ ਨਹੀਂ ਛੱਡਦੇ। ਅਤੇ ਉਹ ਕਹਿ ਕੇ ਆਪਣੇ ਚਲੇ ਗਏ, ਜਿੰਦਰਾ ਲੱਗਿਆ ਸੀ। ਉਹ ਮਹਾਤਮਾ ਜੀ ਨੇ ਸਿੱਧੀ ਦੇ ਬਲ ਦੇ ਨਾਲ ਆਪਣਾ ਨਿੱਕਾ ਜਿਹਾ ਸਰੂਪ ਬਣਾ ਕੇ ਖੂਹ ਦੇ ਵਿੱਚ ਜਾ ਪ੍ਰਵੇਸ਼ ਹੋਇਆ ਅਤੇ ਉੱਥੋਂ ਜਾ ਕੇ ਆਪ ਜਲ ਛਕਿਆ ਅਤੇ ਨਾਮਦੇਵ ਜੀ ਵਾਸਤੇ ਗੜਬੀ ਪਾਣੀ ਦੀ ਭਰ ਲਿਆਇਆ ਕਿ ਨਾਮਦੇਵ ਜੀ ਲਓ ਜਲ ਛਕੋ ਤੁਸੀਂ। ਨਾਮਦੇਵ ਜੀ ਕਹਿਣ ਲੱਗੇ ਵੀ ਮੈਂ ਤੇਰਾ ਸਿੱਧੀ ਦੇ ਬਲ ਨਾਲ ਲਿਆਂਦਾ ਹੋਇਆ ਪਾਣੀ ਨਹੀਂ ਪੀਣਾ, ਜੇ ਪਾਣੀ ਪਰਮੇਸ਼ੁਰ ਨੇ ਪਿਆਉਣਾ ਹੋਇਆ ਤਾਂ ਆਪ ਇਹ ਸਿੱਧੇ ਤਰੀਕੇ ਨਾਲ ਪਿਆ ਦੂਗਾ, ਪਰ ਤੇਰੇ ਸਿੱਧੀ ਦੇ ਬਲ ਵਾਲਾ ਪਾਣੀ ਮੈਂ ਨਹੀਂ ਪੀਣਾ। ਪਰਮੇਸ਼ੁਰ ਦੀ ਮਰਜ਼ੀ ਹੈ ਪਿਆਸੇ ਰੱਖੂੰਗਾ, ਪਿਆਸਾ ਰੱਖੇ। ਜਦੋਂ ਨਾਮਦੇਵ ਜੀ ਨੇ ਪਾਣੀ ਪੀਣ ਤੋਂ ਜਵਾਬ ਦੇ ਦਿੱਤਾ ਤਾਂ ਉਹ ਕਰਤੇ ਪੁਰਖ ਨੇ ਸੋਚਿਆ ਵੀ ਮੇਰੇ ਭਗਤ ਨੇ ਮੇਰੇ 'ਤੇ ਐਡਾ ਵੱਡਾ ਵਿਸ਼ਵਾਸ ਕੀਤਾ ਹੈ। ਉਹ ਪਾਣੀ ਜਿਹੜਾ ਸੀ ਭਾਵੇਂ ਬਹੁਤ ਡੂੰਘਾ ਸੀ, ਖੂਹ ਦਾ ਪਾਣੀ ਉਛੜ ਕੇ ਬਾਹਰ ਆਪਣੇ ਆਪ ਆਉਣ ਲੱਗ ਪਿਆ ਅਤੇ ਬਹੁਤ ਪ੍ਰਸੰਨ ਹੋਏ। ਨਾਮਦੇਵ ਜੀ ਨੇ ਪਰਮੇਸ਼ੁਰ ਦਾ ਧੰਨਵਾਦ ਵੀ ਕਰਿਆ, ਜਲ ਛਕਿਆ ਅਤੇ ਇਸ਼ਨਾਨ ਵੀ ਕੀਤਾ। ਉਹ ਸਿੱਧੀਆਂ ਦੇ ਬਲ ਵਾਲਾ ਜਿਹੜਾ ਸੀ ਮਹਾਤਮਾ ਉਹ ਵੀ ਫਿਰ ਥੋੜ੍ਹਾ ਜਿਹਾ, ਹੁਣ ਤਾਂ ਇਹ ਸੀ ਵੀ ਬੜਾ ਮਾਣ ਸੀ ਵੀ ਮੈਂ ਸਿੱਧੀ ਦੇ ਬਲ ਨਾਲ ਜਲ ਲੈ ਕੇ ਆਇਆ, ਪਰ ਨਾਮਦੇਵ ਜੀ ਦੀਆਂ ਬਰਕਤਾਂ ਦੇਖ ਕੇ ਉਹ ਵੀ ਹੈਰਾਨ ਹੋਇਆ। ਤਾਂ ਇਸ ਕਰਕੇ ਨਾਮਦੇਵ ਜੀ ਨੇ ਫਿਰ ਉੱਥੇ ਬੈਠ ਕੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਆਹ ਪਾਣਾ ਵਰਤਿਆ, ਪਾਣੀ ਆਪਣੇ ਆਪ ਖੂਹ ਦਾ ਪਰਮਾਤਮਾ ਨੇ ਇਹਨਾਂ ਨੂੰ ਪਿਆ ਦਿੱਤਾ, ਪਾਣੀ ਬਾਹਰ ਵਖਿਆ ਆਪਣੇ ਆਪ, ਉਸ ਵੇਲੇ ਲੋਕ ਇਕੱਠੇ ਹੋਏ, ਫਿਰ ਉਹਨਾਂ ਨੂੰ ਵੀ ਸ਼ੁਭ ਉਪਦੇਸ਼ ਦਿੱਤਾ। ਇਹ ਸ਼ਬਦ ਉਸ ਵੇਲੇ ਮਾਰਵਾੜ ਦੇ ਇਲਾਕੇ 'ਚ ਇਹ ਸ਼ਬਦ ਉਚਾਰਨ ਕੀਤਾ। ਆਓ ਜਿਸ ਪ੍ਰਕਾਰ ਕਥਨ ਕਰਦੇ ਨੇ ਸੁਣੋ ਜੀ। ਮਾਰਵਾੜ
ਮਾਰਵਾੜ ਜੈਸੇ ਨੀਰ ਬਾਲਹਾ,
ਜੈਸੇ ਜਿਸ ਪ੍ਰਕਾਰ, ਮਾਰਵਾੜ ਇਹ ਰਾਜਪੂਤਾਨੇ ਦੇ ਵਿੱਚ ਹੈ, ਇੱਥੇ ਪਾਣੀ ਦੀ ਬੜੀ ਘਾਟ ਹੁੰਦੀ ਹੈ, ਰੇਤਲੀ ਜ਼ਮੀਨ ਹੈ। ਇਸ ਦੇਸ਼ ਦੇ ਜਿਸ ਤਰ੍ਹਾਂ ਮਾਰਵਾੜੀ ਲੋਕਾਂ ਨੂੰ ਨੀਰ ਪਾਣੀ ਦਾ ਬਾਲਹਾ ਨਾਮ ਹੈ, ਪਿਆਰੇ ਦਾ, ਪਿਆਰਾ ਲੱਗਦਾ। ਮਾਰਵਾੜ ਜੈਸੇ ਨੀਰ ਬਾਲਹਾ, ਨੀਰ ਪਾਣੀ ਬਾਲਹਾ ਪਿਆਰਾ ਲੱਗਦਾ ਹੈ।
ਬੇਲ ਬਾਲਹਾ ਕਰਹਲਾ,
ਕਰਹਲਾ ਨਾਮ ਕਹਿੰਦੇ ਊਠ ਨੂੰ, ਸਾਨੂੰ ਕਰੇਲੇ ਆਦਿਕ ਦੀਆਂ ਜਿਹੜੀਆਂ ਬੇਲ ਬੇਲਾਂ ਨੇ ਇਹ ਬਾਲਹਾ ਉਹ ਪਿਆਰੀਆਂ ਲੱਗਦੀਆਂ ਨੇ, ਉਹਦਾ ਖਾਣਾ ਹੈ। ਇਸ ਕਰਕੇ ਇਹ ਪ੍ਰਮਾਣ ਦਿੱਤੇ ਹੈ, ਮਾਰਵਾੜ ਜੈਸੇ ਨੀਰ ਬਾਲਹਾ, ਅਤੇ ਜਿਨ੍ਹਾਂ ਨੂੰ ਸੰਸਾਰ ਮਾਰਵਾੜ ਦੇ ਇਲਾਕੇ ਦੀ ਨਿਆਈ ਦਿਸਦਾ ਹੈ ਅਤੇ ਉਹਨਾਂ ਨੂੰ ਜਲ ਦੀ ਨਿਆਈ ਪਰਮੇਸ਼ੁਰ ਦਾ ਪ੍ਰੇਮ ਹੀ ਪਿਆਰਾ ਲੱਗਦਾ। ਬੇਲ ਬਾਲਹਾ ਕਰਹਲਾ ਅਤੇ ਊਠ ਦੀ ਨਿਆਈ ਮਨ ਬੇਮੁਹਾਰਾ ਜਿਹੜਾ ਸੂਤਰ ਹੈ ਅਤੇ ਇਹ ਹੋ ਰਿਹਾ ਤੁਰਿਆ ਫਿਰਦਾ ਹੈ। ਫਾਰਸੀ ਦੇ ਵਿੱਚ ਸੂਤਰ ਕਹਿੰਦੇ ਨੇ, ਆਪਾਂ ਉਹਨਾਂ ਨੂੰ ਊਠ ਕਹਿੰਦੇ ਆ, ਕੋਈ ਬੋਤਾ ਕਹਿੰਦਾ, ਉਸੇ ਦਾ ਨਾਂ ਹੈ। ਇਸ ਕਰਕੇ ਇਹ ਬੇਮੁਹਾਰਾ ਜਿਹੜਾ ਸੂਤਰ ਹੈ ਤੇ ਉਹ ਤੁਰਿਆ ਫਿਰਦਾ ਸੀ। ਇਹ ਜਿਹੜਾ ਮਨ ਹੈ ਨਾ, ਇਹ ਊਠ ਦੀ ਨਿਆਈ ਮਨ ਬੇਮੁਹਾਰਾ ਤੁਰਿਆ ਫਿਰਦਾ ਸੀ। ਇਸ ਨੂੰ ਕਰਨਾ ਮੈਤਰੀ ਮੁਦਤਾ ਪੇਖਿਆ ਰੂਪ ਬੇਲਾਂ ਮਿਲ ਜਾਣ ਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ।
ਜਿਉਂ ਕੁਰੰਕ ਨਿਸ ਨਾਦ ਬਾਲਹਾ,
ਜਿਵੇਂ ਕੁਰੰਕ ਹਿਰਨ ਦੇ ਤਾਈਂ ਨਿਸ ਰਾਤ ਨੂੰ ਕੰਡਾ ਹੇੜੇ ਦਾ ਜਿਹੜਾ ਸ਼ਬਦ ਹੈ, ਨਾਦ ਨਾਮ ਸ਼ਬਦ ਹੈ, ਉਹ ਬਾਲਹਾ ਪਿਆਰਾ ਲੱਗਦਾ ਹੈ। ਜਿਉਂ ਕੁਰੰਕ ਨਿਸ ਰਾਤ ਨਾਦ, ਇਹ ਜਿਹੜਾ ਸ਼ਬਦ ਹੈ ਕੰਡੇ ਹੇੜੇ ਦਾ, ਉਹ ਬੜਾ ਪਿਆਰਾ ਲੱਗਦਾ ਹੈ।
ਤਿਉਂ ਮੇਰੇ ਮਨ ਰਾਮਈਆ,
ਜਿਵੇਂ ਮੇਰੇ ਸਾਡੇ ਮਨ ਹਿਰਦੇ ਚ ਰਮਈਆ, ਪਰਮੇਸ਼ੁਰ ਜਿਹੜਾ ਰਾਮਈਆ ਰਮੇ ਹੋਏ ਪਰਮੇਸ਼ੁਰ ਦਾ ਨਾਮ, ਉਹ ਪਿਆਰਾ ਲੱਗਦਾ ਹੈ। ਜਿਉਂ ਕੁਰੰਕ ਨਿਸ ਨਾਦ ਬਾਲਹਾ, ਇਸੇ ਪ੍ਰਕਾਰ ਸਾਡੇ ਚਿੱਤ ਰੂਪੀ ਹਰਨ ਦੇ ਤਾਈਂ ਪ੍ਰੇਮ ਦੇ ਨਾਲ ਭਿੱਜੀ ਹੋਈ ਅਵਸਥਾ ਰੂਪੀ ਰਾਤ, ਉਹਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਰੂਪੀ ਕੰਡੇ ਹੇੜੇ ਦਾ ਸ਼ਬਦ ਪਿਆਰਾ ਲੱਗਦਾ ਹੈ। ਤਿਉਂ ਮੇਰੇ ਮਨ ਰਾਮਈਆ, ਤਿਉਂ ਉਸੇ ਕਰਕੇ ਹੁਣ ਅਸੀਂ ਸਾਡੇ ਮਨ ਦੇ ਵਿੱਚ ਰਮੇ ਹੋਏ ਪਰਮੇਸ਼ੁਰ ਦਾ ਨਾਮ, ਇਹ ਪਿਆਰਾ ਲੱਗਦਾ ਹੈ।
ਤੇਰਾ ਨਾਮ ਰੂੜ ਰੂਪ ਰੂੜ,
ਇਸੇ ਤਰ੍ਹਾਂ ਕਹਿੰਦੇ ਵੀ ਤੇਰਾ ਨਾਮ ਰੂੜੋ ਰੂਪ ਰੂੜੋ, ਇਹ ਸਾਰੀ ਪੰਕਤੀ ਬੋਲਦੇ ਜੀ ਰਹਾਵਲੀ ਹੈ ਨਾ।
ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ,
ਹੇ ਮੇਰੋ ਮੇਰੇ ਰਾਮਈਆ ਰਮੇ ਹੋਏ ਪਰਮੇਸ਼ੁਰ ਜੀ, ਤੇਰਾ ਤੁਹਾਡਾ ਅੰਮ੍ਰਿਤ ਨਾਮ ਹੀ ਰੂੜੋ ਸੁੰਦਰ ਹੈ। ਸਰਗੁਣ ਸਰੂਪ ਦਾ ਰੂਪ ਆਕਾਰ ਵੀ ਰੂੜੋ ਸੁੰਦਰ ਹੈ। ਸਤਨਾਮ ਰੂਪ ਜਾਂ ਸੱਚ ਤੇ ਸਤ ਚੇਤਨਾਨੰਦ ਰੂਪ, ਇਹ ਵੀ ਤੁਹਾਡੇ ਨਾਮ ਬੜੇ ਰੂੜੋ ਸੁੰਦਰ ਹੈ। ਆਪ ਜੀ ਦੀ ਪ੍ਰਾਪਤੀ ਵਾਲਾ ਰੰਗ ਪ੍ਰੇਮ ਵੀ ਅਤਿ ਅਤਿਅੰਤ ਰੂੜੋ ਸੁੰਦਰ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਜਿਉਂ ਧਰਣੀ ਕੋ ਇੰਦਰ ਬਾਲਹਾ,
ਜਿਵੇਂ ਧਰਣੀ ਧਰਤੀ ਨੂੰ ਇੰਦਰ ਬੱਦਲਾਂ ਦਾ ਵਰਸਿਆ ਹੋਇਆ ਪਾਣੀ ਜਿਹੜਾ ਮੀਂਹ ਹੈ ਬਾਲਹਾ ਪਿਆਰਾ ਲੱਗਦਾ। ਪਾਣੀ ਤੋਂ ਭੁੱਖੀ ਪਿਆਸੀ ਜੇਠ ਹਾੜ੍ਹ ਦੇ ਮਹੀਨੇ ਦੇ ਵਿੱਚ ਤਪ ਜਾਂਦੀ ਹੈ, ਪਾਣੀ ਬੜਾ ਪਿਆਰਾ ਲੱਗਦਾ ਹੈ। ਵਰਖਾ ਹੋਣ ਕਰਕੇ ਬਾਗ ਬਗੀਚੇ ਪ੍ਰਫੁੱਲਿਤ ਹੋ ਜਾਂਦੇ ਨੇ, ਅਤੇ ਇਸ ਕਰਕੇ ਇਸੇ ਤਰ੍ਹਾਂ ਹੀ ਅੱਗੇ ਦੱਸਦੇ ਹਾਂ। ਕੁਸਮ ਬਾਸ
ਜੈਸੇ ਭਵਰਲਾ,
ਅਤੇ ਜੈਸੇ ਜਿਸ ਪ੍ਰਕਾਰ ਭਵਰਲਾ ਜਿਹੜਾ ਹੈ ਭੌਰੇ ਨੂੰ ਕੁਸਮ ਫੁੱਲਾਂ ਦੀ ਵਾਸ ਸੁਗੰਧੀ ਪਿਆਰੀ ਲੱਗਦੀ ਹੈ। ਜਿਉਂ ਧਰਨੀ ਕੋ ਇੰਦਰ ਬਾਲਹਾ, ਇਸੇ ਪ੍ਰਕਾਰ ਜਿਗਿਆਸੂ ਦੀ ਸ੍ਰੇਸ਼ਟ ਬੁੱਧੀ ਰੂਪ ਧਰਤੀ ਨੂੰ ਗੁਰਾਂ ਦਾ ਉਪਦੇਸ਼ ਰੂਪੀ ਇੰਦਰ ਬੱਦਲ ਪਿਆਰਾ ਲੱਗਦਾ। ਕਨ ਗਰਜਿਤ ਗੋਬਿੰਦ ਰੂਪ ਅਤੇ ਜਿਗਿਆਸੂ ਰੂਪ ਭੌਰੇ ਨੂੰ ਕੁਸਮ ਬਾਸ ਜੈਸੇ ਭਵਰਲਾ, ਜਿਗਿਆਸੂ ਰੂਪ ਭੌਰੇ ਨੂੰ ਸੁਭ ਗੁਣਾਂ ਰੂਪੀ ਫੁੱਲਾਂ ਦੇ ਵਿੱਚੋਂ ਭਗਤੀ ਰੂਪੀ ਮਹਿਕ ਪਿਆਰੀ ਲੱਗਦੀ ਹੈ।
ਜਿਉਂ ਕੋਕਲ ਕੋ ਅੰਬ ਬਾਲਹਾ,
ਜਿਵੇਂ ਕੋਕਲ ਕੋਇਲ ਨੂੰ ਅੰਬ ਬਾਲਹਾ ਪਿਆਰਾ ਲੱਗਦਾ, ਤਿਉਂ ਤਿਵੇਂ ਹੀ ਕਹਿੰਦੇ ਨੇ ਜਿਉਂ ਕੋਕਲ ਕੋ ਅੰਬ ਬਾਲਹਾ, ਅੰਬ ਬੜੇ ਪਿਆਰੇ ਲੱਗਦੇ ਹੈ ਕੋਇਲਾਂ ਨੂੰ ਜਦੋਂ ਇਹ ਰੁੱਤ ਹੁੰਦੀ ਹੈ।
ਤਿਉਂ ਮੇਰਾ ਮਨ ਰਾਮਈਆ,
ਤਿਵੇਂ ਮੇਰੇ ਮਨ ਚਿੱਤ ਦੇ ਵਿੱਚ ਰਮਈਆ ਰਮੇ ਹੋਏ ਪਰਮੇਸ਼ੁਰ ਦਾ ਨਾਮ ਬੜਾ ਪਿਆਰਾ ਲੱਗਦਾ। ਜਿਉਂ ਕੋਕਲ ਕੋ ਅੰਬ ਬਾਲਹਾ, ਜਿਵੇਂ ਕੋਕਲ ਦੀ ਨਿਆਈ ਕੋਇਲ ਦੀ ਨਿਆਈ, ਭਾਵ ਕੀ ਹੈ ਸੰਤ ਜਨ ਜਿਹੜੇ ਨੇ ਬੈਰਾਗ ਵਾਲੀ ਜ਼ੁਬਾਨ ਨੂੰ ਅੰਬ ਦੀ ਨਿਆਈ ਸਤਸੰਗਤ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿਉਂ ਮੇਰੇ ਮਨ ਰਾਮਈਆ, ਤਿਵੇਂ ਰਮਿਆ ਹੋਇਆ ਪਰਮੇਸ਼ੁਰ ਮੇਰੇ ਮਨ ਦੇ ਪਿਆਰਾ ਲੱਗਦਾ ਹੈ।
ਚੱਕਵੀ ਕੋ ਜੈਸੇ ਸੂਰ ਬਾਲਹਾ,
ਜੈਸੇ ਜਿਸ ਪ੍ਰਕਾਰ ਚੱਕਵੀ ਜਿਹੜੀ ਹੈ ਉਸ ਨੂੰ ਸੂਰਜ ਪਿਆਰਾ ਲੱਗਦਾ, ਕਿਉਂਕਿ ਸੂਰਜ ਚੜ੍ਹਨ ਤੋਂ ਚੱਕਵੇ ਦਾ ਜਿਹੜਾ ਵਿਯੋਗ ਚੱਕਿਆ ਜਾਂਦਾ, ਇਸ ਕਰਕੇ ਉਹਨੂੰ ਪਿਆਰਾ ਲੱਗਦਾ ਹੈ ਸੂਰਜ।
ਮਾਨ ਸਰੋਵਰ ਹੰਸਲਾ,
ਹੰਸਲਾ ਹੰਸਾਂ ਨੂੰ ਮਾਨ ਸਰੋਵਰ ਪਿਆਰਾ ਲੱਗਦਾ, ਕਿਉਂਕਿ ਉੱਥੇ ਹੰਸਾਂ ਦੀ ਖੁਰਾਕ ਹੈ ਹੀਰੇ ਮੋਤੀ ਆਦਿ, ਇਸ ਕਰਕੇ ਉਹ ਪਿਆਰਾ ਲੱਗਦੇ ਹੈ। ਮਾਨ ਸਰੋਵਰ ਤਾਂ ਹੰਸਾਂ ਨੂੰ ਪਿਆਰਾ ਲੱਗਦਾ ਹੈ। ਚੱਕਵੀ ਕੋ ਜੈਸੇ ਸੂਰ ਬਾਲਹਾ, ਇਸੇ ਪ੍ਰਕਾਰ ਚੱਕਵੀ ਦੀ ਨਿਆਈ ਜੀਵ ਅਤੇ ਜੀਵ ਦੇ ਤਾਈਂ ਸੂਰਜ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਾਹਿਗੁਰੂ ਦਾ ਸਰੂਪ ਸਤਿਗੁਰੂ ਜੀ ਪਿਆਰੇ ਲੱਗਦੇ ਹਨ, ਕਿਉਂਕਿ ਸਤਿਗੁਰਾਂ ਦੇ ਮਿਲਣ ਕਰਕੇ ਬ੍ਰਹਮ ਰੂਪੀ ਚੱਕਵੇ ਦੀ ਪ੍ਰਾਪਤੀ ਇਹਦਾ ਜਿਹੜਾ ਵਿਯੋਗ ਹੈ ਉਹ ਚੱਕਿਆ ਜਾਂਦਾ ਹੈ। ਮਾਨ ਸਰੋਵਰ ਹੰਸਲਾ, ਇਸ ਤਰ੍ਹਾਂ ਹੰਸਾਂ ਦੀ ਨਿਆਈ ਜਿਹੜੇ ਤਤਵੇ ਤੇ ਹੈ ਸਤਿਗੁਰੂ ਆਪ ਜੀ ਮਾਨ ਸਰੋਵਰ ਨੇ ਜਿਨ੍ਹਾਂ ਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਉਹਨਾਂ ਦਾ ਇਹ ਖਾਣਾ ਹੈ, ਹੰਸਾਂ ਦਾ ਇਹੀ ਖਾਣਾ ਹੈ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੁ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਵਜਾਈ, ਇਸ ਪ੍ਰਕਾਰ ਉਹਨਾਂ ਦਾ ਖਾਣਾ ਹੈ, ਉਹਨਾਂ ਨੂੰ ਇਹ ਪਿਆਰਾ ਲੱਗਦਾ ਹੈ।
ਜਿਉ ਤਰਣੀ ਕੋ ਕੰਤ ਬਾਲਹਾ,
ਜਿਵੇਂ ਸਤਵਾਲੀ ਤਰਣੀ ਨੌਜਵਾਨ ਇਸਤਰੀ ਨੂੰ ਆਪਣਾ ਕੰਤ ਪਤੀ ਬਾਲਹਾ ਪਿਆਰਾ ਲੱਗਦਾ ਹੈ।
ਜਿਉ ਮੇਰਾ ਮਨ ਰਾਮਈਆ,
ਜਿਉ ਤਿਵੇ ਮੇਰੇ ਮਨ ਨੂੰ ਰਮਿਆ ਹੋਇਆ ਪਰਮੇਸ਼ਰ ਪਿਆਰਾ ਲੱਗਦਾ ਹੈ। ਜਿਉ ਤਰਣੀ ਕੋ ਕੰਤ ਬਾਲਹਾ, ਜਿਵੇਂ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਦੇ ਸਹਿਤ ਸ਼ੌਕ ਅਵਸਥਾ ਰੂਪ ਜਗਿਆਸੂ ਰੂਪ ਨੌਜਵਾਨ ਇਸਤਰੀ ਨੂੰ ਆਪਣਾ ਪਤੀ ਪਰਮੇਸ਼ਰ ਪਿਆਰਾ ਲੱਗਦਾ ਹੈ, ਤਿਉਂ ਮੇਰੇ ਮਨ ਰਾਮਈਆ, ਤਿਵੇਂ ਹੀ ਮੇਰੇ ਮਨ ਦੇ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ।
ਵਾਰਿਕ ਕਉ ਜੈਸੇ ਖੀਰ ਬਾਲ ਹੈ,
ਜੈਸੇ ਜਿਸ ਪ੍ਰਕਾਰ ਅਜੇ ਦੁੱਧ ਦੀਆਂ ਦੰਦੀਆਂ, ਮਤਲਬ ਜਿਹੜਾ ਦੰਦੀਆਂ ਅਜੇ ਨਿਕਲੀਆਂ ਨਹੀਂ, ਬੱਚਾ ਛੋਟਾ ਹੈ, ਤੇ ਉਹ ਫਿਰ ਬਾਰਕ ਜਿਹੜਾ ਹੈ ਉਹ ਖੀਰ ਦੁੱਧ ਜਿਹੜਾ ਉਹਨੂੰ ਮਾਤਾ ਦੇ ਅਸਥਨਾਂ ਚੋਂ ਜੋ ਮਿਲਦਾ ਉਹ ਬੜਾ ਪਿਆਰਾ ਲੱਗਦਾ। ਬਾਰਕ ਕੋ ਜੈਸੇ ਖੀਰ ਬਾਲਹਾ, ਉਹ ਬੜਾ ਪਿਆਰਾ ਲੱਗਦਾ ਹੈ, ਕਿਉਂਕਿ ਜੇ ਸੌ ਖੀਰ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੈ, ਉਸ ਤੋਂ ਬਿਨਾਂ ਰਹਿ ਨਹੀਂ ਸਕਦਾ ਹੈ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ, ਸਾਰ ਸੰਭਾਲ ਮਾਤ ਮੁਖ ਨੀਰੈ ਤਬ ਉਹ ਤ੍ਰਿਪਤ ਗਾਈ, ਕਿਉਂਕਿ ਉਹਦਾ ਖਾਣਾ ਇਹ ਹੈ। ਸੋ ਇਸ ਕਰਕੇ ਤੇ ਇਸੇ ਪ੍ਰਕਾਰ ਹੀ ਜਿਹੜਾ ਇਹ ਪ੍ਰਮਾਣ ਦਿੱਤੇ ਹੈ, ਬਾਹਰ ਕੋ ਜੈਸੇ ਖੀਰ ਬਾਲਹਾ, ਉਹ ਪਿਆਰਾ ਲੱਗਦਾ ਹੈ ਮਾਂ ਦਾ ਦੁੱਧ, ਕਿਉਂਕਿ ਉਹਦੀ ਖੁਰਾਕ ਹੈ।
ਚਾਤ੍ਰਿਕ ਮੁਖ ਜੈਸੇ ਜਲ ਧਰਾ,
ਜੈਸੇ ਜਿਸ ਪ੍ਰਕਾਰ ਚਾਤ੍ਰਿਕ ਪਪੀਹੇ ਨੂੰ ਮੁਖ ਮੂੰਹ ਉਹਦਾ ਜਿਹੜਾ ਜਲ ਧਾਰਾ, ਜਲਦੀਆਂ ਧਾਰਾ ਵਾਲੇ ਜਿਹੜੇ ਬੱਦਲ ਨੇ, ਜਲ ਧਾਰਾ ਜਿਹਦੇ ਧਾਰਾਂ ਵਗਦੀਆਂ ਪਾਣੀ ਦੀਆਂ, ਉਹ ਕੀ ਬੱਦਲ, ਉਹਨੂੰ ਪਿਆਰਾ ਲੱਗਦਾ ਹੈ। ਭਾਵ ਸਵਾਂਤੀ ਬੂੰਦ ਉਹਦੇ ਚੋਂ ਵਰਸਦੀ ਹੈ, ਸਵਾਂਤੀ ਬੂੰਦ ਉਹਦੇ ਮੁੱਖ ਪੈ ਜਾਵੇ, ਉਹਦਾ ਚਿੱਤ ਫਿਰ ਪ੍ਰਸੰਨ ਹੁੰਦਾ ਹੈ। ਮੋਰ ਪਪੀਹੇ ਬੋਲਦੇ ਵੇਖ ਬੱਦਲ ਕਾਲੇ, ਤਾਂ ਇਹ ਪ੍ਰਮਾਣ ਦਿੱਤਾ ਹੈ। ਇਸ ਕਰਕੇ ਵੀ ਚਾਤ੍ਰਿਕ ਜਿਹੜਾ ਪਪੀਹਾ ਹੈ ਉਹਦੇ ਮਨ ਦੇ ਵਿੱਚ ਇਸੇ ਪ੍ਰਕਾਰ ਜਿਹੜਾ ਹੈ ਵੀ ਉਹ ਬੱਦਲ ਦਾ ਉਹਦੇ ਨਾਲ ਪਿਆਰ ਹੈ, ਕਿਉਂ ਉਹਦੀ ਪਿਆਸ ਉਦੋਂ ਬੁਝਦੀ ਹੈ। ਵਾਰ ਕੋ ਜੈਸੇ ਖੀਰ ਬਾਲਹਾ, ਇਸੇ ਪ੍ਰਕਾਰ ਸਾਡੇ ਮਨ ਰੂਪੀ ਬਾਲਕ ਨੂੰ ਗੁਰਾਂ ਦਾ ਉਪਦੇਸ਼ ਰੂਪੀ ਦੁੱਧ ਪਿਆਰਾ ਲੱਗਦਾ ਹੈ। ਅਤੇ ਚਾਤਰ ਮੁਖ ਜੈਸੇ ਜਲ ਧਰਾ, ਪਪੀਹੇ ਦੀ ਨਿਆਈ ਸਾਡਾ ਅੰਤਸ਼ਕਰਨ ਰੂਪੀ ਮੁਖ ਬ੍ਰਹਮਾਕਾਰ ਬਿਰਤੀ ਕਰਕੇ ਗੁਰੂ ਰੂਪ ਬੱਦਲ ਦੀਆਂ ਜਲ ਧਾਰਾ ਵੱਲ, ਭਾਵ ਉਪਦੇਸ਼ ਰੂਪੀ ਸਵਾਂਤੀ ਬੂੰਦ ਵੱਲ ਉਹ ਲੱਗਿਆ ਰਹਿੰਦਾ। ਜਦੋਂ ਉਪਦੇਸ਼ ਰੂਪੀ ਸਵਾਂਤੀ ਬੂੰਦ ਮੂੰਹ ਵਿੱਚ ਪੈਂਦੀ ਹੈ ਤਾਂ ਬ੍ਰਹਮਾਨੰਦ ਦੇ ਸਹਿਤ ਚਿੱਤ ਬੜਾ ਪ੍ਰਸੰਨ ਹੋ ਜਾਂਦਾ ਹੈ।
ਮਛਲੀ ਕਉ ਜੈਸੇ ਨੀਰ ਬਾਲਹਾ,
ਜਿਸ ਪ੍ਰਕਾਰ ਮਛਲੀ ਜਿਹੜੀ ਮੱਛੀ ਹੈ ਉਹਨੂੰ ਨੀਰ ਪਾਣੀ ਬਾਲਹਾ ਪਿਆਰਾ ਲੱਗਦਾ, ਤੇ ਕਿਉਂਕਿ ਉਹਦਾ ਜੀਵਨ ਮੱਛੀ ਦਾ ਜਿਹੜਾ ਹੈ ਉਹ ਪਾਣੀ ਹੈ, ਉਹ ਤੋਂ ਬਿਨਾਂ ਬਚ ਨਹੀਂ ਸਕਦੀ। ਉਹ ਇਸੇ ਕਰਕੇ ਕਿਹਾ, ਜੋ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਏ। ਜਿਉਂ ਮਛਲੀ ਬਿਨ ਨੀਰ ਹੈ ਬਿਨ ਸਹਿ, ਤਿਉਂ ਨਾਮੇ ਬਿਨ ਮਰ ਜਾਈ। ਤੋ ਇਸ ਕਰਕੇ ਕਿਹਾ ਹੈ, ਤੁਸੇ ਨਿਕਸੀ ਫੂਟ ਭਰਾਂ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਰਹਾਂ। ਤੇ ਇਸ ਕਰਕੇ ਅੰਤ ਤਾਂ ਨਹੀਂ ਲੈਦਾ ਪਰ ਜੀਵਨ ਹੈ ਉਹਦਾ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਉਹ ਜੀਵਨ ਨਹੀਂ ਹੈ ਉਹਦਾ। ਇਸ ਕਰਕੇ ਮਛਲੀ ਕੋ ਜੈਸੇ ਨੀਰ ਬਾਲਹਾ, ਇਹ ਪਿਆਰਾ ਲੱਗਦਾ ਹੈ ਪਾਣੀ। ਇਸੇ ਤਰ੍ਹਾਂ
ਜਿਉਂ ਮੇਰਾ ਮਨ ਰਾਮਈਆ,
ਉਸੇ ਤਰ੍ਹਾਂ ਮੇਰੇ ਮਨ ਦੇ ਰਮਈਆ ਰਮਿਆ ਹੋਇਆ ਪਰਮੇਸ਼ੁਰ ਪਿਆਰਾ ਲੱਗਦਾ। ਮਛਲੀ ਕੋ ਜੈਸੇ ਨੀਰ ਬਾਲਹਾ, ਇਹ ਕਹਿੰਦੇ ਜਿਵੇਂ ਸਾਡੀ ਜਿੰਦ ਰੂਪੀ ਮੱਛੀ ਨੂੰ ਪਰਮੇਸ਼ੁਰ ਦਾ ਨਾਮ ਰੂਪੀ ਪਾਣੀ ਪਿਆਰਾ ਲੱਗਦਾ ਹੈ, ਤੇ ਇਸੇ ਕਰਕੇ ਰਾਮਈਆ ਪਰਮੇਸ਼ੁਰ ਦਾ ਨਾਮ ਮੇਰੇ ਮਨ ਵਿੱਚ ਵਸ ਰਿਹਾ ਹੈ।
ਸਾਧਕ ਸਿੱਧ ਸਗਲ ਮੁਨ ਚਾਹੈ,
ਸਾਧਕ ਸਾਧਨਾ ਕਰਨ ਵਾਲੇ ਪੁਰਖ, ਸਿੱਧ ਸਿੱਧੀਆਂ ਵਾਲੇ ਜਿਹਨੂੰ ਸਿੱਧੀਆਂ ਪ੍ਰਾਪਤ ਹਨ, ਜਾਂ ਸਿੱਧ ਮੁਕਤ ਪੁਰਸ਼, ਬਸ ਚਾਰ ਪ੍ਰਕਾਰ ਦੀਆਂ ਮੁਕਤੀਆਂ ਦੇ ਜਿਹੜੇ ਸਗਲ ਸਾਰੇ ਉਹ ਮੁਨ ਮੰਨਣਸ਼ੀਲ ਜਿਹੜੇ ਮਹਾਤਮਾ ਹਨ, ਇਹ ਸਾਰੇ ਪਰਮੇਸ਼ੁਰ ਦੇ ਦਰਸ਼ਨਾਂ ਨੂੰ ਚਾਹ ਹੈ ਚਾਹੁੰਦੇ ਹਨ। ਭਾਈ ਦੋਹਾ ਇਹ ਧਿਆਨ ਦੇ ਨਾਲ ਬੋਲਣਾ ਹੈ ਇਹਨਾਂ ਨੂੰ। ਹਾਂਜੀ ਅੱਗੇ ਬੋਲੋ। ਬਿਰਲੇ
ਬਿਰਲੇ ਕਾਹੂ ਡੀਠੁਲਾ,
ਪਰ ਕਾਹੂ ਕਿਸੇ ਬਿਰਲੇ ਨਹੀਂ, ਜੋਤੀ ਸਰੂਪ ਪਰਮੇਸ਼ੁਰ ਦੇ ਦਰਸ਼ਨਾਂ ਨੂੰ ਡਿਊਠਲਾ ਦੇਖਿਆ ਹੈ।
ਸਗਲ ਭਵਨ ਤੇਰੋ ਨਾਮ ਬਾਲਹਾ,
ਭਗਤ ਨਾਮਦੇਵ ਜੀ ਕਥਨ ਕਰਦੇ ਆ ਜਿਵੇਂ ਸਗਲ ਸਾਰੇ ਭਵਨ ਜਗਤ ਨੂੰ ਤੇਰਾ ਜਿਹੜਾ ਤੁਹਾਡਾ ਨਾਮ ਬਾਲਹਾ ਪਿਆਰਾ ਹੈ, ਇਸੇ ਪ੍ਰਕਾਰ ਤਿਉਂ
ਨਾਮੇ ਮਨ ਬੀਠਲਾ,
ਤੈਸੇ ਹੀ ਮੇਰੇ ਨਾਮਦੇਵ ਦੇ ਮਨ ਦੇ ਵਿੱਚ ਬੀਠਲਾ ਵਿਆਪਕ ਪਰਮੇਸ਼ੁਰ, ਹੇ ਵਾਹਿਗੁਰੂ ਤੁਹਾਡਾ ਨਾਮ ਪਿਆਰਾ ਹੈ। ਤੇ ਜਿਸ ਪ੍ਰਕਾਰ ਕਹਿੰਦੇ ਸਗਲ ਭਵਨ ਤੇਰੋ ਨਾਮ ਬਾਲਹਾ ਤਿਉਂ ਨਾਮੇ ਮਨ ਬੀਠਲਾ, ਜਿਸ ਪ੍ਰਕਾਰ ਸਾਰੇ ਭਵਨਾਂ ਦੇ ਜੀਵਾਂ ਨੂੰ ਆਪੋ ਆਪਣੇ ਨਾਮ ਤੇ ਰੂਪ ਨਾਲ ਪਿਆਰ ਹੈ, ਤਿਵੇਂ ਮੇਰੇ ਨਾਮਦੇਵ ਦੇ ਮਨ ਵਿੱਚ ਹਿਰਦੇ ਦੇ ਵਿੱਚ ਬੀਠਲਾ। ਤੇ ਬੀਠਲਾ ਉਹ ਮਹਾਨ ਉਹਦੇ ਮਹਾਰਾਸ਼ਟਰ ਦੀ ਬੋਲੀ ਦੇ ਅੰਦਰ ਭਗਵਾਨ ਦਾ ਹੀ ਨਾਮ ਹੈ। ਤੇ ਇਹਦੇ ਬੀ ਠਾ ਲਾ ਤੇ ਇਹਨੂੰ ਬੀ ਉਤਪਤੀ ਕਰਨ ਵਾਲਾ, ਠਾ ਇਸਤਰੀ ਕਰਨ ਵਾਲਾ, ਲਾ ਲੈਤਾ ਕਰਨ ਵਾਲਾ, ਇਹਦੇ ਤਿੰਨ ਅਰਥ ਲੁਕੇ ਹੋਏ ਨੇ। ਉਤਪਤ ਲੈਤਾ ਪਾਲਣਾ ਕਰਨ ਵਾਲਾ, ਜੋ ਹੋਵੇ ਸੋ ਕੀ ਹੈ ਬੀਠਲ, ਉਹ ਵਿਆਪਕ ਪਰਮੇਸ਼ੁਰ ਦਾ ਨਾਮ ਹੈ। ਜੋ ਬੀ ਠ ਲਾ ਬੀ ਗਿਆਨ ਨੂੰ, ਠੋ ਬਿਨਾਂ, ਲਾ ਅੰਗੀਕਾਰ ਭਾਵ ਗਿਆਨ ਤੋਂ ਹੀਣਿਆਂ ਪੁਰਖਾਂ ਨੂੰ ਵੀ ਅੰਗੀਕਾਰ ਕਰਦਾ, ਉਹਦਾ ਨਾਮ ਮੈਨੂੰ ਬੜਾ ਪਿਆਰਾ ਲੱਗਦਾ। ਇਹਦੇ ਵਿੱਚ ਸੰਸਕ੍ਰਿਤ ਦੇ ਅੰਦਰ ਬਿਸ਼ਟ ਪਰਵੇਸ਼ਣ ਧਾਤੂ ਤੋਂ ਬਿਸ਼ਟ ਪ੍ਰਯੋਗ ਹੋਇਆ ਹੈ। ਇਸ ਤਰ੍ਹਾਂ ਪੱਟ ਦੇ ਅੱਗੇ ਜਿਵੇਂ ਲੱਲਾ ਪ੍ਰਤੱਗਿਆ ਲਾ ਕੇ ਪਟਲ ਅਰਥਾਤ ਚਤੁਰ ਹੁੰਦਾ ਹੈ, ਇਸੇ ਤਰ੍ਹਾਂ ਹੀ ਬਿਸ਼ਟ ਦੇ ਨਾਲ ਲੱਗ ਕੇ ਇਹ ਬਿਸ਼ਟ ਬਣਦਾ ਹੈ, ਫਿਰ ਇਹਦਾ ਵਿਗੜ ਕੇ ਦੇਸ਼ ਭਾਸ਼ਾ ਦੇ ਬੀਠਲ ਬਣਿਆ, ਇਸ ਤਰ੍ਹਾਂ ਮੰਨਿਆ ਗਿਆ ਹੈ। ਬੀਠਲ ਜਿਹੜਾ ਮਰਾਠੀ ਭਾਸ਼ਾ ਹੈ ਨਾ, ਮਹਾਰਾਸ਼ਟਰ ਦੀ ਭਾਸ਼ਾ, ਇਹਦੇ ਬੀਠਲ ਸ਼ਬਦ ਦਾ ਅਰਥ ਇਉਂ ਕਰਦੇ ਹੈ ਕਿ ਬੀਠਲ ਤੇ ਜਿਹੜਾ ਵੇ ਠਾ ਲ ਵੇ ਗਿਆਨ, ਠਾ ਬਿਨਾਂ, ਲਾ ਅੰਗੀਕਾਰ, ਭਾਵ ਜੋ ਗਿਆਨਹੀਣ ਮਹਾਂਮੂਰਖ ਪੁਰਖਾਂ ਨੂੰ ਵੀ ਅੰਗੀਕਾਰ ਕਰੇ, ਸੋ ਕੀ ਇਹ ਬੀਠਲ, ਪਰਮੇਸ਼ੁਰ ਹੈ। ਇਸ ਕਰਕੇ ਨਾਮਦੇਵ ਜੀ ਦਾ ਇਹ ਮਾਤ੍ਰਿਕ ਭਾਸ਼ਾ ਦਾ ਸ਼ਬਦ ਉਹਨਾਂ ਦਾ ਮੂਲ ਮੰਤਰ ਸੀ ਹੈ। ਤੋ ਜੇ ਉਹਨਾਂ ਨੇ ਡੇਢ ਵਰਿਆਂ ਦੀ ਉਮਰ ਦੇ ਸਭ ਤੋਂ ਪਹਿਲਾਂ ਬੀਠਲ ਰਸਨਾ ਤੋਂ ਕਿਹਾ ਸੀ, ਇਹ ਸ਼ਬਦ ਸਭ ਤੋਂ ਪਹਿਲਾਂ ਬੋਲਿਆ ਸੀ। ਤੇ ਇਸ ਤਰ੍ਹਾਂ ਪੰਡਰੀਕ ਭਗਤ ਹੋਇਆ ਇੱਕ, ਜਦੋਂ ਭਗਵਾਨ ਦੇ ਦਰਸ਼ਨ ਹੋਏ ਸੀ ਉਸ ਵੇਲੇ ਉਹ ਸਰਾਣੇ ਇੱਟ ਰੱਖ ਕੇ ਸਰਾਣੇ ਤੇ ਇਸ ਤਰ੍ਹਾਂ ਕਰਿਆ ਕਰਦਾ ਸੀ, ਸਰਾਣੇ ਇੱਟ ਰੱਖੀ ਸੀ ਕੱਪੜੇ 'ਚ ਲਪੇਟ ਕੇ। ਭਗਵਾਨ ਜੀ ਦੇ ਦਰਸ਼ਨ ਹੋਏ, ਕਹਿੰਦੇ ਭਗਵਾਨ ਜੀ ਇਹਦੇ 'ਤੇ ਬਹਿ ਜਾਓ। ਭਗਵਾਨ ਦਾ ਬੀਠਲ ਨਾਮ ਇੱਟ ਦਾ ਹੈ, ਇਸ ਕਰਕੇ ਉਹ ਬੀਠਲ ਭਗਵਾਨ ਦਾ ਨਾਮ ਪਾ ਗਿਆ, ਉੱਥੇ ਬੈਠੇ ਸੀ। ਇਹ ਨਾਮ ਨਾਮਦੇਵ ਜੀ ਨੂੰ ਬਹੁਤ ਸਾਰਾ ਪਿਆਰਾ ਸੀ, ਇਸ ਕਰਕੇ ਕਹਿੰਦੇ ਮੈਨੂੰ ਇਹ ਨਾਮ ਬੜਾ ਪਿਆਰਾ ਹੈ, ਮੈਨੂੰ ਰੱਬ ਪਿਆਰਾ ਹੈ, ਇਸ ਪ੍ਰਕਾਰ ਦਾ ਇਹ ਵਿਚਾਰ ਸੀ। ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਪੂਰਾ ਹੋ ਗਿਆ ਸ਼ਬਦ, ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਇਹ ਸ਼ਬਦ ਨਾਮਦੇਵ ਜੀ ਤੇ ਗਿਆਨ ਦੇਵ ਜੀ ਆਪਸ ਵਿੱਚ ਹੀ ਸੰਵਾਦ ਹੈ। ਤੇ ਇੱਕ ਦਿਨ ਭਗਤ ਨਾਮਦੇਵ ਜੀ ਨੂੰ ਸੰਸਾਰ ਦੀ ਬਣਤਰ ਬਾਰੇ ਸੰਕਲਪ ਪੈਦਾ ਹੋਇਆ ਕਿ ਮੈਂ ਆਪਣੇ ਗੁਰਦੇਵ ਨੂੰ ਪੁੱਛਾਂ ਕਿ ਮਹਾਰਾਜ ਰਚਨਾ ਕਿਸ ਤਰ੍ਹਾਂ ਰਚੀ ਹੈ ਪਰਮੇਸ਼ੁਰ ਨੇ। ਇਹ ਜਾਣਨ ਦੇ ਲਈ ਸਿੱਖਿਆ ਦਾਤੇ ਬ੍ਰਹਮ ਬੇਤੇ ਗਿਆਨ ਦੇਵ ਜੀ ਦੇ ਚਰਨਾਂ 'ਚ ਪਹੁੰਚੇ ਕਿ ਆ ਗੁਰਦੇਵ ਜੀ ਦੱਸੋ ਸੰਸਾਰ ਦੀ ਉਤਪਤੀ ਕਿਵੇਂ ਤੇ ਕਿਸ ਤਰੀਕੇ ਹੋਈ। ਤਾਂ ਗਿਆਨ ਦੇਵ ਜੀ ਨੇ ਕਿਹਾ, ਉਹ ਕਹਿੰਦੇ ਉਸ ਨੂੰ ਕਹਿਣ ਲੱਗੇ ਭਗਤ ਨਾਮਦੇਵ ਜੀ ਜਿਹਨੇ ਜਿਹੜਾ ਗਿਆਨ ਦੇਵ ਜੀ ਨੇ ਜੋ ਕੁਛ ਕਿਹਾ ਸੀ ਉਹਨੂੰ ਬਾਣੀ ਦਾ ਰੂਪ ਦਿੱਤਾ। ਫਿਰ ਨਾਮਦੇਵ ਜੀ ਨੇ ਉਹ ਸਾਰੀ ਵਾਰਤਾ ਨੂੰ ਭਗਤ ਨਾਮਦੇਵ ਨੇ ਆਪਣੀ ਬਾਣੀ ਦੁਆਰਾ ਉਚਾਰਨ ਕਰਕੇ ਦੱਸ ਰਹੇ ਨੇ। ਅਤੇ ਪਹਿਲਾਂ ਇਹਦੇ 'ਚ ਆਏਗਾ ਪੁਰਾਣਕ ਮਤ, ਉਹਦੇ ਅਨੁਸਾਰ ਕਥਨ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹ ਬਹੁਤ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ, ਅਰਥ ਭਾਵ ਤੋਂ ਬਹੁਤ ਗਹਿਰਾ ਹੈ ਇਹ। ਇਸ ਕਰਕੇ ਕਿਤੇ ਕਿਤੇ ਐਸੇ ਸ਼ਬਦ ਹੁੰਦੇ ਜਿਹਦੀ ਇੰਨੀ ਗਹਿਰਾਈ ਹੋਵੇ, ਬਹੁਤਾ ਗਹਿਰਾ ਹੈ। ਆਓ ਜਿਸ ਪ੍ਰਕਾਰ ਪਹਿਲਾਂ ਪੁਰਾਣਕ ਮਤ, ਪੁਰਾਣਾਂ ਦੇ ਵਿੱਚ ਕਿਵੇਂ ਲਿਖਿਆ ਹੈ ਵੀ ਸੰਸਾਰ ਕਿਵੇਂ ਬਣਿਆ, ਪਹਿਲਾਂ ਇਹਦੇ ਅਨੁਸਾਰ ਅਰਥ ਚੱਲੇਗਾ। ਹਾਂਜੀ ਬੋਲੋ ਜੀ।
ਪਹਿਲ ਪੁਰੀਏ ਪੁਨਰਕ ਬਾਣਾ,
ਪੁਰਾਣਕ ਮਤ ਅਨੁਸਾਰ ਪਹਿਲ ਪਹਿਲਾਂ ਪੁਰੀਏ ਪੂਰਨ ਨਿਰਾਕਾਰ ਬ੍ਰਹਮ ਤੋਂ ਸਰਗੁਣ ਸਰੂਪ ਮਹਾਂਵਿਸ਼ਨੂੰ ਜੀ ਦੀ ਉਤਪਤੀ, ਯਾਨੀ ਉਹਨਾਂ ਦਾ ਸਰੂਪ ਪ੍ਰਗਟ ਹੋਇਆ। ਫਿਰ ਮਹਾਂਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਪੁੰਡਰਕ ਨਾਮ ਕਮਲ ਦਾ ਕਮਲ ਫੁੱਲ ਬਣਾ ਬਣਿਆ, ਨਾਭੀ ਦੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜਿਆ ਮੁੱਖ ਕੰਠ ਸਵਾਰ। ਫਿਰ ਅੱਗੇ ਦੱਸਦੇ ਜੇ
ਤਾਚੇ ਹੰਸਾ ਸਗਲੇ ਜਨਾ,
ਇਹ ਪਾਠ ਤਾਚੇ ਨਾ ਬਣ ਜਾਵੇ ਭਾਈ, ਤਾ ਤੇ ਚੇ ਅਲੱਗ ਬੋਲਣ ਵਾਸਤੇ ਡੈਸ਼ ਹੈ, ਉਹ ਅੱਖਰ ਇਕੱਠੇ ਨੇ ਤਾਚੇ। ਕਹਿੰਦੇ ਤਾਂ ਉਸ ਕਮਲ ਫੁੱਲ, ਚੇ ਦਾ ਅਰਥ ਹੈ ਤੋਂ, ਤੇ ਹੰਸਾ ਹੰਸ ਦੀ ਸਵਾਰੀ ਕਰਨ ਵਾਲਾ ਕੌਣ, ਬ੍ਰਹਮਾ ਪੈਦਾ ਹੋਇਆ। ਤੇ ਫਿਰ ਬ੍ਰਹਮਾ ਤੋਂ ਸਾਰੇ ਜਨਾ ਜੀਵ ਸ੍ਰਿਸ਼ਟੀ ਪੈਦਾ ਹੋਈ। मराठी जिहड़ी बोली है ना उहदा भाव तां पैणी पैणा क्योंकि मराठी बोली च जिहड़ा तो है उहनूं चे कहिंदे ने आपां तो कहिंदे आ उह चे कहिंदे ने इह बोली दा अंतर है। वेदांत मत अनुसार कहिंदे सृष्टि दी बणतर इउं है इह तां असीं पुराणक मत जिहड़ा उपर कहा है वेदांत मत विच ऐसा है
कृष्ण ते जानौ हर हर नाचंती नाचन
इह सृष्टि कृष्णा माया तों पैदा हुई जानौ जानना कर जदों माया दा हर परमेश्वर ने कल्प दात्म संबंध होया तां हर हरेक प्रकार दी जिहड़ा अंडज जेर सेत उत्पज आदि चारे खाणियां इह नाचना नृतकारी करन वालियां चेष्टा करन विच सृष्टि पैदा हो गई है। ਇਹ ਚੇਤਨ ਨੂੰ ਪਾ ਕੇ ਨਚਨਤੀ ਨੱਚਣ ਭਾਵ ਹਰਕਤ ਵਾਲੀ ਹੋ ਗਈ ਹੈ। ਪਰਮੇਸ਼ੁਰ ਨੇ ਮਾਇਆ ਸਫਲ ਹੋ ਕੇ ਸ੍ਰਿਸ਼ਟੀ ਰਚੀ ਹੈ ਤੇ ਇਸ ਕਰਕੇ ਇਹ ਵਿਧਾਂਤ ਅਨੁਸਾਰ ਸੀ। ਹੁਣ ਸਿਮਰਤੀਆਂ ਤੇ ਉਪਨਿਸ਼ਦਾਂ ਦਾ ਮਤ ਕਹਿਣਗੇ ਉਹਦੇ ਅਨੁਸਾਰ ਸ੍ਰਿਸ਼ਟੀ ਕਿਵੇਂ ਬਣੀ ਹੈ।
ਪਹਿਲ ਪੁਰਸਾ ਬਿਰਾ
ਪਹਿਲ ਪਹਿਲਾਂ ਪੁਰਸਾ ਨਾਮ ਹੈ ਪੁਰਖ ਪਰਮੇਸ਼ੁਰ ਤੋਂ ਬਿਰਾ ਨਾਮ ਹੈ ਬਾਣੀ ਦਾ ਬਾਣੀ ਪੈਦਾ ਹੋ ਗਈ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਏਕ ਹੂੰ ਵਾਹ ਸਿਆਮ ਪਰ ਜਾ ਜਾਏ ਤੇ ਕਹਿੰਦੇ ਇਹ ਇੰਨਾ ਸ਼ਬਦ ਕਿਹਾ ਸੰਸਾਰ ਪੈਦਾ ਹੋਇਆ ਬਾਣੀ ਬੋਲਿਆ ਤੇ ਓਅੰਕਾਰ ਆਦਮੇ ਜਾਨਾ ਪ੍ਰਥਮੇ ਓਅੰਕਾਰ ਤਿਨ ਕਹਾ ਸੋ ਤੁਨ ਪੂਰ ਜਗਤ ਮੋਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਇਸ ਕਰਕੇ ਪਹਿਲਾਂ ਬਿਰਾ ਬਾਣੀ ਹੋਈ ਹੈ।
ਅਥੋਨ ਪੁਰਸਾ ਦਮਰਾ
ਉਸ ਤੋਂ ਅਥੋਨ ਉਪਰੰਤ ਬਾਅਦ ਕੀ ਪੁਰਸਾ ਪੁਰਖ ਭਾਵ ਪਰਮੇਸ਼ੁਰ ਤੋਂ ਜੀਵਾਂ ਨੂੰ ਦਵਾਉਣ ਵਾਲੀ ਦਮਰਾ ਦਮਰਾ ਇੱਥੇ ਮਾਇਆ ਨੂੰ ਕਿਹਾ ਮਾਇਆ ਸੰਸਾਰ ਵਿੱਚ ਪ੍ਰਵਿਰਤ ਹੋਈ ਹੈ ਇਸ ਤੋਂ ਅੱਗੇ ਦੱਸਦੇ
ਅਸਗਾ ਅਸ ਉਸਗਾ
ਅਸਗਾ ਇਸ ਪੁਰਖ ਵਿੱਚ ਅਸਤ ਜੜ ਦੁੱਖ ਰੂਪ ਮਾਇਆ ਕਰਕੇ ਖੱਟ ਵਿਕਾਰ ਅਸ ਅਤੇ ਉਸਗਾ ਉਹ ਸਤ ਚਿਤ ਆਨੰਦ ਸਰੂਪ ਈਸ਼ਵਰ ਦੇ ਵਿੱਚ ਮਾਇਆ ਸ਼ਕਤੀ ਕਰਕੇ ਛੇ ਗੁਣ ਪੈਦਾ ਹੋ ਗਏ ਭਾਵ ਕੀ ਹੈ ਚੇਤਨ ਬ੍ਰਹਮ ਦਾ ਸ਼ੁੱਧ ਸਤੋਗੁਣ ਚ ਪ੍ਰਤੀਬਿੰਬ ਪੈਣ ਕਰਕੇ ਈਸ਼ਵਰ ਦਾ ਸਰੂਪ ਬਣਿਆ ਅਤੇ ਮਲਨ ਸਤਵੰਸ਼ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪੈਣ ਕਰਕੇ ਜੀਵ ਪੈਦਾ ਹੁੰਦਾ ਈਸ਼ਵਰ ਦੇ ਸਰੂਪ ਵਿੱਚ ਸ਼ੁੱਧ ਸਤਵੰਸ਼ ਪ੍ਰਧਾਨ ਹੋਣੇ ਕਰਕੇ ਖੱਟ ਗੁਣ ਪੈਦਾ ਹੋਏ ਨੇ ਜੀਵ ਦੇ ਮਲਨ ਸਤਵੰਸ਼ ਹੋਣੇ ਕਰਕੇ ਤਮੋ ਗੁਣ ਦੀ ਅਧਿਕਤਾ ਦੇ ਕਾਰਨ ਖੱਟ ਵਿਕਾਰਨ ਇਸ ਕਰਕੇ ਈਸ਼ਵਰ ਦੀ ਸਵਰਗਤਾ ਦੇ ਵਿੱਚ ਛੇ ਗੁਣ ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਣ ਜੀਵ ਗਤਾਗਤ ਕਰਮ ਫਲ ਖੱਟ ਗੁਣ ਈਸ ਬਖਾਣ ਕਿਹੜੇ ਕਿਹੜੇ ਪਹਿਲਾ ਗੁਣ ਹੈ ਜੀਵਾਂ ਦੀ ਉਤਪਤੀ ਕਰਨੀ ਦੂਜਾ ਗੁਣ ਪਾਲਣਾ ਕਰਨੀ ਤੀਜਾ ਗੁਣ ਲੈਤਾ ਕਰਨੀ ਤੇ ਚੌਥਾ ਗੁਣ ਹੈ ਅੰਤਰਜਾਮਤਾ ਪੰਜਵਾਂ ਗੁਣ ਹੈ ਕਰਮਾਂ ਅਨੁਸਾਰ ਫਲ ਦੇਣਾ ਛੇਵਾਂ ਗੁਣ ਹੈ ਜੂਨਾਂ ਦੀ ਤਬਦੀਲੀ ਕਰਨੀ ਇਉਂ ਮਾਇਆ ਸਬਲ ਈਸ਼ਵਰ ਵਿੱਚ ਮਾਇਆ ਦੀ ਉਪਾਧੀ ਕਰਕੇ ਛੇ ਗੁਣ ਅਵਿਦਿਆ ਕਰਕੇ ਜੀਵ ਦੇ ਖੱਟ ਵਿਕਾਰ ਹੈ ਉਹਦੇ ਕੀ ਹੈ ਤੇ ਇਹਦੇ ਚ ਇੱਕ ਤਾਂ ਹੈ ਜੰਮਣਾ ਇਹ ਖੱਟ ਵਿਕਾਰ ਜੀਵ ਦੇ ਵਿੱਚ ਤੇ ਦੂਸਰਾ ਹੈਗਾ ਮਰਨਾ ਅਸੂਲ ਸਰੀਰ ਦਾ ਸੁਭਾਅ ਹੈ ਤੇ ਹਰਖ ਖੁਸ਼ੀ ਹੋਣੀ ਸੋ ਗਮ ਹੋਣਾ ਤੇ ਤੀਸਰਾ ਹਰਖ ਚੌਥਾ ਸੋਗ ਇਹ ਮਨ ਦਾ ਸੁਭਾਅ ਹੈ ਤੇ ਇਸ ਤੋਂ ਅੱਗੇ ਪੰਜਵਾਂ ਹੋ ਗਿਆ ਭੁੱਖ ਛੇਵੀਂ ਹੋ ਗਈ ਪਿਆਸ ਇਹ ਪ੍ਰਾਣਾ ਦਾ ਧਰਮ ਹੈ ਇਸ ਪ੍ਰਕਾਰ ਇਹ ਖੱਟ ਬੁਰੀਆਂ ਜਿਹੜੀਆਂ ਨੇ ਇਹ ਦੇਹ ਦੀਆਂ ਮੰਨਿਆ ਜੀਵ ਦੇ ਵਿੱਚ ਇਹ ਖੱਟ ਵਿਕਾਰ ਹੋ ਗਏ ਤੇ ਸੁਧਾ ਪਿਆਸਾ ਸੋਕਪਨ ਹਰਖ ਜਨਮ ਔਰ ਅੰਤ ਇਹ ਖਟ ਉਰਮੇ ਧਰਮ ਤਨ ਆਤਮ ਰਹਿਤ ਅਨੰਤ ਇਉਂ ਇਹਦਾ ਪ੍ਰਮਾਣ ਕੀਤਾ ਹੈ।
ਹਰ ਕਾ ਬਾਗਰਾ
ਪਰਮੇਸ਼ੁਰ ਦਾ ਇਹ ਸੰਸਾਰ ਰੂਪੀ ਬਾਗਰਾ ਨਾਮ ਬਗੀਚੇ ਦਾ ਹੈ ਇਹ ਪੈਦਾ ਕੀਤਾ ਹੋਇਆ ਬਗੀਚਾ ਹੈ ਉਸਦਾ ਇਸ ਕਰਕੇ ਕਹਿੰਦੇ ਇਉਂ ਇਹ ਚੇਸ਼ਟਾ ਕਰ ਰਿਹਾ ਹੈ ਕਿਵੇਂ ਕਰ ਰਿਹਾ ਚੇਸ਼ਟਾ ਅੱਗੇ ਪ੍ਰਮਾਣ ਦਿੰਦੇ ਨੇ
ਨਾਚੈ ਪਿੰਦੀ ਮਹਿ ਸਾਗਰਾ
ਇਹ ਇਉਂ ਚੇਸ਼ਟਾ ਕਰਦਾ ਚੇਸ਼ਟਾ ਇਸ ਤਰ੍ਹਾਂ ਦੀ ਕਰ ਰਿਹਾ ਜਿਵੇਂ ਹਰਟ ਦੀਆਂ ਪਿੰਦੀ ਨਾਮ ਟਿੰਡਾਂ ਦਾ ਮਹਿ ਉਹਦੇ ਵਿੱਚ ਸਾਗਰਾ ਪਾਣੀ ਨਾਚੈ ਨੱਚਦਾ ਤੇ ਇਸ ਤਰ੍ਹਾਂ ਜੀਵ ਰੂਪੀ ਟਿੰਡਾਂ ਚ ਪਰਮੇਸ਼ੁਰ ਦਾ ਚੇਤਨ ਸੱਤਾ ਰੂਪੀ ਜਲ ਨੱਚ ਰਿਹਾ ਈਸ਼ਵਰ ਦਾ ਸੰਸਾਰ ਤਿੰਨ ਗੁਣਾ ਰੂਪ ਹਲਟਾਂ ਦਾ ਬਣਾਇਆ ਹੋਇਆ ਕਾਰਨ ਸੂਖਮ ਅਤੇ ਅਸਥੂਲ ਤਿੰਨ ਦੇ ਹਨ ਈਸ਼ਵਰ ਪਾਣੀ ਦੀ ਨਾਈ ਚੇਸ਼ਟਾ ਕਰ ਰਿਹਾ ਉਹਦੇ ਵਿੱਚ ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਇਸ ਤਰ੍ਹਾਂ ਸਾਰੇ ਚੇਤਨ ਸੱਤਾ ਹੈ
ਰਹਾਉ
ਅੱਗੇ 27 ਦੇ ਕੇ ਕਹਿੰਦੇ ਹਨ ਜੇ
ਨਾਚੰਤੀ ਗੋਪੀ ਜੰਨਾ
ਤੇ ਇਹ ਜਿਹੜਾ ਇਸਤਰੀ ਨੂੰ ਗੋਪੀ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਇਹ ਗੋਪੀ ਗਵਾਲਣਾ ਵਿਸ਼ੇਸ਼ ਕਰਕੇ ਬਿੰਦਰਾਵਨ ਦੇ ਗਵਾਲਿਆਂ ਦੀਆਂ ਇਸਤਰੀਆਂ ਜੋ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਕੁਮਾਰ ਅਵਸਥਾ ਵਿੱਚ ਖੇਡਿਆ ਕਰਦੀਆਂ ਸੀ, ਉਸ ਕਰਕੇ ਗੋਪੀ ਦਾ ਨਾਮ ਇਸਾ ਜਿਹੜਾ ਹੈ ਨਾ ਉਹ ਇਸਤਰੀ ਅਰਥ ਵਿੱਚ ਜਾਣਿਆ ਜਾਂਦਾ ਹੈ। ਨਾਚੰਤੀ ਗੋਪੀ ਜੰਨਾ, ਕਈਆਂ ਦਾ ਮਤ ਹੈ ਕਿ ਗੋਪੀ ਇਸਤਰੀ ਕਿਹੜੀ ਸਤਰੂਪ ਆ, ਜੰਨਾ ਪੁਰਖ ਕੌਣ, ਸੰਭੂਮਨ, ਇਹ ਸਭ ਤੋਂ ਆਦਿ ਕਾਲ ਦੇ ਮੰਨੇ ਨਾਚੰਤੀ ਨੱਚਣ ਭਾਵ ਨਿਰਤਕਾਰੀ ਕਰਨ ਵਾਲੀ ਸ੍ਰਿਸ਼ਟੀ ਪੈਦਾ ਹੋਈ ਹੈ, ਮੈਥਨ ਸ੍ਰਿਸ਼ਟੀ ਇੱਥੋਂ ਹੋਈ ਹੈ। ਬੜੇ ਪ੍ਰਮਾਣ ਮਿਲਦੇ ਨੇ ਪੂਰਵ ਵਿਧ ਦੇ, ਮਨ ਸਤਰੂਪਾ ਨਰਤਰੇ ਉਪਜੇ ਗੁਣ ਅਨੂਪਾ, ਵੀ ਇੱਥੋਂ ਮੈਥਨ ਸ੍ਰਿਸ਼ਟੀ ਸ਼ੁਰੂ ਹੋਈ ਹੈ। ਮੁਸਲਮਾਨਾਂ ਦੇ ਮਤ ਅਨੁਸਾਰ ਜੰਨਾ ਪੁਰਖ ਭਾਵ ਵਾਵਾ ਆਦਮ, ਗੋਪੀ ਇਸਤਰੀ ਅੰਮਾ ਹਵਾ, ਇਹ ਮੈਥਨ ਸ੍ਰਿਸ਼ਟੀ ਇੱਥੋਂ ਮੰਨਦੇ ਹੈ। ਨਾਮਦੇਵ ਜੀ ਕਹਿਣ ਲੱਗੇ, ਗੁਰਦੇਵ ਤੁਸੀਂ ਤਾਂ ਅਨੇਕਾਂ ਤਰ੍ਹਾਂ ਕਰਕੇ ਸ੍ਰਿਸ਼ਟੀ ਦਾ ਕਥਨ ਕਰ ਦਿੱਤਾ, ਨਿਸ਼ਚਾ ਕਿਵੇਂ ਹੋਵੇ ਵੀ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਹੈ? ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਨਾਮਦੇਵ ਜੀ ਜਿਵੇਂ ਕਾਗਜ਼ਾਂ ਦਾ ਕਾਨਿਆਂ ਦਾ ਹਾਥੀ ਬਣਾ ਕੇ ਵਿੱਚ ਬਰੂਦ ਭਰ ਦੇਈਏ, ਉਹਦੇ ਭਾਵੇਂ ਕੰਨ ਟੇਢੇ ਹੋਣ, ਲੱਤਾਂ ਵਿੰਗੀਆਂ ਹੋਣ, ਕੰਨ ਮੂੰਹ ਹੱਥ ਵਿੰਗੇ ਹੋਣ, ਉਹ ਕੇਵਲ ਦਿਖਾਉਣ ਵਾਸਤੇ ਹੈ, ਅਖੀਰ ਨੂੰ ਤਾਂ ਬਰੂਦ ਦੇ ਨਾਲ ਅੱਗ ਲਾ ਕੇ ਉਡਾ ਹੀ ਦੇਣਾ। ਇਸੇ ਪ੍ਰਕਾਰ ਨਾਮਦੇਵ ਤੇਰੇ ਸਮਝਾਉਣ ਵਾਸਤੇ ਅਨੇਕਾਂ ਪ੍ਰਕਾਰ ਦੀ ਸ੍ਰਿਸ਼ਟੀ ਦੀ ਰਚਨਾ ਦੱਸੀ ਹੈ। ਵਾਸਤਵ ਵਿੱਚ ਕੋਈ ਵੀ ਚੀਜ਼ ਨਹੀਂ ਹੈ, ਗਿਆਨ ਦੀ ਪ੍ਰਾਪਤੀ ਹੋਣ ਮਗਰੋਂ ਇਹ ਦ੍ਰਿਸ਼ਮਾਨ ਰਚਨਾ ਸਾਰੀ ਆਪੇ ਉੱਡ ਜਾਣਾ। ਫਿਰ ਅੱਗੇ ਗਿਆਨ ਦੇਵ ਜੀ ਕਹਿਣ ਲੱਗੇ, ਹੇ ਨਾਮਦੇਵ ਸਾਡਾ ਤਾਂ ਇਹ ਨਿਸ਼ਚਾ ਹੈ, ਸੁਣ ਤੋਂ ਨਈਆ ਨਿਯੰਤਾ ਭਾਵ ਪ੍ਰੇਰਕ, ਪ੍ਰੇਰਨਾ ਕਰਨ ਵਾਲੇ ਪਰਮੇਸ਼ੁਰ ਦੀ ਚੇਤਨ ਸੱਤਾ ਤੇ ਤੋਂ ਬੈਰੇ ਬਗੈਰ ਕੰਨਾ ਕੋਈ ਵੀ ਨਹੀਂ ਹੈ। ਬੈਰ ਏਕ ਨਾ, ਵਿਆਕਰਨ ਅਨੁਸਾਰ ਏਕ ਇੱਕ, ਪਰਮੇਸ਼ੁਰ ਤੋਂ ਬੈਰ ਬਗੈਰ ਤੇ ਹੋਰ ਕੋਈ ਵੀ ਨਾ ਨਹੀਂ ਹੈ, ਭਾਵ ਉਸਦੀ ਸੱਤਾ ਤੋਂ ਬਗੈਰ ਕੋਈ ਵੀ ਚੀਜ਼ ਹਰਕਤ ਨਹੀਂ ਕਰ ਸਕਦੀ ਹੈ।
ਤਰਕ ਨਾ ਚਾ,
ਹੇ ਨਾਮਦੇਵ ਤੂੰ ਸਾਡੇ ਕਥਨ ਨੂੰ ਕੋਈ ਤਰਕ ਸ਼ੰਕਾ ਚਾ ਉਠਾਉਣਾ ਨਾ ਕਰ, ਕਿਉਂਕਿ ਆਪੋ ਆਪਣੇ ਮਤਾਂ ਅਨੁਸਾਰ ਮਤਾਂ ਵਾਲਿਆਂ ਨੇ ਸ੍ਰਿਸ਼ਟੀ ਦਾ ਵੱਖਰਾ ਵੱਖਰਾ ਵਰਣਨ ਕੀਤਾ ਹੈ। ਇਹ ਸੁਣ ਕੇ ਨਾਮਦੇਵ ਕਹਿਣਗੇ, ਗੁਰਦੇਵ ਮੈਂ ਤਰਕ ਨਹੀਂ ਕਰਦਾ, ਪਰ ਸੁਣਨਾ ਕਰੋ ਭਰਮੀਆਂ
ਭਰਮੀਆਂ ਚਾ,
ਮੇਰੇ ਹਿਰਦੇ ਚ ਭਰਮੀਆਂ ਭਰਮ ਦਾ ਚਾ ਉੱਠ ਰਿਹਾ ਭਾਵ, ਇਸ ਕਰਕੇ ਮੈਂ ਪੁੱਛਦਾ, ਮੇਰੇ ਹਿਰਦੇ ਚ ਭਰਮ ਹੈ ਤਾਂ ਪੁੱਛਦਾ ਮੈਂ, ਤੇ ਇਸ ਕਰਕੇ ਕਹਿੰਦੇ ਹਨ ਅੱਗੇ ਜੇ
ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਉ,
ਹੇ ਕੇਸਵਾ ਪਰਮੇਸ਼ਰ ਰੂਪ ਗੁਰਦੇਵ ਜੀ, ਮੈਨੂੰ ਭਰਮ ਕਰਕੇ ਪਏ ਜੰਮਣ ਮਰਨ ਦਾ ਗੇੜ ਵਿੱਚੋਂ ਆਤਮਕ ਗਿਆਨ ਦਾ ਉਪਦੇਸ਼ ਦੇ ਕੇ ਬਚਾਉਣੀ ਬਚਾਉਣਾ ਕਰੋ, ਕਿਉਂਕਿ ਤੇ ਅਈਏ ਮਈਏ ਬੋਲੋ ਜੀ ਇੱਥੋਂ,
ਅਈਏ ਮਈਏ ਏਕ ਆਨ ਜੀਉ,
ਕਿਉਂਕਿ ਮਈਏ ਮੈਂ ਤਾਂ ਏਕ ਇੱਕ ਆਪ ਜੀ ਦੀ ਆਨ ਸਰਨ ਵਿੱਚ ਅਈਏ ਆਇਆ ਹਾਂ, ਤੇ ਇਸ ਕਰਕੇ ਆਇਆ ਹਾਂ ਜੀ। ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਨਾਮਦੇਵ ਤੂੰ ਕਿਸ ਵਾਸਤੇ ਸਾਡੀ ਸ਼ਰਨ ਵਿੱਚ ਆਇਆ? ਤਾਂ ਨਾਮਦੇਵ ਜੀ ਕਹਿੰਦੇ ਹਨ,
ਪਿੰਦੀ ਉਬ ਕਲੇ ਸੰਸਾਰਾ,
ਇਹ ਗੁਰਦੇਵ ਮੈਂ ਤਾਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਸੰਸਾਰ ਜਗਤ ਦੀ ਹਾਲਤ ਹਰਟ ਦੀਆਂ ਟਿੰਡਾਂ ਜਿਵੇਂ ਹੁੰਦੀਆਂ ਹਨ ਉਹਦੀਆਂ ਪਿੰਦੀ, ਪਿੰਦੀ ਨਾਮ ਟਿੰਡਾਂ ਦਾ ਹੈ, ਉਹ ਟਿੰਡਾਂ ਵਾਂਗੂ ਉਬ ਕਲੇ, ਉਬ ਉੱਚੀ ਕਲੇ ਨੀਵੀਂ, ਭਾਵ ਕੀ ਹੈ ਨਰਕ ਸੁਰ ਤੇ ਜੰਮਣ ਮਰਨੀ ਬਣੀ ਹੋਈ ਹੈ, ਇਸ ਕਰਕੇ ਇਹ ਹਾਲਤ ਹੋ ਰਹੀ ਹੈ, ਇਹਦੇ ਵਿੱਚ ਕਦੇ ਨਰਕ ਕਦੇ ਸੁਰਗ ਕਦੇ ਉੱਚੇ ਕਦੇ ਨੀਵੇਂ, ਇਸ ਪ੍ਰਕਾਰ ਸੰਸਾਰ ਦੀ ਬਣਤਰ ਹੋ ਰਹੀ ਹੈ, ਮੈਂ ਇਹਦੇ ਚੋਂ ਨਿਕਲਣਾ ਚਾਹੁੰਦਾ ਹਾਂ।
ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ,
ਇਸ ਕਰਕੇ ਮੈਂ ਵੀ 84 ਲੱਖ ਜੂਨਾਂ ਚ ਭ੍ਰਮ ਭ੍ਰਮ ਭਰਮਦੇ ਮਨੁੱਖਾ ਜਨਮ ਪਾ ਕੇ ਤੂੰ ਤੁਹਾਡੇ ਦੁਆਰਾ ਦਰ ਚੇ ਦਾ ਅਰਥ ਹੈ ਤੇ ਤੁਹਾਡੇ ਦਰ ਤੇ ਆਤਮ ਗਿਆਨ ਪ੍ਰਾਪਤ ਕਰਨ ਲਈ ਆਇਆ ਹਾਂ, ਹੁਣ ਕਿਰਪਾ ਕਰਕੇ ਮੇਰੀ ਕਲਿਆਣ ਕਰੋ। ਤਾਂ ਅੱਗੋਂ ਗਿਆਨ ਦੇਵ ਜੀ ਪੁੱਛਣ ਲੱਗੇ ਕਹਿਣ ਲੱਗੇ, ਹੇ ਨਾਮਦੇਵ
ਤੂੰ ਕੁਨ ਰੇ,
ਕਹਿੰਦੇ ਰੇ ਹੇ ਨਾਮਦੇਵ ਤੂੰ ਆਪਣੇ ਆਪ ਨੂੰ ਕੁਨ ਕੌਣ ਮੰਨਦਾ, ਭਾਵ ਕੀ ਨਿਸ਼ਚਾ ਕਰਦਾ? ਤਾਂ ਨਾਮਦੇਵ ਜੀ ਕਹਿਣ ਲੱਗੇ,
ਮੈਂ ਜੀ ਨਾਮਾ ਹੋ ਜੀ,
ਮੈਂ ਪਰਮੇਸ਼ੁਰ ਦਾ ਪੈਦਾ ਕੀਤਾ ਜੀ ਜੀਵ, ਤੁਹਾਡਾ ਸੇਵਕ ਨਾਮਾ ਨਾਮਦੇਵ ਹੋ ਹਾਂ ਜੀ, ਮੈਂ ਤੁਹਾਡਾ ਇਸ ਪ੍ਰਕਾਰ ਸੇਵਕ ਹਾਂ ਜੀ।
ਆਲਾ ਤੇ ਨਿਵਾਰਣਾ,
ਤੇ ਜੋ ਜਿਹੜਾ ਸਾਰੀ ਬੋਲਦੇ ਜੀ,
ਆਲਾਤੇ ਨਿਵਾਰਣਾ ਜਮ ਕਾਰਣਾ।
ਜੋ ਜਮ ਜੰਮਣ ਮਰਨ ਦਾ ਕਾਰਨ ਸੰਸਾਰ ਰੂਪੀ ਆਲਾ ਘਰ ਹੈ, ਇਸ ਤੇ ਜੋ ਆਤਮਕ ਗਿਆਨ ਦਾ ਉਪਦੇਸ਼ ਦੇ ਕੇ ਨਿਵਾਰਨਾ ਬਚਾ ਲੈਣਾ ਕਰੋ, ਮੈਨੂੰ ਕਲਿਆਣ ਕਰੋ ਮੇਰੀ, ਇਸ ਵਾਸਤੇ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਤੋ ਇਸ ਪ੍ਰਕਾਰ ਫਿਰ ਇਹ ਦੂਸਰੇ ਅਰਥ ਦੇ ਵਿੱਚ ਹੋਰ ਇਹਦੇ ਵਿੱਚ ਜਿਹੜੀਆਂ ਗਹਿਰਾਈਆਂ ਰੱਖੀਆਂ ਨੇ ਉਹਦਾ ਇਸ ਤਰ੍ਹਾਂ ਵੀ ਨਾਮਦੇਵ ਜੀ ਕਹਿਣ ਲੱਗੇ, ਹੇ ਗੁਰਦੇਵ ਜੀ, ਆਪ ਜੀ ਨੇ ਅਨੇਕਾਂ ਪ੍ਰਕਾਰ ਦੇ ਮਤਾਂ ਮਤਾਂਤਰਾਂ ਦੀ ਸ੍ਰਿਸ਼ਟੀ ਦੀ ਉਤਪਤੀ ਕਹਿ ਸੁਣਾਈ ਹੈ, ਇਹਨਾਂ ਚੋਂ ਅਸਲੀ ਮਤ ਕਿਹੜਾ ਹੈ? ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਨਾਮਦੇਵ ਜੀ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸ੍ਰਿਸ਼ਟੀ ਦੀ ਉਤਪਤੀ ਵਿੱਚ ਅਨੇਕਾਂ ਮਤ ਭੇਦ ਨੇ, ਤੇ ਪਰ ਤੂੰ ਦੱਸ ਕਿ ਕਿਸ ਪ੍ਰਕਾਰ ਹੁਣ ਦੱਸਦੇ ਹਨ ਜੀ। ਪਹਿਲ ਪੁਰੀਏ
ਪੁੰਦਰਕ ਅਨਾ।
ਪਹਿਲ ਪਹਿਲਾਂ ਪੁਰੀਏ, ਪੁਰੀਆਂ ਨੂੰ ਰਚਣ ਵਾਲੇ ਪਰਮੇਸ਼ਰ ਤੋਂ। ਪੁੰਡਰਕ ਇਹ ਪੁੰਡਰਕ ਬਣਾ, ਜਿਹੜਾ ਪੁੰਡਰ ਕਵਨਾ, ਕਵਨਾ ਕੌਣ ਪੁੰਡਰ ਪ੍ਰਗਟ ਹੋ ਪੈਦਾ ਹੋਇਆ ਹੈ? ਤਾਂ ਨਾਮਦੇਵ ਜੀ ਕਹਿਣ ਲੱਗੇ, ਗੁਰਦੇਵ ਜੀ, ਮੇਰੀ ਸਮਝ ਦੇ ਵਿੱਚ ਤਾਂ ਇਸ ਤਰ੍ਹਾਂ ਹੈ ਕਿ
ਹੰਸਾ ਸਗਲੇ ਜਨਾ।
ਤਾਂ ਉਸ ਪੂਰਨ ਪਰਮੇਸ਼ਰ ਚੇ ਦਾ ਅਰਥ ਹੈ ਤੋਂ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ, ਬ੍ਰਹਮਾ ਤੋਂ ਸਗਲੇ ਜਨਾ ਜੀ ਪੈਦਾ ਹੋਏ। ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਇਹ ਪੁਰਾਣਕ ਮਤ ਹੈ, ਅਸਲ ਤਾਂ ਇਹ ਹੈ
ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ।
ਹਰ ਹਰੇਕ ਪ੍ਰਕਾਰ ਦੀ ਨਾਚਨਾ ਸ੍ਰਿਸ਼ਟੀ ਜੋ ਹਰ ਹਰ ਤਰ੍ਹਾਂ ਨਾਚੰਤੀ ਨੱਚ ਚੇਸ਼ਟਾ ਕਰ ਰਹੀ ਹੈ, ਭਾਵ ਨਿਰਤਕਾਰੀ ਕਰ ਰਹੀ ਹੈ, ਉਸ ਨੂੰ ਕ੍ਰਿਸ਼ਨਾ ਮਾਇਆ ਸਵਲ ਈਸ਼ਵਰ ਤੇ, ਮਾਇਆ ਸਵਲ ਈਸ਼ਵਰ ਤੇ ਤੋਂ ਪੈਦਾ ਹੋਈ ਜਾਨੋ ਜਾਣਨਾ ਕਰ, ਜਾਨੋ ਇਹਨੂੰ ਜਾਣਨਾ ਕਰ, ਭਾਵ ਬ੍ਰਹਮ ਤੇ ਮਾਇਆ ਦੋਨਾਂ ਦੇ ਮਿਲਾਪ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਨਾਮਦੇਵ, ਸ੍ਰਿਸ਼ਟੀ ਦੀ ਪੈਦਾਸ਼ ਬਾਬਤ ਹੋਰ ਸੁਣਨਾ ਕਰ, ਤੂੰ ਤੈਨੂੰ ਦੱਸਦੇ ਆ। ਗਿਆਨ ਦੇਵ ਜੀ ਕਹਿਣ ਲੱਗੇ, ਸੁਣ ਤੋਂ
ਪਹਿਲ ਪੁਰਸਾ ਬਿਰਾ।
ਪਹਿਲ ਪਹਿਲਾਂ ਪੁਰਸਾ ਪੁਰਖ ਭਾਵ ਪਰਮੇਸ਼ਰ ਤੋਂ ਬਿਰਾ ਬਾਣੀ ਪੈਦਾ ਹੋਈ ਕਿ ਮੈਂ ਇੱਕ ਤੋਂ ਅਨੇਕ ਹੋਵਾਂ, ਅਤੇ ਉਸ ਤੋਂ ਫਿਰ
ਅਥੋਨ ਪੁਰਸਾ ਦਮਰਾ।
ਉਸ ਤੋਂ ਅਥੋਨ ਉਪਰੰਤ ਸ੍ਰਿਸ਼ਟੀ ਪੈਦਾ ਹੋਈ ਤੇ ਨਾਲ ਹੀ ਪੁਰਸ਼ਾ ਜੀਵਾਂ ਨੂੰ ਦਮਰਾ ਨਾਸ ਕਰਨ ਵਾਲਾ ਹੰਕਾਰ ਪੈਦਾ ਹੋ ਗਿਆ। ਜੈਸਾ ਕਿ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹੋਮੇ ਪਾਈ, ਇਹ ਰਚਿਆ ਗਿਆ ਹੈ
ਅਸਗਾ ਅਸ ਉਸਗਾ।
ਅਸਗਾ ਇਸ ਪੁਰਖ ਵਿੱਚ ਅਵਿਦਿਆ ਕਰਕੇ ਖੱਟ ਵਿਕਾਰ ਪੈਦਾ ਹੋ ਗਏ, ਅਸ ਅਤੇ ਉਸਗਾ ਉਸ ਈਸ਼ਵਰ ਵਿੱਚ ਮਾਇਆ ਸ਼ਕਤੀ ਕਰਕੇ ਖੱਟ ਗੁਣ ਪੈਦਾ ਹੋ ਗਏ।
ਹਰਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ।
ਕਿਉਂ ਹਰ ਪਰਮੇਸ਼ਰ ਦਾ ਜਿਹੜਾ ਸੰਸਾਰ ਰੂਪੀ ਬਾਗਰਾ ਬਗੀਚਾ ਬਣਾਇਆ ਹੋਇਆ ਹੈ ਤੇ ਆਪ ਹੀ ਸਾਰਿਆਂ ਵਿੱਚ ਚੇਸ਼ਟਾ ਕਰ ਰਿਹਾ ਹੈ, ਤੇ ਜਿਸ ਪ੍ਰਕਾਰ ਕਹਿੰਦੇ ਹਰਟ ਦੀਆਂ ਪਿੰਦੀ ਟਿੰਡਾਂ, ਉਹ ਟਿੰਡਾਂ ਸਾਗਰਾ ਪਾਣੀ ਦੇ ਮਹਿ ਬਾਚੇ ਨੱਚਦੀਆਂ ਹਨ। ਨਾਚੈ ਪਿੰਦੀ ਮਹਿ ਸਾਗਰਾ, ਸਾਗਰਾ ਪਾਣੀ ਮੈਂ ਉਹਦੇ ਵਿੱਚ ਨਾਚੈ ਨੱਚਦੀਆਂ ਹਨ। ਬ੍ਰਹਮ ਪਾਣੀ ਦੀ ਨਿਆਈਆਂ ਜੀਵਾਂ ਦੇ ਕਾਰਨ ਸੂਖਮ ਸਤੂਲ ਦੇਹਾਂ ਹਟ ਦੀਆਂ ਟਿੰਡਾਂ ਦੀ ਤਰ੍ਹਾਂ ਨਿਰਤਕਾਰੀ ਕਰ ਰਹੀਆਂ ਹਨ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਨਾਚੰਤੀ ਗੋਪੀ ਜੰਨਾ।
ਜੋ ਜੰਨਾ ਸਾਰੀਆਂ ਤੇ ਜੰਨਾ ਸਾਰੀਆਂ ਗੋਪੀ, ਗੋ ਪੀ, ਗੋ ਇੰਦਰੀਆਂ ਦਾ ਪੀ ਪਤੀ ਮਨ ਹੈ, ਇਹ ਵੀ ਚੇਤਨ ਦੀ ਸੱਤਾ ਕਰਕੇ ਨਾਚੰਤੀ ਨਿਰਤਕਾਰੀ ਕਰ ਰਿਹਾ। ਪਰ ਨਾਮਦੇਵ ਜੀ, ਸਾਡਾ ਭਰੋਸਾ ਤਾਂ ਇਉਂ ਹੈ,
ਨਈਆ ਤੇ ਬੈਰੇ ਕੰਨਾ।
ਨਈਆ ਨਿਯੰਤਾ ਪ੍ਰੇਰਕ ਪਰਮੇਸ਼ਰ ਤੋਂ ਬੈਰੇ ਬਗੈਰ ਹੋਰ ਕੰਨਾ ਕੋਈ ਵੀ ਨਹੀਂ ਹੈ। ਇਸ ਕਰਕੇ ਨਾਮਦੇਵ ਜੀ, ਤੂੰ ਮੇਰੇ ਦਿੱਤੇ ਕਥਨ ਵਿੱਚ
ਤਰਕ ਨਾ ਚਾ,
ਤਰਕ ਸ਼ੰਕਾ ਨਾ, ਚਾ ਨਾ ਵਾ ਉਠਾਉਣਾ ਨਾ ਕਰ, ਸ਼ੰਕਾ ਨਾ ਕਰ, ਤਰਕ ਸ਼ੰਕਾ ਨਾ, ਚਾ ਉਠਾਉਣਾ ਕਰ, ਚਾ ਦਾ ਅਰਥ ਉਠਾਉਣਾ, ਸ਼ੰਕਾ ਨਾ ਉਠਾ ਤੂੰ ਇਹਦੇ ਚ। ਨਾਮਦੇਵ ਕਹਿਣ ਲੱਗੇ, ਗੁਰਦੇਵ, ਮੈਂ ਤਰਕ ਨਹੀਂ ਕਰਦਾ, ਪਰ ਇਹ ਹੈ
ਪ੍ਰਮੀਆਂ ਚਾ,
ਮੇਰੇ ਹਿਰਦੇ ਜੀਵ ਈਸ ਦੇ ਭੇਦ ਭਿੰਨਤਾ ਦਾ ਪ੍ਰਮੀਆਂ ਜਣੀ ਭਰਮ ਚਾ ਉੱਠ ਰਿਹਾ ਹੈ। ਤਾਂ ਗਿਆਨ ਦੇਵ ਜੀ ਨੇ ਕਿਹਾ, ਨਾਮਦੇਵ, ਜੇ ਫੇਰ ਵੀ ਤੇਰੇ ਹਿਰਦੇ ਚ ਭਰਮ ਉੱਠ ਰਿਹਾ ਹੈ ਨਾ, ਤਾਂ ਫਿਰ ਇਉਂ ਬੇਨਤੀ ਕਰ,
ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ।
ਹੇ ਕੇਸਵਾ ਪਰਮੇਸ਼ਰ ਜੀ, ਮੈਨੂੰ ਜੰਮਣ ਮਰਨ ਤੇ ਜੀਵ ਈਸ ਦੀ ਅਭੇਦਤਾ ਦਾ ਗਿਆਨ ਦੇ ਕੇ ਬਚਾਉਨੀ ਬਚਾਉਣਾ ਕਰ, ਕਿਉਂਕਿ ਮਈਏ ਮੈਂ ਏਕ ਏਕ ਆਪ ਜੀ ਦੀ ਆਨ ਸਰਨ ਵਿੱਚ ਅਈਏ ਆਇਆ ਹਾਂ। ਤਾਂ ਨਾਮਦੇਵ ਜੀ ਨੇ ਕਿਹਾ, ਹੇ ਗੁਰਦੇਵ ਜੀ, ਮੈਂ ਉਸ ਪਰਮੇਸ਼ਰ ਅੱਗੇ ਫਿਰ ਬੇਨਤੀ ਕੀ ਕਰਾਂ, ਤਾਂ ਗਿਆਨਦੇਵ ਜੀ ਕਹਿਣ ਲੱਗੇ ਨਾਮਦੇਵ ਇਉਂ ਬੇਨਤੀ ਕਰ
ਬਿੰਦੀ ਉਬਕਲੇ ਸੰਸਾਰਾ
ਹੇ ਪਰਮੇਸ਼ਰ ਕੋਈ ਸਕਾਮ ਕਰਮਾਂ ਕਰਕੇ ਸਵਰਗਾਂ ਵਿੱਚ ਤੇ ਕੋਈ ਪਾਪ ਕਰਮਾਂ ਕਰਕੇ ਨਰਕਾਂ ਵਿੱਚ ਜਾਂਦਾ ਹੈ ਇਉਂ ਹਰਟ ਦੀਆਂ ਜਿਹੜੀਆਂ ਟਿੰਡਾਂ ਦੀ ਹਰਟ ਦੀਆਂ ਪਿੰਦੀ ਨਾਮ ਹੈ ਟਿੰਡਾਂ ਦਾ ਟਿੰਡਾਂ ਵਾਂਗੂ ਸਾਰਾ ਸੰਸਾਰ ਜਗਤ ਉਬ ਕਲੇ ਉਬ ਉੱਪਰ ਕਲੇ ਨੀਚੇ ਭਾਵ ਜੰਮਦਾ ਮਰਦਾ ਰਹਿੰਦਾ 84 ਲੱਖ ਜੂਨਾਂ ਚ ਭਰਮਦਾ ਫਿਰਦਾ ਰਹਿੰਦਾ ਇਸ ਵਰਕੇ ਮੈਂ ਵੀ ਇਹਦੇ ਵਿਚ ਇਸ ਤਰ੍ਹਾਂ ਭਰਮ ਭਰਮ ਕੇ ਅੱਗੇ ਬੋਲ ਦੋ ਜੀ
ਭਰਮ ਭਰਮ ਆਏ ਤੁਮ ਚੇ ਦੁਆਰਾ
ਇਹ ਪਰਮੇਸ਼ਰ ਜੀ 84 ਲੱਖ ਜੂਨਾਂ ਚ ਭਰਮ ਭਰਮ ਦਾ ਭਰਮ ਭਰਮਾਇਆ ਹੋਇਆ ਅਗਿਆਨ ਕਰਕੇ ਭਰਮ ਦਾ ਭੜਕਦਾ ਜੰਮਣ ਮਰਨ ਤੋਂ ਬਚਣ ਵਾਸਤੇ ਤੁਮ ਤੁਹਾਡੇ ਦੁਆਰ ਦੇ ਵਿਚ ਚੇ ਦਾ ਅਰਥ ਹੈ ਤੇ ਆਇਆ ਹਾਂ ਮੈਂ ਤੁਹਾਡੇ ਦੁਆਰੇ ਤੇ ਆਇਆ ਹਾਂ ਜਿਸ ਵਰਕੇ ਇਹ ਕਿਰਪਾ ਕੀਤੀ ਗੁਰਦੇਵ ਨੇ ਫਿਰ ਨਾਮਦੇਵ ਜੀ ਕਹਿਣ ਲੱਗੇ ਤਿਸ ਮਾਇਆ ਦਾ ਸਬਦ ਜਿਹੜਾ ਨਾ ਜਿਸ ਮਾਇਆ ਸਬਦ ਈਸ਼ਵਰ ਤੋਂ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਉਸ ਦੀ ਪ੍ਰਾਪਤੀ ਕਿਵੇਂ ਹੋਵੇ ਇਹਦਾ ਕੋਈ ਉਪਾਅ ਦੱਸੋ ਤਾਂ ਗਿਆਨ ਦੇਵ ਜੀ ਕਹਿਣ ਲੱਗੇ ਹੁਣ ਤੇ ਬੋਲੋ ਜੀ ਦੁਬਾਰੇ ਫਿਰ ਪਹਿਲ ਪੁਰੀਏ
ਪਹਿਲ ਪੁਰੀਏ ਪੁੰਡਰਕ ਬਨਾ
ਪੁਰੀਏ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪਹਿਲ ਪਹਿਲਾਂ ਕੀ ਕਰਨਾ ਨਿਸ਼ਕਾਮ ਕਰਮ ਨਿਸ਼ਕਾਮ ਕਰਮ ਕਰਕੇ ਪੁੰਡਰਕ ਕਵਲ ਦੀ ਨਿਆਈ ਬਨਾ ਸਮੂਹ ਮੈਕੀ ਪਦਾਰਥੋਂ ਤੋਂ ਨਿਰਲੇਪ ਰਹਿਣਾ ਕਰ ਜਿਸ ਤਰ੍ਹਾਂ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਪਹਿਲਾਂ ਅੰਤਸ਼ਕਰ ਰੂਪੀ ਪੁਰੀਏ ਪੁਰੀ ਨੂੰ ਪੁੰਡਰਕ ਕਮਲ ਦੇ ਫੁੱਲ ਦੀ ਨਿਆਈ ਨਿਰਲੇਪ ਕਰਨਾ ਜਾਣੀ ਇਸ ਨੂੰ ਨਿਰਲੇਪ ਕਰਨ ਰੂਪ ਸ਼ੁੱਧ ਬਣਾ ਬਣਾਉਣਾ ਕਰ ਕਿਉਂਕਿ ਸਾਡੇ ਅੰਤਸ਼ਕਰਨ 3 ਦੋਸ਼ ਨੇ ਮਲ ਵਿਖੇਪ ਅਵਰਨ ਇਸ ਲਈ ਨਿਸ਼ਕਾਮ ਕਰਮਾਂ ਦੁਆਰਾ ਮਲ ਦੋਸ਼ ਦੀ ਨਿਵਿਰਤੀ ਉਪਾਸ਼ਨਾ ਦੁਆਰਾ ਵਿਖੇਪ ਦੋਸ਼ ਦੀ ਨਿਵਿਰਤੀ ਇਹਨੂੰ ਦੂਰ ਕਰਤੇ ਫਿਰ ਉਸ ਤੋਂ ਅੱਗੇ
ਤਾਚੇ ਹੰਸਾ ਸਗਲੇ ਜਨਾ
ਤਾਂ ਉਸ ਚੇ ਤੋਂ ਉਪਰੰਤ ਫਿਰ ਕੀ ਕਰਨਾ ਅਵਰਨ ਦੋਸ਼ ਨੂੰ ਦੂਰ ਕਰਨ ਦੇ ਲਈ ਹੰਸਾ ਤਤ ਮਿਥਿਆ ਦਾ ਵਿਵੇਸ਼ਨ ਕਰਨ ਵਾਲੇ ਸਗਲੇ ਸਮੂਹ ਮਹਾਤਮਾ ਜਨਾਂ ਦੀ ਸੰਗਤ ਕਰਕੇ ਵਿਵੇਕ ਨੂੰ ਧਾਰਨ ਕਰ ਜਿਵੇਂ ਹੰਸ ਆਪਣੀ ਚੁੰਝ ਪਾ ਕੇ ਦੁੱਧ ਦੇ ਵਿੱਚ ਪਾਣੀ ਨੂੰ ਵੱਖਰਾ ਤੇ ਦੁੱਧ ਨੂੰ ਵੱਖਰਾ ਕਰਕੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ ਇਸੇ ਪ੍ਰਕਾਰ ਤੂੰ ਵੀ ਤਤ ਮਿਥਿਆ ਦਾ ਵਿਵੇਚਨ ਕਰਕੇ ਮਹਾਤਮਾ ਰੂਪ ਸੰਤਾਂ ਦੀ ਸੰਗਤ ਕਰਕੇ ਉਹ ਹੰਸਾਂ ਦੀ ਨਿਆਈ ਹਨ ਉਪਦੇਸ਼ ਰੂਪੀ ਚੁੰਝ ਦੇ ਨਾਲ ਬਾਣੀ ਦੀ ਨਿਆਈ ਅਸਤ ਜੜ ਦੁੱਖ ਰੂਪ ਮਾਇਆ ਦਾ ਤਿਆਗ ਕਰਕੇ ਦੁੱਧ ਦੀ ਨਿਆਈ ਸਤਚੇਤ ਆਨੰਦ ਨੂੰ ਧਾਰਨ ਕਰ ਲੈ ਤਾਂ ਨਾਮਦੇਵ ਜੀ ਕਹਿਣ ਲੱਗੇ ਗੁਰਦੇਵ ਵਿਵੇਕ ਦਾ ਰੂਪ ਕੀ ਹੈ ਤਾਂ ਗਿਆਨ ਦੇਵ ਜੀ ਨੇ ਕਿਹਾ ਕਿ ਸੁਣਨਾ ਕਰ
ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ
ਜੋ ਹਰ ਹਰੇਕ ਪ੍ਰਕਾਰ ਦੀ ਨਾਚਨਾ ਸ੍ਰਿਸ਼ਟੀ ਚੇਸ਼ਟਾ ਕਰ ਰਹੀ ਹੈ ਨਾ ਇਸ ਨੂੰ ਕ੍ਰਿਸ਼ਨਾ ਮਾਇਆ ਮਾਤਰ ਭਾਵ ਅਨਾਤਮਾ ਜਾਨੋ ਜਾਨਣਾ ਇਸ ਦੇ ਹਿਰਦੇ ਦੇ ਵਿੱਚੋਂ ਇਸ ਦਾ ਆਪਣੇ ਹਿਰਦੇ ਦੇ ਵਿੱਚੋਂ ਹਰ ਹਰਨ ਭਾਵ ਤਿਆਗ ਕਰਨਾ ਕਰ ਹਿਰਦੇ ਵਿੱਚ ਸੱਤ ਦਾ ਨਿਸ਼ਚੇ ਕਰ ਵਿਵੇਕ ਦਾ ਰੂਪ ਹੈ ਤੇ ਸੁਖ ਹੈ ਇਹੋ ਵਿਵੇਕ ਹੈ ਅੰਤ ਨਿਰਮਲ ਹੋਏ ਤੇ ਇਸ ਪ੍ਰਕਾਰ ਜਿਹੜਾ ਵਿਵੇਕ ਹੈ ਉਹਦੇ ਚ ਗ੍ਰੰਥਾਂ ਦੇ ਆਪਣੇ ਆਪਣੇ ਮਤ ਅਨੁਸਾਰ ਇਹਦੇ ਬੜੇ ਨਿਰੀਖਣ ਕੀਤੇ ਨੇ ਤੇ ਜਿਵੇਂ ਵਿਚਾਰ ਸਾਗਰ ਦੇ ਪਹਿਲੇ ਤਰੰਗ ਚ ਆਉਂਦਾ ਸਤ ਸਤ ਹੈ ਸਤ ਹੀ ਨਾਮ ਰੂਪ ਸਵਹਾਨ ਐਸੋ ਜੋ ਵਿਚਾਰ ਹੈ ਤਾਂ ਹੈ ਵਿਵੇਕ ਪਹਿਚਾਨ ਅਵਨਾਸੀ ਆਤਮ ਅਚਲ ਜਗਤਾ ਕੈ ਪ੍ਰਤਕੂਲ ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ ਸਾਰੀ ਸਾਧਨਾ ਦਾ ਮੁੱਢ ਹੈ ਅਧਿਆਤਮ ਪ੍ਰਕਾਸ਼ ਵਾਲੇ ਨੇ ਕਿਹਾ ਦੇਹ ਪ੍ਰਪੰਚ ਅਨਿਤ ਹੈ ਆਤਮ ਨਿਤ ਬਖਾਨ ਸਾਰ ਅਸਾਰ ਹੈ ਜਾਣਵੋ ਜਹ ਵਿਵੇਕ ਪਹਿਚਾਨ ਬਿਬ ਦੋ ਏਕ ਦੋ ਤੋਂ ਜੀਵ ਈਸ਼ ਦੀ ਇੱਕ ਏਕਤਾ ਵਾਲਾ ਜਿਹੜਾ ਉਹਨੂੰ ਵਿਵੇਕ ਕਹਿੰਦੇ ਹੈ ਤੋ ਨਾਮਦੇਵ ਜੀ ਕਹਿਣ ਲੱਗੇ ਗੁਰਦੇਵ ਜੀ ਵਿਵੇਕ ਨੂੰ ਧਾਰਨ ਕਰਕੇ ਫਿਰ ਮੇਰੇ ਜੀਵ ਦੇ ਤਾਂ ਕੀ ਧਾਰਨ ਕਰਨਾ ਚਾਹੀਦਾ ਤਾਂ ਗਿਆਨ ਦੇਵ ਜੀ ਬੋਲੇ ਕਹਿਣ ਲੱਗੇ
ਪਹਿਲ ਪੁਰਸਾ ਬਿਰਾ
ਪਹਿਲ ਪਹਿਲਾਂ ਵਿਵੇਕ ਨੂੰ ਧਾਰ ਕੇ ਫਿਰ ਤੈਨੂੰ ਪੁਰਸਾ ਜੀਵ ਨੂੰ ਬਿਰਾ ਵੈਰਾਗ ਧਾਰਨ ਕਰਨਾ ਚਾਹੀਦਾ ਵੈਰਾਗ ਦਾ ਗ੍ਰੰਥਾਂ ਦੇ ਵਿੱਚ ਅਧਿਆਤਮ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਬ੍ਰਹਮਾ ਇੰਦਰ ਆਦਿ ਲੋ ਹੋ ਤੁਜੋ ਦੇਹ ਤਰ ਭੋਗ ਕਾਕ ਬਿਸ਼ਟ ਸਮ ਜੇ ਗਿਨੈ ਬੀਤ ਰਾਗ ਤੇ ਲੋਗ ਇਹ ਹੈ ਵੈਰਾਗ ਦਾ ਸਰੂਪ ਦੱਸਿਆ ਵਿਚਾਰ ਸਾਗਰ ਦੇ ਵਿੱਚ ਬਰਮ ਲੋਕ ਕਹਿੰਦੇ ਬਰਮ ਲੋਕ ਲੋ ਭੋਗ ਜੋ ਚਹਿ ਸਵਨ ਕੋ ਤਿਆਗ ਬੇਦ ਅਰਥ ਗਿਆਤਾ ਮੁਨੀ ਕਹਿਤ ਤਹਾਂ ਵੈਰਾਗ ਇਹਨੂੰ ਵੈਰਾਗ ਕਿਹਾ ਜਾਂਦਾ ਉਹ ਅੱਖਾਂ ਚ ਤੇਲ ਤੂਲ ਪਾ ਕੇ ਤਾਂ ਬਥੇਰੀ ਦੁਨੀਆਂ ਰੋ ਕੇ ਦਿਖਾ ਲੈਂਦੀ ਹੈ ਕਈ ਪਖੰਡੀ ਬਹੁਤ ਸਾਰੇ ਲੋਕਾਂ ਨੂੰ ਭਰਮਾਉਣ ਵਾਸਤੇ ਕਈ ਤਰ੍ਹਾਂ ਦੇ ਸਾਧਨ ਕਰ ਲੈਂਦੇ ਹੈ ਵੈਰਾਗ ਧਾਰਨ ਕਰਕੇ ਗੁਰਦੇਵ ਜੀ ਫਿਰ ਧਾਰਨ ਫਿਰ ਕੀ ਧਾਰਨ ਕਰਨਾ ਚਾਹੀਦਾ? ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਸੁਣ
ਅਥੋਨ ਪੁਰਸਾ ਦਮਰਾ।
ਕਹਿੰਦੇ ਬਈ ਵੈਰਾਗ ਧਾਰਨ ਕਰਨ ਤੋਂ ਅਥੋਨ ਉਪਰੰਤ ਫਿਰ ਤੈਨੂੰ ਪੁਰਸਾ ਜੀਵ ਨੂੰ ਇੰਦਰੀਆਂ ਦਾ ਦਮਨ ਕਰਨਾ ਚਾਹੀਦਾ। ਵਿਸ਼ਿਆਂ ਜਾਂ ਹੰਗਤਾ ਆਦਿ ਦਾ ਤਿਆਗ ਕਰਕੇ ਖੱਟ ਸੰਮਤੀ ਨੂੰ ਧਾਰਨ ਕਰਨਾ ਚਾਹੀਦਾ। ਖੱਟ ਸੰਮਤੀ ਦਾ ਰੂਪ ਦਿੱਤਾ, ਖੱਟ ਸੰਮਤੀ ਇਸ ਨੂੰ ਕਹਿੰਦੇ ਹੈ, ਸਮਧਨ ਸ਼ਰਧਾ ਤੀਸਰੀ ਸਮਾਧਾਨ ਉਪਰਾਮ ਛਟੀ ਤਿਕਸ਼ਾ ਜਾਨੀ ਹੈ ਭਿੰਨ ਭਿੰਨ ਜੇ ਨਾਮ। ਇਹਨਾਂ ਦਾ ਫਿਰ ਅਰਥ ਵੀ ਕੀਤਾ ਹੈ, ਮਨ ਵਿਖਿਆਂ ਤੈ ਰੋਕਣੋ ਸਮ ਤੇ ਕਹਿਤ ਸੋ ਧੀਰ, ਇੰਦਰਿਆ ਕਣ ਕੋ ਰੋਕਣੋ ਦਮ ਭਾਗਤ ਬੁੱਧ ਵੀਰ। ਇਹਨੂੰ ਦਮ ਕਹਿੰਦੇ ਨੇ, ਸਮਦਮ ਦੇ ਅਰਥ ਹੋ ਗਏ। ਸਤਿਆ ਵੇਦ ਗੁਰ ਵਾਕਿਆ ਹੈ ਸ਼ਰਧਾ ਅਸ ਵਿਸ਼ਵਾਸ, ਸਮਾਧਾਨ ਤਾਂ ਕੋ ਕਹਿਤ ਮਨ ਵਿਖੇਬ ਕੋ ਨਾਸ। ਸਾਧਨ ਸਹਿਤ ਕਰਮ ਸਭ ਤਿਆਗੇ, ਲੱਖ ਵਿਖਸਮ ਵਿਖਿਆ ਤੈ ਭਾਗੇ, ਦੀਰਘ ਨਾਰੀ ਲੱਖ ਹੋਇਆ ਜਿਹੇ ਗਲਾਨਾ, ਇਹ ਲੱਛਣ ਉਪਰਾਮ ਬੁਖਾਨਾ। ਆਤਪ ਸੀਤ ਸੁਧਾ ਤ੍ਰਿਖਾ, ਆਤਪ ਧੁੱਪ ਦਾ ਨਾਮ ਹੈ, ਆਤਪ ਸੀਤ ਸੁਧਾ ਤ੍ਰਿਖਾ, ਇਨ ਕੋ ਸਹਿਨ ਸੁਭਾਵ, ਤਹੇ ਤਿਕਸ਼ਾ ਕਹਿਤੈ ਕੋਵਿਦ ਮੁਨਬਰ ਰਾਵ। ਵਿਚਾਰ ਸਾਗਰ ਵਿਧਾਨ ਦਾ ਗ੍ਰੰਥ ਹੈ, ਉਹਦੇ ਚ ਐਸਾ ਆਉਂਦਾ। ਹੇ ਗੁਰਦੇਵ, ਖੱਟ ਸੰਪਤੀ ਧਾਰਨ ਕਰਕੇ ਫੇਰ ਕੀ ਕਰਨਾ ਚਾਹੀਦਾ? ਤਾਂ ਉੱਤਰ ਦੇ ਵਿੱਚ ਗੁਰਦੇਵ ਬੋਲੇ,
ਅਸਗਾ ਅਸ ਉਸਗਾ।
ਜੀਵ ਦੇ ਖੱਟ ਵਿਕਾਰ ਤਿਆਗ ਕੇ ਅੰਦਰ ਅਸਗਾ, ਅਸਗਾ ਦਾ ਅਰਥ ਹੈ ਅਸ ਗਾ, ਗਾ ਗਿਆਤ, ਗਿਆਤ ਮਾਤਰ ਪਦ ਅਸ ਹੈ, ਅਸ ਦਾ ਅਰਥ ਹੈ, ਗਿਆਤ ਮਾਤਰ ਪਦ ਹੈ। ਉਸਗਾ ਉਸ ਤੇ ਉਸ ਈਸ਼ਵਰ ਦੀ ਸਰਵਗਤਾ ਦਾ ਜੋ ਗਾ ਗਿਆਨ ਮਾਤਰ ਚੇਤਨ ਹੈ, ਇਹਨਾਂ ਦੋਹਾਂ ਦੇ ਵਿੱਚ ਭਾਗ ਤਿਆਗ ਲਖਣਾ ਕਰਕੇ ਅਸਪਦ ਨੂੰ ਗ੍ਰਹਿਣ ਕਰ, ਭਾਵ ਜੀਵ ਦੀ ਅਲਪਗਤਾ ਤੇ ਈਸ਼ਵਰ ਦੀ ਸਰਵਗਤਾ ਨੂੰ ਤਿਆਗ ਕੇ ਦੋਹਾਂ ਵਿੱਚ ਚੇਤਨ ਭਾਗ ਨੂੰ ਗ੍ਰਹਿਣ ਕਰ ਲੈ। ਇਹ ਨਿਸ਼ਚਾ ਕਰ ਤੂੰ ਫਿਰ।
ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ।
ਹਰ ਪਰਮੇਸ਼ਰ ਦਾ ਹੀ ਸਾਰਾ ਸੰਸਾਰ ਰੂਪੀ ਬਾਗਰਾ ਬਗੀਚਾ ਹੈ, ਸਾਰੀਆਂ ਦੇਹਾਂ ਰੂਪੀ ਟਿੰਡਾਂ ਵਿੱਚ ਸਾਗਰਾ ਪਾਣੀ ਰੂਪ ਚੇਤਨ ਹੀ ਆਪਣੀ ਚੇਤਨ ਸੱਤਾ ਪਾ ਕੇ ਨਾਚੈ ਨਿਰਤਕਾਰੀ ਚੇਸਟਾ ਕਰ ਰਿਹਾ ਹੈ। ਸਾਈ ਦੇ ਕੇ ਫਰਮਾਉਂਦੇ ਆ ਜੀ,
ਨਾਚੰਤੀ ਗੋਪੀ ਜੰਨਾ।
ਉਸ ਚੇਤਨ ਦੇ ਆਸਰੇ ਗੋਪੀ ਇਸਤਰੀਆਂ ਤੇ ਪੁਰਖ ਜਿਹੜੇ ਨੇ ਤੇ ਗੋਪੀ ਜੰਨਾ, ਉਸ ਚੇਤਨ ਦੇ ਆਸਰੇ ਗੋਪੀ ਇਸਤਰੀਆਂ ਤੇ ਪੁਰਖਾਂ ਦੀਆਂ ਇੰਦਰੀਆਂ ਨੱਚ ਰਹੀਆਂ ਹਨ। ਗੋਪੀ ਇੰਦਰੀਆਂ ਤੇ ਅੰਤਸਕਰਨ ਦੀਆਂ ਬਿਰਤੀਆਂ ਚੇਸਟਾ ਕਰ ਰਹੀਆਂ ਹਨ।
ਨਈਆ ਤੇ ਬੈਰੇ ਕੰਨਾ,
ਤੇ ਉਹ ਨਈਆ ਨਿਯੰਤਾ ਪ੍ਰੇਰਕ ਪਰਮੇਸ਼ਰ ਤੋਂ ਬੈਰੇ ਬਗੈਰ ਕੰਨਾ ਕੌਣ ਹੈ? ਹੋਰ ਕੋਈ ਨਹੀਂ ਹੈ। ਬੈਰ ਏਕ ਨਾ, ਬੈਰ ਬਗੈਰ ਏਕ ਇੱਕ ਵੀ ਨਾ ਨਹੀਂ ਹੈ, ਭਾਵ ਸਾਰੇ ਪਰਮਾਤਮਾ ਦਾ ਰੂਪ ਹੀ ਹੈ। ਇਸ ਕਰਕੇ ਨਾਮ ਦੇ ਤੂੰ ਸਾਡੇ ਕਥਨ ਜੀ ਮਹਾਂਵਾਕਾਂ ਉੱਤੇ
ਤਰਕ ਨਾ ਚਾ,
ਸਾਡੇ ਵਚਨਾਂ ਉੱਤੇ ਜਾਂ ਮਹਾਂਵਾਕ ਜਿਹੜੇ ਵੇਦ ਦੇ ਉਹਨਾਂ ਦੇ ਉੱਤੇ ਤਰਕ ਨਾ ਚਾ, ਤਰਕ ਸ਼ੰਕਾ ਨਾ ਚਾ ਉਠਾਉਣਾ ਕਰ, ਸ਼ੰਕਾ ਨਾ ਤੂੰ ਕਰ।
ਭ੍ਰਮੀਆਂ ਚਾ,
ਤੇ ਨਾਮਦੇਵ ਜੀ ਕਹਿਣ ਲੱਗੇ, ਗੁਰਦੇਵ ਜੀ ਮੈਂ ਤਰਕ ਨਹੀਂ ਕਰਦਾ, ਮੇਰੇ ਹਿਰਦੇ ਚ ਭਰਮ ਉੱਠ ਰਿਹਾ ਹੈ। ਇਸ ਕਰਕੇ ਆਪ ਕਹਿੰਦੇ ਹੋ ਕਿ ਪਰਮਾਤਮਾ ਤੋਂ ਬਗੈਰ ਹੋਰ ਕੁਝ ਨਹੀਂ ਹੈ, ਪਰ ਮੇਰੀ ਸਮਝ ਅਨੁਸਾਰ ਸਭ ਕੁਛ ਹੈ। ਗਿਆਨ ਦੇਵ ਜੀ ਨੇ ਕਿਹਾ, ਨਾਮਦੇਵ ਇਹਨਾਂ ਬਚਨਾਂ ਤੇ ਨਿਸ਼ਚਾ ਕਰ, ਕਿਉਂਕਿ
ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ।
ਇਸ ਤਰ੍ਹਾਂ ਕੇਸਵਾ ਪਰਮੇਸ਼ਰ ਦੇ ਬਚਾਉਣੀ ਬਚਨ ਵੇਦਾਂ ਵਿੱਚ ਅੰਕਿਤ ਨ, ਕੀ ਅੰਕਨ ਕਿ ਅਈਏ ਜੀਵ ਅਤੇ ਮਈਏ ਈਸ਼ਵਰ। ਜਿਹੜਾ ਅਈਏ ਜੀਵ ਦਾ ਵਾਚਕ ਸ਼ਬਦ ਹੈ, ਮਈਏ ਈਸ਼ਵਰ ਦਾ, ਇਹਨਾਂ 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 ਵਿੱਚ ਏਕਤਾ ਨੂੰ ਲਿਆ, ਭਾਵ ਜੀਵ ਇਸ ਦੀ ਅਭੇਦਤਾ ਨਿਸ਼ਚੇ ਕਰ। ਤਾਂ ਨਾਮਦੇਵ ਜੀ ਕਹਿਣ ਲੱਗੇ, ਇਹ ਸਾਧਨ ਕਠਿਨ ਹੈ, ਕੋਈ ਸੌਖਾ ਰਸਤਾ ਦੱਸੋ, ਸਾਧਨ ਸੌਖਾ ਦੱਸੋ। ਕੋਈ ਗਿਆਨ ਦੇਵ ਜੀ ਨੂੰ ਬੇਨਤੀ ਕੀਤੀ, ਉਪਾਸ਼ਨ ਦਾ ਉਪਦੇਸ਼ ਦੇਂਦੇ ਹੋਇਆਂ ਫਿਰ ਨਾਮਦੇਵ ਜੀ ਤੂੰ ਪਰਮੇਸ਼ਰ ਅੱਗੇ ਫਿਰ ਇਉਂ ਬੇਨਤੀ ਕਰ ਲੈ। ਤੇ ਉਹ ਕਹਿੰਦੇ ਕੀ ਕਹਿੰਦੇ, ਹੇ ਕੇਸਵਾ, ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀ। ਉਹ ਹੇ ਕੇਸਵਾ ਪਰਮੇਸ਼ਰ ਜੀ, ਮਈਏ ਮੈਂ ਇੱਕ ਆਪ ਜੀ, ਆਪ ਜੀ ਦੇ ਚਰਨਾਂ ਦੇ ਆਨ ਸ਼ਰਨ ਵਿੱਚ ਅਈਏ ਆਇਆ ਹਾਂ। ਆਪ ਜੀ ਮੈਨੂੰ ਦਇਆ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੇ ਸੰਸਾਰ ਸਮੁੰਦਰ ਦੇ ਵਿਕਾਰਾਂ ਰੂਪੀ ਪਾਣੀ ਵਿੱਚ ਡੁੱਬਦੇ ਨੂੰ ਬਚਾਉਣੀ ਬਚਾਉਣਾ ਕਰੋ। ਹੇ ਪਰਮੇਸ਼ਰ ਜੀ, ਮੈਂ ਇੱਕ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਕਿਰਪਾ ਕਰੋ, ਆਪ ਅਈਏ ਆ ਕੇ ਮਈਏ ਮੈਨੂੰ ਬਚਾਉਣਾ ਕਰੋ, ਕਿਉਂਕਿ ਪਿੰਦੀ
ਪਿੰਦੀ ਉਬਕਲੇ ਸੰਸਾਰਾ,
ਸੰਸਾਰ ਹਟਦਿਆਂ ਪਿੰਦੀ ਟਿੰਡਾਂ ਵਾਂਗੂ ਕਦੇ ਉੱਪਰ ਕਦੇ ਨੀਵਾਂ, ਕਦੇ ਜੰਮਦਾ ਕਦੇ ਮਰਦਾ, ਇਸ ਕਰਕੇ
ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ।
ਮੈਂ ਵਿਸ਼ਿਆਂ ਦੇ ਵਿੱਚ ਲੱਗਣ ਕਰਕੇ 84 ਲੋਕ ਜੋਨਾਂ ਦੇ ਵਿੱਚ ਭ੍ਰਮ ਭ੍ਰਮ ਭਰਮ ਦਾ ਭਰਮ ਦਾ ਭਰਮ ਦਾ ਭਰਮਾਇਆ ਹੋਇਆ ਦੁਆਰਾ ਮਨੁੱਖਾ ਜਨਮ ਚ ਆ ਕੇ ਤੂੰ ਤੁਹਾਡੇ ਦੁਆਰੇ ਤੇ ਆਇਆ ਹਾਂ।
ਪਹਿਲ ਪੁਰੀਏ ਪੁੰਡਰਕ ਬਾਨਾ,
ਜਿਸ ਵੇਲੇ ਨਾਮਦੇਵ ਜੀ ਨੇ ਅੱਗੇ ਸਾਸੀ ਇਸ ਪ੍ਰਕਾਰ ਹੈ ਕਿ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਜਗਿਆਸੂ ਜਨ ਕੀ ਕਰਨ ਜੀ ਮਹਾਰਾਜ ਗੁਰਦੇਵ ਇਹ ਦੱਸੋ, ਤਾਂ ਫਿਰ ਕਹਿੰਦੇ ਪਹਿਲਾਂ ਗੁਰਬਾਣੀ ਦਾ ਜਿਹੜਾ ਗੁਰਾਂ ਦੀ ਜਿਹੜੀ ਬਾਣੀ ਆ ਉਪਦੇਸ਼ ਨੂੰ ਧਾਰਨ ਕਰੇ ਪਹਿਲਾਂ। ਇਸ ਕਰਕੇ ਹੁਣ ਬੋਲੋ ਜੀ ਅੱਗੇ,
ਪਹਿਲ ਪੁਰੀਏ ਪੁੰਡਰਕ ਬਨਾ,
ਪਹਿਲ ਪਹਿਲਾਂ ਉਹ ਪੁਰੀਏ ਪੂਰਨ ਪਰਮੇਸ਼ਰ ਸਾਰਿਆਂ ਦਾ ਆਦਿ ਰੂਪ ਹੈ, ਪੁੰਡਰਕ ਕਮਲ ਬਤਿੰਦਰ ਲੇਪ ਹੈ, ਬਨਾ ਸੁੰਦਰ ਸਰੂਪ ਵਾਲਾ ਹੈ।
ਤਾਤੇ ਹੰਸਾ ਸਗਲੇ ਜਨਾ,
ਤਾਂ ਉਸ ਪਰਮੇਸ਼ਰ ਦੇ ਹੁਕਮ ਚੇ ਤੋਂ, ਚੇ ਦਾ ਅਰਥ ਹੈ ਤੋਂ, ਹੰਸਾਂ ਸੂਰਜ ਆਦਿ ਸਾਰੇ ਜਨਾਂ ਤੇ ਜੀਵਾਂ ਨੂੰ ਰੋਸ਼ਨੀ ਕਰਦੇ ਨੇ, ਸਾਰਿਆਂ ਜੀਵਾਂ ਨੂੰ ਰੋਸ਼ਨੀ ਕਰਦਾ ਸੂਰਜ, ਤੇ ਉਸ ਪਰਮੇਸ਼ਰ ਤੋਂ ਸੂਰਜ ਦੀਆਂ ਕਿਰਨਾਂ ਦੀ ਨਿਆਈ ਸਾਰੇ ਜੀਵ ਪੈਦਾ ਹੋਏ, ਜਿਵੇਂ ਸੂਰਜ ਤੋਂ ਕਿਰਨਾਂ ਪੈਦਾ ਹੋਈਆਂ, ਚਾਨਣਾ ਮਿਲਦਾ ਹੈ, ਉਹ ਤੋਂ ਸੱਤਾ ਮਿਲਦੀ ਹੈ ਪਰਮੇਸ਼ਰ ਤੋਂ। ਸਾਰੇ ਜੀਵ ਚੇਤਨ ਦੀ ਕਿਰਨ ਰੂਪ ਹਨ, ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਚਾਨਣਾ ਮਿਲਦਾ, ਇਸ ਤਰ੍ਹਾਂ ਉਹਦੀ ਸੱਤਾ ਹੈ ਸਾਰੇ।
ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ,
ਉਸ ਪਰਮੇਸ਼ਰ ਵਿੱਚ ਕੋਈ ਵੀ ਕ੍ਰਿਸ਼ਨਾ, ਕ੍ਰਿਸ਼ਨਾ ਹੁੰਦਾ ਕਮਜ਼ੋਰੀ ਦਾ ਨਾ, ਨਹੀਂ ਹੈ ਕਮਜ਼ੋਰੀ ਕੋਈ ਉਸਦੇ ਵਿੱਚ, ਤੇ ਉਹ ਕ੍ਰਿਸ਼ਨਾ ਪ੍ਰਕਾਸ਼ ਰੂਪ ਪਰਮੇਸ਼ਰ ਸਾਰਿਆਂ ਦੇ ਹਿਰਦੇ ਦੀ ਜਾਨੋ ਜਾਣਨ ਵਾਲਾ ਅੰਤਰਜਾਮੀ ਹੈ, ਆਪ ਹੀ ਹਰ ਪਰਮੇਸ਼ਰ ਸਾਰਿਆਂ ਜੀਵਾਂ ਦੇ ਪਾਪਾਂ ਦਾ ਜਾਂ ਸੰਸਿਆਂ ਦਾ ਹਰ ਹਾਰਕ ਹੈ, ਅਤੇ ਸਾਰੀ ਨਾਚਨਾ ਸ੍ਰਿਸ਼ਟੀ ਉਹ ਚੇਤਨ ਦੇ ਆਸਰੇ ਹੀ ਨਾਚਾਂਤੀ ਨਿਰਤਕਾਰੀ ਜਾਂ ਚੇਸਟਾ ਕਰ ਰਹੀ ਹੈ।
ਪਹਿਲ ਪੁਰਸਾ ਬਿਰਾ,
ਪਹਿਲਾਂ ਆਦਿ ਰੂਪ ਪੁਰਸਾ ਪੂਰਨ ਰੂਪ ਹੈ, ਬਿਰਾ ਬਾਣੀ ਸਰੂਪ ਵੀ ਆਪ ਹੀ ਹੈ, ਜੈਸਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਬਾਣੀ ਰੂਪ ਵੀ ਹੈ, ਆਪ ਹੀ ਹੈ ਸ਼ਬਦ ਰੂਪ।
ਅਥੋਨ ਪੁਰਸਾ ਦਮਰਾ,
ਇਸ ਤੋਂ ਅਥੋਨ ਉਪਰੰਤ ਫਿਰ ਪੁਰਸਾ ਪੂਰਨ ਪਰਮੇਸ਼ਰ ਨੂੰ ਜਾਣ ਕਰਕੇ ਵਿਸ਼ੇ ਵਿਕਾਰਾਂ ਇੰਦਰੀਆਂ ਦਮ ਰਾ ਰਾ ਨੂੰ ਦਮ ਦਮਨ ਕਰ, ਜੀਵ ਪੁਣੇ ਨੂੰ ਦਮਰਾ ਰੋਕਣਾ ਕਰ, ਜਾਂ ਚੇਤਨ ਨੂੰ ਰਾ ਰਮਿਆ ਹੋਇਆ ਜਾਣ ਕੇ ਇੰਦਰੀਆਂ ਦਾ ਦਮ ਦਮਨ ਕਰ।
ਅਸਗਾ ਅਸ ਉਸਗਾ,
ਤੇ ਉਹ ਅਸਗਾ ਤੇ ਇਹ ਜਿਹੜਾ ਹੈ ਕਹਿੰਦੇ ਅਸਗਾ ਅਸ ਐਸਾ ਜੋ ਪਰਮੇਸ਼ਰ ਹੈ ਇਸ ਸੰਸਾਰ ਦੇ ਮਾਤ ਲੋਕ ਦੀ ਗਾ ਜਾਣਨ ਵਾਲਾ ਹੈ, ਤੇ ਉਸ ਪਰਲੋਕ ਦੀ ਹਾਲਤ ਦਾ ਵੀ ਉਹ ਗਾ ਗਿਆਤਾ ਹੈ। ਅਸ ਐਸਾ ਜੋ ਪਰਮੇਸ਼ਰ, ਤੇ ਉਹ ਤੈਨੂੰ ਇਸ ਲੋਕ ਦਾ, ਇਸ ਲੋਕ ਦੀ ਗਾ ਗਿਆਤ ਦੇਣ ਵਾਲਾ, ਪਰਲੋਕ ਦੀ ਗਾਹ ਗਿਆਤ ਦੇਣ ਵਾਲਾ, ਦੋਨਾਂ ਲੋਕਾਂ ਦੀ ਗਿਆਤ ਦੇਣ ਵਾਲਾ ਪਰਮੇਸ਼ਰ ਹੈ।
ਹਰ ਕਾ ਬਾਗਰਾ ਨਾਚ ਪਿੰਦੀ ਮਹਿ ਸਾਗਰਾ,
ਹੇ ਜਗਿਆਸੂ ਜਨ ਸਾਰੇ ਸੰਸਾਰ ਨੂੰ ਉਸ ਹਰ ਪਰਮੇਸ਼ਰ ਦਾ ਹੀ ਬਾਗਰਾ ਬਗੀਚਾ ਸਮਝ ਲੈ, ਇਹ ਬਗੀਚਾ ਬਗੀਚਾ ਸਮਝਣਾ ਕਰ, ਜਦੋਂ ਤੂੰ ਸਮਝ ਆਵੇਂਗਾ ਤਦੋਂ ਤੂੰ ਵਿਸ਼ਿਆਂ ਦੀ ਜਿਹੜੀ ਖੁਰਾਕ ਨੂੰ, ਨਾਚੈ ਦਾ ਅਰਥ ਹੈ ਨਾ ਅਚੈ, ਨਾ ਨਹੀਂ ਅਚੇ ਅਚਨ ਕਰੇਗਾ, ਭਾਵ ਇਹਨਾਂ ਨੂੰ ਭੋਗਨ ਰੂਪ ਖਾਵੇਂਗਾ ਨਹੀਂ, ਤੂੰ ਵਿਸ਼ਾਂ ਦੀ ਵਾਸਨਾ ਤੋਂ ਰਹਿਤ ਹੋ ਜਾਵੇਂਗਾ, ਸਾਰੇ ਜੀਵ ਰੂਪ ਜਿਹੜੀਆਂ ਨਾਚੈ ਪਿੰਦੀ ਮਹਿ ਸਾਗਰਾ, ਬੋਲਤਾ ਸੀ ਸਰ, ਦੁਬਾਰੇ ਬੋਲ ਦੋ ਇੱਕ ਵਾਰੀ, ਕੋਈ ਨੀ,
ਨਾਚੈ ਪਿੰਦੀ ਮਹਿ ਸਾਗਰਾ,
ਤੋ ਇਸ ਪ੍ਰਕਾਰ ਫਿਰ ਭਾਵ ਵਿਸ਼ਿਆਂ ਦੀ ਵਾਸਨਾ ਹੋ ਜਾਏਗਾ, ਸਾਰੇ ਜੀਵ ਰੂਪ ਪਿੰਦੀ ਟਿੰਡਾਂ ਵਿੱਚ ਪਾਣੀ ਰੂਪ ਬ੍ਰਹਮ ਨੂੰ ਹੀ ਜਾਣ ਲਵੇਗਾ, ਜੀਵ ਰੂਪ ਟਿੰਡਾਂ ਵਿੱਚੋਂ ਬ੍ਰਹਮ ਦੀ ਚੇਤਨ ਸੱਤਾ ਰੂਪ ਸਾਗਰਾ ਪਾਣੀ ਨੂੰ ਹੀ ਗ੍ਰਹਿਣ ਕਰ ਲਵੇਗਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਨਾਚੰਤੀ ਗੋਪੀ ਜੰਨਾ,
ਉਸ ਪਰਮਾਤਮਾ ਦੀ ਚੇਤਨ ਸੱਤਾ ਦੇ ਆਸਰੇ ਹੀ ਗੋਪੀ ਇਸਤਰੀਆਂ ਤੇ ਜੰਨਾ ਪੁਰਸ਼ ਨਾਚੰਤੀ ਨੱਚਦੇ ਭਾਵ ਚੇਸਟਾ ਕਰਦੇ ਹਨ, ਜਾਂ ਗੋਪੀ ਗੋ ਪੀ ਗੋ ਇੰਦਰੀਆਂ, ਇੰਦਰੀਆਂ ਦਾ ਸਾਖੀ ਚੇਤਨ ਰੂਪ ਪੀ ਪਤੀ ਹੈ, ਉਸ ਦੇ ਆਸਰੇ ਹੀ ਜੰਨਾ ਸਾਰੀਆਂ ਅੰਤਸ਼ਕਰਨ ਦੀਆਂ ਬਿਰਤੀਆਂ ਚੇਸਟਾ ਕਰ ਰਹੀਆਂ ਹਨ ਜੇ।
ਨਈਆ ਤੇ ਬੈਰੇ ਕੰਨਾ,
ਉਹ ਨਈਆ ਨਿਯੰਤਾ ਪ੍ਰੇਰਕ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ ਹੈ।
ਤਰਕ ਨਾ ਚਾ,
ਇਹ ਜਗਿਆਸੂ ਜਨ ਜੇ ਤੂੰ ਸੰਸਾਰ ਸਮੁੰਦਰ ਤੋਂ ਤਰਕ
ਤਰ ਕ ਤਰ ਤਰਨਾ ਹੈ ਤਾਂ ਕ ਕੂੜੇ ਪਦਾਰਥਾਂ ਦੇ ਮੋਹ ਨੂੰ ਚਿੱਤ ਵਿੱਚੋਂ ਚਾਹ ਅਠਾਉਣਾ ਕਰ। ਝੂਠ ਬੋਲਣ ਵਾਲੇ ਸੁਭਾਅ ਨੂੰ ਆਪਣੇ ਹਿਰਦੇ ਵਿੱਚੋਂ ਚਾਹ ਚੁੱਕ ਦੇਣਾ ਕਰ ਅਤੇ
ਭਰਮੀਆਂ ਚਾਹ।
ਇਸ ਪ੍ਰਕਾਰ ਆਪਣੇ ਹਿਰਦੇ ਵਿੱਚੋਂ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ ਚਾਹ ਇਹਨੂੰ ਉਠਾਉਣਾ ਕਰ ਤੇ ਇਸ ਕਰਕੇ ਭਰਮੀਆਂ ਚਾਹ ਇਹਨੂੰ ਉਠਾਉਣਾ ਕਰ।
ਕੇਸਵਾ ਬਚੌਨੀ ਅਈਏ ਮਈਏ ਏਕ ਆਨ ਜੀਉ।
ਜੋ ਕੇਸਵਾ ਪਰਮੇਸ਼ਰ ਜਨਮ ਮਰਨ ਤੋਂ ਬਚਾਉਣੀ ਬਚਾਉਣ ਵਾਲਾ ਹੈ ਉਹਦੇ ਚਰਨਾਂ ਚ ਬੇਨਤੀ ਕਰਕੇ ਹੇ ਪਰਮੇਸ਼ਰ ਜੀ ਮਈਏ ਮੈਂ ਇੱਕ ਆਪ ਜੀ ਦੀ ਆਨ ਸਰਨ ਵਿੱਚ ਅਈਏ ਆਇਆ ਹਾਂ ਕਿਉਂਕਿ
ਪਿੰਡੀ ਉਬਕਲੇ ਸੰਸਾਰਾ।
ਇਹ ਸੰਸਾਰ ਜਗਤ ਤਿੰਨਾਂ ਗੁਣਾ ਕਰਕੇ ਹਟਦੀਆਂ ਟਿੰਡਾਂ ਦੀ ਨਿਆਈ ਵਾਰ ਵਾਰ ਜੂਨਾਂ ਵਿੱਚ ਉਬਕਲੇ ਉਬਕਲੇ ਉਬ ਉੱਪਰ ਕਲੇ ਥੱਲੇ ਭਾਵ ਕਦੇ ਉੱਪਰ ਕਦੇ ਹੇਠਾਂ ਕਦੇ ਨਰਕ ਕਦੇ ਸੁਰਗ ਆਉਣਾ ਜਾਣਾ ਜੰਮਣਾ ਮਰਨਾ ਜੰਮਣ ਮਰਨ ਵਾਲਾ ਹੈ।
ਭ੍ਰਮ ਭ੍ਰਮ ਆਏ ਤੁਮ ਤੇ ਦੁਆਰਾ।
ਇਹ ਜਗਿਆਸੂ ਜਨ ਜਿਤਨਾ ਚਿਰ ਤੋਂ ਦੁਆਰਿਆਂ ਵਾਲੇ ਸੰਸਾਰ ਨੂੰ ਜਾਂ ਫਿਰ ਦੁਆਰਿਆਂ ਵਾਲੇ ਸਰੀਰ ਨੂੰ ਸਤਮਨੀ ਬੈਠੇ ਦੁਆਰਿਆਂ ਵਾਲਾ ਆਹ ਜਿਹੜਾ ਸੰਸਾਰ ਹੈ ਇਹਨੂੰ ਸਤਮਨੀ ਬੈਠੇ ਜਾਂ ਦੁਆਰਿਆਂ ਵਾਲੇ ਸਰੀਰ ਨੂੰ ਸਤਮਨੀ ਬੈਠੇ ਨਾ ਉਹਨਾਂ ਚਿਰ ਭਰਮ ਦਾ ਭਰਮਾਇਆ ਹੋਇਆ ਜੂਨਾਂ ਵਿੱਚ ਆਉਂਦਾ ਹੈ ਇਹ ਜੀਵ। ਇਹ ਗੱਲ ਨੂੰ ਸਮਝ ਲੈ।
ਤੂੰ ਕੁਨ ਰੇ
ਰੇ ਹੇ ਜਗਿਆਸੂ ਜਨ ਤੂੰ ਕੁਨ ਰੇ ਤੇ ਕੁਨ ਕੂ ਕੂ ਨਾ ਨੀਚਤਾਈ ਦਾ ਹੁੰਦਾ ਹੈ। ਨੀਚਤਾਈ ਵਾਲੇ ਕੰਮਾਂ ਨੂੰ ਨੀਚ ਕਿਹੜੇ ਨੇ ਕਾਮ ਕ੍ਰੋਧ ਆਦਿਕਾਂ ਨੂੰ ਬੰਧਨ ਰੂਪ ਜਾਣ ਕੇ ਤਿਆਗਣਾ ਕਰ।
ਮੈਂ ਜੀ ਨਾਮਾ ਹੋ ਜੀ।
ਜੋ ਤੇਰੇ ਅੰਦਰ ਜੀਵ ਪਣੇ ਜੀ ਦਾ ਅਰਥ ਹੈ ਜੀਵ ਪਣੇ ਦੀ ਮੈਂ ਹੰਗਤਾ ਫੁਰ ਰਹੀ ਹੈ ਨਾ ਅਤੇ ਮੈਂ ਨਾਮਾ ਨਾਮ ਰੂਪ ਫੁਰ ਰਿਹਾ ਤੇ ਇਹ ਨਾਮ ਤੇ ਰੂਪ ਮਾਇਆ ਦੀਆਂ ਅੰਸ਼ ਨੇ। ਇਸ ਨੂੰ ਆਪਣੇ ਜੀ ਹਿਰਦੇ ਵਿੱਚੋਂ ਹੋ ਜੀ ਹੋ ਹੋੜ ਭਾਵ ਰੋਕਣਾ ਕਰ। ਜੀ ਨਾਮ ਹਿਰਦੇ ਦਾ ਹੋ ਗਿਆ ਹੋ ਨਾਮ ਹੋੜਨ ਦਾ ਹੋੜਨਾ ਕਰ ਰੋਕਣਾ ਕਰ ਇਸ ਨੂੰ।
ਆਲਾ ਤੇ ਨਿਵਾਰਣਾ ਜਮ ਕਾਰਣਾ
ਤੇ ਇਸ ਪ੍ਰਕਾਰ ਆਪਣੇ ਅੰਤਸਕਰਨ ਰੂਪੀ ਆਲਾ ਘਰ ਤੇ ਜਮ ਜੰਮਣ ਮਰਨ ਦਾ ਕਾਰਨ ਜੋ ਅਗਿਆਨ ਹੈ ਉਸ ਦੀ ਨਿਵੇਸਤੀ ਕਰ ਤਦ ਤੂੰ ਨਿਜ ਸਰੂਪ ਦੇ ਵਿੱਚ ਅਭੇਦ ਹੋ ਜਾਵੇਂਗਾ।
ਪਤਤ ਪਾਵਨ ਮਾਧੋ ਬਿਰਧ ਤੇਰਾ।
ਹੇ ਮਾਧੋ ਮਾਇਆਪਤੀ ਪਰਮੇਸ਼ਰ ਜੀ ਤੁਹਾਡਾ ਇਹ ਪਤਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਇਹ ਤੁਹਾਡਾ ਧਰਮ ਹੈ ਜੀ।
ਧਨ ਤੇ ਵੈ ਮੁਨ ਜਨ
ਤੇ ਵੈ ਉਹ ਮੁਨ ਜਨ ਮਨਨਸ਼ੀਲ ਮਹਾਤਮਾ ਧੰਤਾ ਦੇ ਯੋਗ ਹਨ।
ਜਿਨ ਧਿਆਯੋ ਹਰ ਪ੍ਰਭ ਮੇਰਾ
ਉਹ ਭਗਤ ਜਨ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਪਰਮੇਸ਼ਰ ਪਰਮੇਸ਼ਰ ਵਾਰੋਂ ਜਿਨ੍ਹਾਂ ਨੇ ਤੈਨੂੰ ਮੇਰਾ ਆਪਣਾ ਆਤਮਾ ਰੂਪ ਜਾਣ ਕੇ ਧਿਆਕਾਰ ਬੇਤੀ ਦੁਆਰਾ ਧਿਆਉਣਾ ਕੀਤਾ ਹੈ।
ਮੇਰਾ ਮਾਥਾ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ।
ਹੇ ਗੋਬਿੰਦ ਪਰਮੇਸ਼ਰ ਜੀ ਆਪ ਜੀ ਦੇ ਚਰਨਨ ਚਰਨਾਂ ਕਮਲਾਂ ਦੀ ਮੇਰੇ ਮੱਥੇ ਦੇ ਅੰਤਸ਼ਕਰ ਰੂਪੀ ਮੱਥੇ ਦੇ ਉੱਤੇ ਸ਼ਰਧਾ ਰੂਪੀ ਧੂੜ ਲਾਗੀ ਰਹੇ ਲੱਗੀ ਹੈ ਪ੍ਰਾਪਤ ਹੋਈ ਹੈ।
ਸੁਰ ਨਰ ਮੁਨ ਜਨ ਤਿਨਹੂ ਤੇ ਦੂਰ।
ਸੁਰ ਦੇਵਤਿਆਂ ਨਰ ਮਨੁੱਖਾਂ ਤੇ ਮੁਨ ਮਨਨਸ਼ੀਲ ਮਹਾਤਮਾ ਜਨ ਪੁਰਖਾਂ ਤਿਨੂੰ ਉਹਨਾਂ ਤੋਂ ਹੰਗਤਾ ਵਾਲੇ ਸੁਭਾਅ ਕਾਰਨ ਚਰਨ ਤੋੜੀ ਦੂਰ ਹੈ ਭਾਵ ਪ੍ਰਾਪਤ ਨਹੀਂ ਉਹਨਾਂ ਨੂੰ ਪ੍ਰਾਪਤ ਹੋਣੀ ਦੁਰਲੱਭ ਹੈ। ਜੋ ਸੁਰ ਦੇਵਤੇ ਨਰ ਮਨੁੱਖ ਤੇ ਮੁਨੀ ਜਨ ਹਨ ਤਿਨੂੰ ਤਿਨ੍ਹਾਂ ਦੀ ਪਹੁੰਚ ਤੋਂ ਪਰੇ ਪਰਮੇਸ਼ਰ ਹੈ ਉਸ ਦੀ ਚਰਨ ਧੂੜ ਮੇਰੇ ਮੱਥੇ ਪ੍ਰਾਪਤ ਹੋਈ ਹੈ ਮੱਥੇ ਤੇ
ਰਹਾਉ
ਸਾਈ ਦੇ ਕੇ ਫਰਮਾਉਂਦੇ ਹੈ।
ਦੀਨ ਕਾ ਦਇਆਲ ਮਾਧੋ।
ਮਾਧੋ ਮਾਇਆਪਤੀ ਪਰਮੇਸ਼ਰ ਜੀ ਤੂੰ ਦੀਨ ਗਰੀਬਾਂ ਦਾ ਹਮਦਰਦ ਤੇ ਦਿਆਲੂ ਹੈ ਤੇ ਦੁਖੀਆਂ ਤੋਂ ਦੁਖੀਆਂ ਤੇ ਦਇਆਲ ਦਇਆ ਕਰਨ ਵਾਲਾ ਹੈ। ਹੰਕਾਰੀ ਜੀਵਾਂ ਦੇ ਗਰਭ ਹੰਕਾਰ ਨੂੰ ਪਰਹਾਰੀ ਵਿਸ਼ੇਸ਼ ਕਰਕੇ ਉਹਨੂੰ ਨਾਸ ਕਰਨ ਵਾਲਾ ਦੂਰ ਕਰਨ ਵਾਲਾ ਹੈ।
ਗਰਭ ਪਰਹਾਰੀ
ਦੁਬਾਰੇ ਬੋਲੋ ਜੀ।
ਦੀਨ ਕਾ ਦਇਆਲ ਮਾਧੋ।
ਹੇ ਮਾਧੋ ਮਾਇਆਪਤੀ ਪਰਮੇਸ਼ਰ ਜੀ ਤੂੰ ਦੀਨ ਗਰੀਬਾਂ ਦਾ ਹਮਦਰਦ ਹੈ ਦਿਆਲੂ ਹੈ ਇਸ ਕਰਕੇ ਤੂੰ ਦੁਖੀਆਂ ਤੇ ਦਇਆਲ ਦਇਆਲਤਾ ਕਰਨ ਵਾਲਾ ਹੈ।
ਗਰਭ ਪਰਹਾਰੀ
ਹੰਕਾਰੀ ਜੀਵਾਂ ਦੇ ਗਰਭ ਹੰਕਾਰ ਨੂੰ ਪਰਹਾਰੀ ਵਿਸ਼ੇਸ਼ ਕਰਕੇ ਨਾਸ ਕਰਨ ਵਾਲਾ ਦੂਰ ਕਰਨ ਵਾਲਾ ਹੈ।
ਚਰਨ ਸ਼ਰਨ ਨਾਮ
ਤੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਮੈਂ ਨਾਮਦੇਵ
ਬਾਲ ਤਿਹਾਰੀ।
ਨਾਮਦੇਵ ਜੀ ਕਥਨ ਕਰਦੇ ਹੇ ਪਰਮੇਸ਼ਰ ਜੀ ਮੈਂ ਆਪਦੇ ਚਰਨਾਂ ਦੀ ਸ਼ਰਨ ਜਿਹੜੀ ਓਟ ਹੈ ਇਹਦੇ ਵਿੱਚ ਆਇਆ ਹਾਂ ਤਿਹਾਰੀ ਤੁਹਾਡੀ ਉਪਰੋਂ ਮਨ ਵਾਣੀ ਸਰੀਰ ਕਰਕੇ ਬਲ ਬਲਿਹਾਰ ਕੁਰਬਾਨ ਜਾਂਦਾ ਹਾਂ। ਆਪ ਜੀ ਦੀ ਵਡਿਆਈ ਤੋਂ ਬਲਿਹਾਰ ਜਾਂਦਾ ਹਾਂ। ਭਗਤ ਨਾਮਦੇਵ ਜੀ ਦੇ ਕਬੀਰ ਜੀ ਤਰ੍ਹਾਂ ਇੱਥੇ ਪੰਜ ਸ਼ਬਦ ਆਏ ਹੈ। ਅੱਗੇ ਰਵਿਦਾਸ ਜੀ ਦੇ ਅੰਮ੍ਰਿਤ ਬਚਨ ਆ ਰਹੇ ਨੇ, ਸੁਣਨਾ ਕਰੋ ਜੀ।
ਧਨਾਸਰੀ ਭਗਤ ਰਵਿਦਾਸ ਜੀ ਕੀ।
ਧਨਾਸਰੀ ਰਾਗਣੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਹੈ। ਗੁਰੂ ਅਰਜਨ ਦੇਵ ਜੀ ਸੂਚਨਾ ਦਿੰਦੇ ਨੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਉਹ ਸਤ ਚੇਤਨ ਆਨੰਦ ਐਸਾ ਜਿਹੜਾ ਬ੍ਰਹਮ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਭਗਤ ਰਵਿਦਾਸ ਜੀ ਪਿਛਲੇ ਜਨਮ ਚ ਬ੍ਰਹਮਚਾਰੀ ਹੋਣ ਕਰਕੇ, ਉਹ ਗਿਆਨ ਹੋਣ ਕਰਕੇ ਨਾ ਹਰ ਵਕਤ ਪਰਮੇਸ਼ਰ ਦੇ ਸਿਮਰਨ ਚ ਲੱਗੇ ਰਹਿੰਦੇ ਸੀ। ਇੱਕ ਦਿਨ ਭਗਤੀ ਦੇ ਪ੍ਰਤਾਪ ਕਰਕੇ, ਕਿਉਂਕਿ ਪਿਛਲੇ ਜਨਮ ਦੇ ਵਿੱਚ ਗੁਰਦੇਵ ਨੇ ਇਹਨਾਂ ਨੂੰ ਕਿਹਾ ਸੀ ਵੀ ਭਾਈ ਜਿਹੜੇ ਇੱਛਾ ਵਾਲੇ ਜਾਂ ਇਸ ਤਰ੍ਹਾਂ ਦੇ ਹੁੰਦੇ ਆ ਵੀ ਇੱਕ ਘਰ ਦਾ ਅੰਨ ਨਹੀਂ ਲਿਆਉਣਾ ਹੈ, ਕਬੀਰ ਭਲੀ ਮਧੂਕਰੀ ਨਾ ਬਿਲਕੁਲ ਨਾਲ ਸੰਤੋਖਾ ਸੀ, ਤੇ ਉਹਦਾ ਚਮੜੇ ਦਾ ਵਪਾਰ ਸੀ, ਜਾਦੇ ਉਹਦੇ ਔਲਾਦ ਹੈ ਨਾ ਸੀ। ਉਹ ਬ੍ਰਹਮਚਾਰੀ ਨੂੰ ਕਹਿੰਦਾ, ਬ੍ਰਹਮਚਾਰੀ ਕਿਤੇ ਆਪਣੇ ਗੁਰੂ ਨੇ ਮੇਰਾ ਵੀ ਕਿਤੇ ਅੰਨ ਧੰਨ ਸਬਲਾ ਕਰਦੇ। ਮੀਂਹ ਪੈਂਦਾ ਸੀ, ਉਹਨੇ ਕਿਹਾ ਚੱਲ ਇਹਦੇ ਲੈ ਜਾਂਦੇ ਹਾਂ। ਉਹਨੇ ਜੋ ਸਮਾਧੀ ਲਾਈ, ਉਹਦੀ ਬਾਸ਼ਨਾ ਟਿਕਣ ਨਾ ਦਵੇ, ਬ੍ਰਹਮਚਾਰੀ ਨੂੰ ਬੁਲਾਇਆ ਪਿਛਲੇ ਜਨਮ ਚ ਰਵਿਦਾਸ ਜੀ ਨੂੰ। ਕਹਿੰਦੇ, ਬ੍ਰਹਮਚਾਰੀ ਅੱਜ ਕਿੱਥੋਂ ਲੈ ਕੇ ਆਇਆ ਅੰਨ? ਕਹਿੰਦੇ, ਗੁਰਦੇਵ ਸੰਤੋਖੇ ਦੇ ਲੈ ਕੇ ਆਇਆ। ਕਹਿੰਦੇ, ਫਿਰ ਮੇਰਾ ਮਨ ਨਹੀਂ ਟਿਕਿਆ, ਉਹਦੇ ਅੰਦਰ ਕੋਈ ਬਾਸ਼ਨਾ ਹੈ, ਕੋਈ ਸੁੱਖ ਸੁੱਖ ਉਹਨੇ ਦਿੱਤਾ ਜਾਂ ਪੁੱਛ ਕੇ ਆ ਕੀ ਬਾਸ਼ਨਾ? ਕਹਿੰਦੇ ਜੀ, ਪੁੱਤਰ ਮੰਗਦਾ। ਕਹਿੰਦੇ, ਫਿਰ ਹੁਣ ਮੈਂ ਤਾਂ ਨਹੀਂ ਬਣਨਾ ਪੁੱਤਰ, ਹੁਣ ਤੂੰ ਬਣ ਜਾ ਕੇ ਤੂੰ ਲੈ ਕੇ ਆਇਆ ਉੱਥੇ ਗਜਾ। ਉਹ ਕਹਿੰਦੇ ਜੀ, ਤੁਹਾਡਾ ਬਚਨ ਸੱਤ ਹੈ, ਪਰ ਮੇਰੇ ਤੇ ਇੱਕ ਕਿਰਪਾ ਕਰ ਦਿਓ ਵੀ ਪੁੱਤਰ ਭਾਵੇਂ ਮੈਂ ਉਹਦਾ ਬਣ ਜਾ ਕੇ ਵੀ ਉਸ ਜਨਮ ਦੇ ਵਿੱਚ ਮੇਰੀ ਕਲਿਆਣ ਹੋ ਜਾਵੇ, ਇਹ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਭਗਵਾਨ ਦੇ ਦਰਸ਼ਨ ਹੋ ਜਾਣ। ਕਹਿੰਦੇ, ਹਾਂ, ਜਾਂ ਸਾਡਾ ਬਚਨ ਰਿਹਾ, ਆਉਂਦੇ ਜਨਮ ਤੈਨੂੰ ਭਗਵਾਨ ਦੇ ਦਰਸ਼ਨ ਹੋ ਜਾਣਗੇ। ਇਹ ਫਿਰ ਜਾ ਕੇ ਸੰਤੋਖੇ ਦੇ ਘਰ, ਪਹਿਲਾਂ ਦੁੱਧ ਨਹੀਂ ਸੀ ਚੁੰਘਦਾ ਪਿਛਲੇ ਜਨਮ ਦੇ ਸੰਸਕਾਰ, ਫਿਰ ਰਾਮਾਨੰਦ ਜੀ ਉੱਥੇ ਗਏ ਸੀ ਵਿਹੜੇ ਦੇ ਵਿੱਚ ਜਾ ਕੇ ਸੰਤੋਖੇ ਦੇ ਘਰ, ਆਸ਼ੀਰਵਾਦ ਦਿੱਤੀ ਵੀ ਹੁਣ ਤੈਨੂੰ ਇਹਦਾ ਦੋਸ਼ ਨਹੀਂ ਵੀ ਤੂੰ ਇਸ ਤਰ੍ਹਾਂ ਦੀ ਸੋਗ ਨਾ ਕਰ। ਤੇ ਜਿਸ ਵੇਲੇ ਉਹ ਗੁਰੂ ਦਾ ਪਿਛਲੇ ਜਨਮ ਦਾ ਬਚਨ ਸੀ ਜਿਹੜਾ ਕੀਤਾ ਹੋਇਆ, ਇਹਨਾਂ ਨੂੰ ਪਰਮੇਸ਼ਰ ਦੇ ਕਈ ਵਾਰ ਸਾਕਸ਼ਾਤ ਦਰਸ਼ਨ ਹੋਏ ਨੇ, ਪਰਮੇਸ਼ਰ ਦੇ ਸਾਕਸ਼ਾਤ ਦਰਸ਼ਨ ਹੋਏ ਸਰਗੁਣ ਸਰੂਪ ਦੇ। ਤੇ ਭਗਵਾਨ ਜੀ ਦੇ ਜਿਹਨੂੰ ਦਰਸ਼ਨ ਦਿੱਤੇ, ਇਹਨੇ ਹੱਥ ਜੋੜ ਕੇ ਨਮਸਕਾਰ ਕੀਤੀ, ਪਰ ਪਰਮੇਸ਼ਰ ਆਪਣੇ ਭਗਤ ਦੀ ਪ੍ਰੀਖਿਆ ਲੈਣ ਵਾਸਤੇ ਕੁਝ ਬਚਨ ਬਲਾਸ ਕਰਨ ਲੱਗ ਗਏ। ਉਹ ਬਚਨ ਬਲਾਸ ਕੀਤੇ ਨੇ, ਚੁੱਪ ਹੀ ਕਰਕੇ ਖੜੇ ਰਹੇ, ਪਿੱਛੇ ਹਟ ਗਏ। ਕਹਿੰਦੇ, ਬੋਲਦਾ ਕਿਉਂ ਨਹੀਂ? ਫਿਰ ਨਾ ਬੋਲੇ। ਰਵਿਦਾਸ ਜੀ ਨੇ ਬੇਨਤੀ ਪੂਰੇ ਫਿਰ ਇਉਂ ਕਰਦੇ ਨੇ, ਤੇ ਇਹਦੇ ਚ ਫਿਰ ਰਵਿਦਾਸ ਜੀ ਨੇ ਕਥਨ ਕੀਤਾ, ਸੁਣੋ ਜੇ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਸ਼ਬਦ ਇੱਥੋਂ ਸ਼ੁਰੂ ਹੁੰਦਾ, ਪਰ ਅਰਥ ਜਿਹੜਾ ਨਾ ਰਹਾਉ ਵਾਲੀ ਤੁਕ ਤੋਂ ਸ਼ੁਰੂ ਹੁੰਦਾ। ਕਾਰਨ ਕਵਨ ਅਬੋਲ, ਤੇ ਕੀ ਕਾਰਨ ਹੈ ਜਿਹੜੇ ਕਰਕੇ ਅਬੋਲ ਬੋਲਦੇ ਹੀ ਨਹੀਂ ਹੋ ਤੁਸੀਂ? ਠੀਕ ਹੈ, ਮਨ ਬਾਣੀ ਸਰੀਰ ਕਰਕੇ ਤਾਂ ਤੁਹਾਨੂੰ ਕੋਈ ਜਾਣ ਨਹੀਂ ਸਕਦਾ, ਪਰ ਤੁਸੀਂ ਕਿਉਂ ਨਹੀਂ ਬੋਲਦੇ? ਅਸੀਂ ਤਾਂ ਜਾਣ ਨਹੀਂ ਸਕਦੇ, ਤੁਸੀਂ ਅਬੋਲ ਚੁੱਪ ਕਿਉਂ ਹੋ, ਕੀ ਕਾਰਨ ਹੈ? ਤੇ ਅੱਗੇ ਫਿਰ ਬੇਨਤੀ ਕਰਦੇ, ਹਮ ਸਰ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਹੇ ਪਰਮੇਸ਼ਰ ਜੀ, ਹਮ ਸਾਡੇ ਭਾਵ ਮੇਰੇ ਸਰ ਸਦਰਸ਼, ਹੋਰ ਕੋਈ ਦੀਨ ਗਰੀਬ ਨਹੀਂ ਹੈ, ਅਤੇ ਤੂੰ ਤੁਹਾਡੇ ਸਰ ਸਦਰਸ਼ ਕੋਈ ਦਇਆਲ ਦਿਆਲੂ ਵੀ ਨਹੀਂ ਹੈ।
ਅਬ ਪਤਿਆਰ ਕਿਆ ਕੀਜੈ।
ਕਿਉਂਕਿ ਆਪ ਜੀ ਅਕਿਰਤ ਘਣਾ ਦੀ ਵੀ ਪਾਲਣਾ ਕਰਦੇ ਹੋ, ਅਬ ਹੁਣ ਆਪ ਜੀ ਮੇਰਾ ਕੀ ਪਤਿਆਰਾ ਪਤਿਆਰ ਪਰਤਾਵਾ ਕੀ ਲੈਂਦੇ ਹੋ? ਕੀ ਪ੍ਰਤਿਆਵਾ ਲਿਆਉਣੇ? ਪਤਿਆਉਣਾ ਕੀ ਹੈ? ਕੀ ਕੀਜਾ ਕਰਦੇ ਹੋ? ਕੀ ਕੀਜਾ ਕਰ ਰਹੇ ਹੋ ਮਹਾਰਾਜ? ਕਿਉਂ ਤੁਸੀਂ ਇਸ ਤਰ੍ਹਾਂ ਕਰਦੇ ਹੋ? ਸਾਹਮਣੇ ਆਏ ਹੋ, ਬੋਲਦੇ ਕਿਉਂ ਨਹੀਂ?
ਬਚਨੀ ਤੋਰ ਮੋਰ ਮਨ ਮਾਨੈ।
ਤੋਰ ਤੁਹਾਡੇ ਸਰੂਪ ਦਾ ਸਰੂਪ ਲੱਖਣਾ ਵਾਲੇ ਸਤਨਾਮ ਰੂਪੀ ਮਿੱਠੇ ਬਚਨੀ ਬਚਨਾ ਉੱਤੇ ਮੋਰ ਮੇਰਾ ਮਨ ਮਾਨੈ ਮੰਨ ਗਿਆ ਹੈ, ਇਸ ਕਰਕੇ
ਜਨ ਕਾ ਪੂਰਨ ਦੀਜੈ।
ਇਸ ਕਰਕੇ ਮੈਨੂੰ ਜਨ ਸੇਵਕ ਨੂੰ ਪੂਰਨ ਬ੍ਰਹਮ ਗਿਆਨ ਬ੍ਰਹਮਾਨੰਦ ਦੀਜੈ ਦੇਣਾ ਕਰੋ ਜੀ।
ਹਾਂ, ਵਲ ਵਲ ਜਾਓ ਰਮਈਆ ਕਾਰਨੇ।
ਇਹ ਰਮਈਆ ਸਰਬ ਵਿਆਪਕ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਕਾਰਨੇ ਵਾਸਤੇ, ਹੋ ਮੈਂ ਰਵਿਦਾਸ ਮਨ ਬਾਣੀ ਸਰੀਰ ਕਰਕੇ ਬਲ ਬਲਿਹਾਰ ਬਲ ਕੁਰਬਾਨ ਜਾਂਦਾ ਹਾਂ ਜੀ।
ਕਾਰਨ ਕਵਨ ਅਬੋਲ।
ਤੇ ਕਹਿੰਦੇ, ਪਰਮੇਸ਼ਰ ਜੀ ਆਪ ਜੀ ਪ੍ਰੇਮ ਦੇ ਵਸ ਸਖਿਆਤਤਾ ਤਾਂ ਹੋ ਗਏ ਹੋ, ਪਰ ਅਬੋਲ ਚੁੱਪ ਕੀ ਚੁੱਪ ਹੋਣ ਦਾ ਕੀ ਕਾਰਨ ਹੈ ਇਹ ਦੱਸੋ ਮੈਨੂੰ।
ਰਹਾਉ
ਸਾਈ ਦੇ ਕੇ ਫਰਮਾਉਂਦੇ ਆ,
ਬਹੁਤ ਜਨਮ ਵਿਛੜੇ ਥੇ ਮਾਧੋ।
ਤੇ ਬਹੁਤ ਜਨਮ ਵਿਛੜੇ ਥੇ ਹੇ ਮਾਧੋ ਮਾਇਆਪਤੀ, ਪਰਮੇਸ਼ਰ ਜੀ ਆਪ ਜੀ ਤੋਂ ਬਹੁਤ ਅਨੇਕਾਂ ਜਨਮ ਵਿਛੜੇ ਵਿਛੜੇ ਹੋਏ ਹੁਣ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ, ਪਰ ਆਪ ਕਿਰਪਾ ਕਰੋ ਮਹਾਰਾਜ,
ਇਹੋ ਜਨਮ ਤੁਹਾਰੇ ਲੇਖੇ,
ਇਹ ਮਨੁੱਖਾ ਸਰੀਰ ਭਗਤੀ ਕਰਨ ਵਾਸਤੇ ਤੁਹਾਰੇ ਤੁਹਾਡੇ ਲੇਖੇ ਅਰਥ ਲੱਗ ਜਾਵੇ, ਪ੍ਰਵਾਨ ਹੋ ਜਾਵੇ।
ਕਹਿ ਰਵਿਦਾਸ ਆਸ ਲੱਗ ਜੀਵੋ।
ਭਗਤ ਰਵਿਦਾਸ ਜੀ ਕਹਿੰਦੇ ਨੇ, ਪਰਮੇਸ਼ਰ ਮੈਂ ਤਾਂ ਆਪ ਜੀ ਦੇ ਦੀਦਾਰਾਂ ਦੀ ਆਸ ਆਸਾ ਵਿਚ ਲੱਗਾ ਹੋਇਆ ਜਿਉਂਦਾ ਹਾਂ, ਤੁਹਾਡੀ ਆਸ ਵਿਚ ਹੀ ਜਿਉਂਦਾ ਹਾਂ, ਕਿਉਂਕਿ
ਚਿਰ ਭਇਓ ਦਰਸ਼ਨ ਦੇਖੇ।
ਆਪ ਜੀ ਦੇ ਦਰਸ਼ਨ ਦੀਦਾਰ ਦੇਖਿਆ ਨੂੰ ਬਹੁਤ ਸਮਾਂ ਹੋ ਗਿਆ, ਹੁਣ ਤੁਸੀਂ ਬੋਲਦੇ ਨਹੀਂ ਹੋ, ਕੀ ਕਾਰਨ ਹੈ? ਭਗਤ ਰਵਿਦਾਸ ਜੀ ਨੂੰ ਜਦੋਂ ਪਰਮੇਸ਼ਰ ਨੇ ਪਹਿਲੀ ਵਾਰ ਦਰਸ਼ਨ ਦਿੱਤੇ ਸੀ ਸਰਗੁਣ ਸਰੂਪ ਵਿਚ, ਤਾਂ ਉਦੋਂ ਸ੍ਰੀ ਰਾਗ ਦਾ ਸ਼ਬਦ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਉਚਾਰਨ ਕੀਤਾ। ਦੂਸਰੀ ਵਾਰ ਦਰਸ਼ਨ ਹੋਏ ਤਾਂ ਇਹ ਸ਼ਬਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਉਚਾਰਨ ਕੀਤਾ। ਜਦੋਂ ਤੀਸਰੀ ਵਾਰ ਦਰਸ਼ਨ ਹੋਏ ਤਾਂ ਇਹ ਜਿਹੜਾ ਉੱਪਰਲਾ ਸ਼ਬਦ ਤੁਸੀਂ ਸੁਣਿਆ ਉਪਰੋਕਤ ਸ਼ਬਦ, ਉਸ ਵੇਲੇ ਉਚਾਰਨ ਕੀਤਾ। ਇਤਨੇ ਪ੍ਰੇਮ ਵਾਲੇ ਬਚਨ ਸੁਣ ਕੇ ਪਰਮੇਸ਼ਰ ਜੀ ਬੋਲੇ, ਕਹਿੰਦੇ ਗਲਬੱਕੜੀ ਪਾ ਲਈ, ਰਵਿਦਾਸ ਤੂੰ ਮੈਨੂੰ ਬਹੁਤ ਪਿਆਰਾ ਹੈ। ਕਹਿਣ ਲੱਗੇ ਰਵਿਦਾਸ ਮੰਗ ਜੋ ਮੰਗਣਾ ਹੈ। ਤਾਂ ਰਵਿਦਾਸ ਜੀ ਉਸ ਵੇਲੇ ਕੀ ਮੰਗਿਆ ਉਹਦੀ ਬਾਬਤ ਫਿਰ ਅੱਗੇ ਸ਼ਬਦ ਹੈ,
ਚਿੱਤ ਸਿਮਰਨ ਕਰੋ ਨੈਣ ਅਵਲੋਕਨ।
ਹੇ ਪਰਮੇਸ਼ਰ ਜੀ, ਮੈਂ ਇਹ ਮੰਗਦਾ, ਮੈਂ ਚਿੱਤ ਹਿਰਦੇ ਵਿਚ ਤਾਂ ਹਰ ਵਕਤ ਆਪ ਜੀ ਦਾ ਸਿਮਰਨ ਭਜਨ ਕਰੋ ਮਤਲਬ ਕਰਦਾ ਰਹਾਂ, ਪ੍ਰਤੱਖ ਨੈਣ ਅੱਖਾਂ ਆਪ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ ਅਵਲੋਕਨੋਂ ਦੇਖਣਾ ਕਰਾਂ, ਨੇਤਰਾਂ ਕਰਕੇ ਤੁਹਾਡੇ ਦਰਸ਼ਨ ਦੇਖਣੇ ਕਰਾਂ, ਮਨ ਬੁੱਧੀ ਨੇਤਰਾਂ ਦੇ ਨਾਲ ਦਰਸ਼ਨ ਕਰਦਾ ਰਹਾਂ, ਅਤੇ ਸਰਵਣ ਕੰਨਾਂ ਨੂੰ ਆਪ ਜੀ ਦੀ ਸੁਜਾ ਸ੍ਰੇਸ਼ਟ ਜਸ ਰੂਪੀ ਬਾਣੀ ਦੇ ਨਾਲ ਪੂਰ ਤੇ ਪੂਰ ਭਰੀ ਰਾਖੋਂ ਰੱਖਾਂ। ਤੇ ਅੱਗੇ ਸਰਵਣ ਬਾਣੀ,
ਸਰਵਣ ਬਾਣੀ ਸੁਜਾਸ ਪੂਰ ਰਾਖੋ।
ਸਰਵਣ ਕੰਨਾਂ ਨੂੰ ਆਪ ਜੀ ਦੀ ਸੁਜਾ ਸ੍ਰੇਸ਼ਟ ਜਸ ਰੂਪ ਬਾਣੀ ਦੇ ਨਾਲ ਪੂਰ ਭਰੀ ਰੱਖੋ ਰੱਖਾਂ, ਤੇ ਕੰਨਾਂ ਦੁਆਰਾ ਆਪ ਜੀ ਦੇ ਸ੍ਰੇਸ਼ਟ ਜਸ ਵਾਲੀ ਬਾਣੀ ਨੂੰ ਸੁਣ ਕੇ ਹਿਰਦਾ ਇਹ ਭਰੀ ਰੱਖਾਂ ਜੀ।
ਮਨ ਸੁਮਧ ਕਰ ਕਰੋ ਚਰਨ ਹਿਰਦੇ ਧਰੋ।
ਮੈਂ ਆਪਣੇ ਮਨ ਚਿੱਤ ਨੂੰ ਸੁਮਧ ਕਰ ਤੇ ਸ੍ਰੇਸ਼ਟ ਭੌਰੇ ਦੀ ਨਿਆਈ ਸਾਰ ਗ੍ਰਾਹੀ ਬੁੱਧੀ ਵਾਲਾ ਬਣਾਉਣਾ ਕਰੋ ਕਰਾਂ, ਕਮਲ ਦੀ ਨਿਆਈ ਚਰਨਾਂ ਨੂੰ ਹਿਰਦੇ ਵਿਚ ਧਰੋ, ਮੈਂ ਧਾਰਨ ਕਰਾਂ ਵਸਾਉਣਾ ਕਰਾਂ ਜੇ। ਅਤੇ
ਰਸਨ ਅੰਮ੍ਰਿਤ ਰਾਮ ਨਾਮ ਭਾਖੋ।
ਰਸਨ ਰਸਨਾ ਕਰਕੇ ਹੀ ਰਾਮ ਪਰਮੇਸ਼ਰ ਜੀ ਮੈਂ ਆਪ ਜੀ ਦਾ ਅੰਮ੍ਰਿਤ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਭਾਖੋਂ ਉਚਾਰਨ ਕਰਾਂ, ਜੈਸੇ ਪ੍ਰਭ ਜੀ ਵਸੈ ਸਾਧਕੀ ਰਸਨਾ, ਇਸ ਕਰਕੇ ਮੇਰੀ ਪ੍ਰੀਤ
ਗੋਬਿੰਦ ਸਿਓ ਜਿਨ ਘਟੈ।
ਹੇ ਗੋਬਿੰਦ ਗੋ, ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ, ਆਪ ਜੀ ਦੇ ਸਿਓ ਨਾਲ ਮੇਰੀ ਪ੍ਰੀਤ ਪ੍ਰੀਤੀ ਜਿਨ ਜਿਨ ਦਾ ਅਰਥ ਮਤਾਂ ਘਟੇ ਘਟ ਜਾਵੇ, ਹਰ ਭਗਤ ਪ੍ਰੀਤੀ ਬਣੀ ਰਹੇ। ਇਹ ਜਿਨ ਸ਼ਬਦ ਹੈ ਜਿਹੜਾ ਹਿੰਦੀ ਦਾ ਪਦ ਹੈ ਜਿਹਦਾ ਅਰਥ ਹੈ ਮਤਾਂ, ਮੇਰੀ ਇਹ ਪ੍ਰੀਤੀ ਮਤਾਂ ਘਟ ਜਾਵੇ ਮਹਾਰਾਜ, ਇਹ ਮੇਰੇ ਤੇ ਕਿਰਪਾ ਕਰੋ ਜੀ।
ਮੈਂ ਤਾਂ ਮੋਲ ਮਹਿਗੀ ਲਈ ਜੀ ਸਟੈ।
ਹੇ ਪਰਮੇਸ਼ਰ ਜੀ, ਮੈਂ ਤਾਂ ਇਹ ਬਹੁਤ ਮਹਿੰਗੀ ਲਈ ਹੈ, ਇਹ ਪ੍ਰੀਤੀ ਜ਼ਿੰਦਗੀ ਦੇ ਵੱਟੇ ਸੱਟੇ ਚ ਮਿਲੀ ਹੈ, ਇਸ ਕਰਕੇ ਮਹਿੰਗੀ ਹੈ, ਮਹਿੰਗੇ ਮੁੱਲ ਲਈ ਹੈ, ਤੇ ਇਸ ਕਰਕੇ ਕਹਿੰਦੇ ਹਨ ਮਨ ਦੇ ਰਾਮ ਲਈਆ ਹੈ ਮੋਲ। ਹੇ ਪਰਮੇਸ਼ਰ ਜੀ, ਤੁਸੀਂ ਤੇ ਤੁਸੀਂ ਕਹੋ ਕਿ ਤੂੰ ਭਾਵਨਾ ਰੱਖ, ਭਾਵਨਾ ਵਾਤ ਫਿਰ ਅੱਗੇ ਕਹਿਣਗੇ ਹਾਂਜੀ ਰਹੋ ਬੋਲੋ
ਰਹਾਓ।
ਅਸਥਾਈ ਦੇ ਕੇ ਕਹਿੰਦੇ ਨੇ ਪਰਮੇਸ਼ਰ ਜੀ, ਜੇ ਤੁਸੀਂ ਕਹੋ ਵੀ ਭਾਵਨਾ ਰੱਖ, ਭਾਵਨਾ ਵਾਤ ਫਿਰ ਇਉਂ ਬੇਨਤੀ ਕਰਦੇ ਹਨ,
ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ।
ਆਪ ਜੀ ਦੇ ਸਾਧ ਸੰਗਤ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਤੋਂ ਬਿਨਾਂ ਬਗੈਰ ਭਾਵ ਸ਼ਰਧਾ ਪ੍ਰੇਮ ਪੈਦਾ ਨਹੀਂ ਹੁੰਦਾ, ਅਤੇ
ਭਾਵ ਬਿਨ ਭਗਤ ਨਹੀਂ ਹੋਏ ਤੇਰੀ।
ਭਾਵ ਪ੍ਰੇਮ ਤੋਂ ਬਿਨ ਬਗੈਰ ਤੇਰੀ ਭਗਤੀ ਉਹ ਨਹੀਂ ਹੋ ਸਕਦੀ ਹੈ।
ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ।
ਭਗਤ ਰਵਿਦਾਸ ਜੀ ਕਹੇ ਕਥਨ ਕਰਦੇ ਨੇ, ਹੇ ਹਰ ਪਰਮੇਸ਼ਰ ਜੀ, ਆਪ ਜੀ ਦੇ ਸਿਓ ਪਾਸ ਇੱਕ ਬੇਨਤੀ ਅਰਜ ਹੈ ਕਿ ਚਿੱਤ ਨਾਲ ਸਿਮਰਨ ਕਰਨਾ, ਨੇਤਰਾਂ ਨਾਲ ਦਰਸ਼ਨ ਕਰਨਾ, ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕੇ ਪ੍ਰੇਮ ਬਣਿਆ ਰਹੇ ਮੇਰਾ, ਇਹ ਬੇਨਤੀ ਹੈ ਮੇਰੀ ਮਹਾਰਾਜ।
ਪੈਜ ਰਾਖੋ ਰਾਜਾ ਰਾਮ ਮੇਰੀ।
ਹੇ ਰਾਜਾ ਪ੍ਰਕਾਸ਼ ਗੁਰੂ ਰਾਮ ਪਰਮੇਸ਼ਰ ਦੀ ਮੇਰੀ ਪੈਜ ਪ੍ਰਤਿਗਿਆ ਇੱਜ਼ਤ ਰੱਖ ਲੋ। ਪਰਮੇਸ਼ਰ ਜੀ ਪ੍ਰਸੰਨ ਹੋ ਕੇ ਕੁਝ ਬਿਲਾਸ ਕਰਨ ਲੱਗੇ, ਰਵਿਦਾਸ ਸਾਰਿਆਂ ਭਗਤਾਂ ਨੇ ਆਰਤੀਆਂ ਕੀਤੀਆਂ, ਤੂੰ ਸਾਡੀ ਆਰਤੀ ਨਹੀਂ ਕਰਨੀ ਹੈ? ਭਗਤ ਜੀ ਕਹਿਣ ਲੱਗੇ, ਮਹਾਰਾਜ ਕਿਹੋ ਜੀ ਆਰਤੀ, ਇਹ ਸਾਰੀਆਂ ਚੀਜ਼ਾਂ ਜੂਠੀਆਂ ਹਨ, ਕਿਹੜੀ ਚੀਜ਼ ਹੈ ਜਿਹਦੇ ਨਾਲ ਆਰਤੀ ਕਰਾਂ? ਇਸ ਕਰਕੇ ਮੈਂ ਤਾਂ ਤੁਹਾਡੇ ਨਾਮ ਨੂੰ ਇਹ ਆਰਤੀ ਮੰਨਦਾ ਹਾਂ।
ਨਾਮ ਤੇਰੋ ਆਰਤੀ।
ਤੇ ਤੁਹਾਡਾ ਨਾਮ ਹੀ ਮੇਰੇ ਲਈ ਮਨ ਬਾਣੀ ਸਰੀਰ ਕਰਕੇ ਨਾਮ ਜਪਣਾ ਹੀ ਆਰਤੀ ਹੈ। ਆਰਤੀ ਆ ਜਮਾ ਰਤੀ, ਆ ਸਰਬ ਓਰ ਸੇ, ਰਤੀ ਪ੍ਰੀਤੀ ਪੈਦਾ ਕਰਨ ਵਾਲਾ ਨਾਮ ਹੀ ਹੈ। ਮੇਰੀ ਬਿਰਤੀ ਆ ਕਰਕੇ ਤੁਹਾਡੇ ਨਾਮ ਚ ਰਤੀ ਰਤੀ ਗਈ, ਇਹੀ ਆਰਤੀ ਹੈ ਮੇਰੇ
ਮੱਜਨ ਮਰਾਰੇ।
ਤੇ ਫਿਰ ਕਹਿੰਦੇ ਰਵਦਾ, ਆਰਤੀ ਕਰਨ ਵਾਲੇ ਲੋਕ ਮੂਰਤੀ ਦਾ ਇਸ਼ਨਾਨ ਕਰਾਉਂਦੇ ਹੈ, ਫਿਰ ਤੂੰ ਤੇਰੀ ਆਰਤੀ ਵਿਚ ਇਸ਼ਨਾਨ ਕਿਹੜਾ ਕਰਾਉਣਾ ਹੈ? ਕਹਿੰਦੇ ਰਵਦਾਸ ਜੀ ਕਹਿੰਦੇ ਮੁਰਾਰੇ, ਮੁਰ ਰਾਕਸ਼ ਦੇ ਮਾਰਨ ਵਾਲੇ ਪਰਮੇਸ਼ਰ, ਆਪ ਜੀ ਦਾ ਨਾਮ ਜਪਣਾ ਹੀ ਸਾਡਾ ਮੱਜਨ ਇਸ਼ਨਾਨ ਕਰਾਉਣਾ ਹੈ, ਬਸ ਇਹੀ ਤੇਰਾ ਇਸ਼ਨਾਨ ਕਰਾਉਣਾ ਜਿਹੜਾ ਇਹ ਇਸ਼ਨਾਨ ਕਰਾਉਂਦੇ ਅਸੀਂ। ਪ੍ਰਸ਼ਨ ਕੀਤਾ ਰਵਿਦਾਸ ਨੂੰ, ਹੋਰ ਕਿਸੇ ਚੀਜ਼ ਦੀ ਸਮੱਗਰੀ ਦੁਆਰਾ ਸਾਡੀ ਆਰਤੀ ਕਿਉਂ ਨਹੀਂ ਕਰਦਾ ਤੂੰ? ਉਹਦਾ ਕੀ ਕਾਰਨ ਹੈ? ਭਗਵਾਨ ਜੀ ਚੋਜ ਕਰਦੇ ਆ ਭਗਤ ਦੇ ਨਾਲ।
ਹਰ ਕੇ ਨਾਮ ਬਿਨ,
ਪਰਮੇਸ਼ਰ ਜੀ ਆਪ ਦੇ ਨਾਮ ਤੋਂ ਬਿਨ ਬਗੈਰ,
ਝੂਠੇ ਸਗਲ ਪਾ ਸਾਰੇ,
ਇਹ ਜਿਹੜਾ ਆਪ ਜੀ ਦੇ ਨਾਮ ਤੋਂ ਬਿਨ ਬਗੈਰ ਦੀਵੇ ਜਗਾਉਣੇ, ਧੂਫਾਂ ਤਿਖਾਉਣੀਆਂ ਆਦਿ ਸਗਲ ਸਾਰੇ ਪਸਾਰੇ ਫੈਲਾ, ਅੰਦਰੋਂ ਪਿਆਰ ਤੋਂ ਬਗੈਰ ਝੂਠੇ ਹੀ ਹਨ ਇਹ ਸਾਰੇ। ਪ੍ਰਸ਼ਨ ਕੀਤਾ, ਹੇ ਰਵਿਦਾਸ, ਤੂੰ ਸਾਨੂੰ ਬੈਠਣ ਦੀ ਆਸਣ ਵਿਛਾ ਕੇ ਦਿਆ ਕਰ। ਆਸਣ ਨਹੀਂ ਵਿਛਾਉਣਾ, ਚੋਜ ਕਰੀ ਜਾਂਦੇ ਭਗਵਾਨ ਸਾਰੀਆਂ ਜੋ ਵਰਤਾਰਾ ਵਰਤ ਰਿਹਾ ਉਹਦੇ ਅਨੁਸਾਰ। ਤੇ ਅੱਗੋ ਉੱਤਰ ਦਿੰਦੇ ਅਸਾਈ ਦੇ ਕੇ ਫਰਮਾਉਂਦੇ ਆ ਜੀ,
ਨਾਮ ਤੇਰੋ ਆਸਨ,
ਹੇ ਪਰਮੇਸ਼ਰ ਜੀ ਆਪ ਜੀ ਦਾ ਨਾਮ ਚਿੱਤ ਨੂੰ ਇਸਥਿਤ ਕਰਨਾ, ਜਿਹੜਾ ਤੁਹਾਡੇ ਨਾਮ ਦੇ ਵਿੱਚ ਜਿਹੜਾ ਚਿੱਤ ਨੂੰ ਇਸਥਿਤ ਕਰਨਾ ਹੈ, ਇਹੀ ਤੇਰੋ ਤੁਹਾਡੇ ਬੈਠਣ ਵਾਸਤੇ ਆਸਨੋ ਆਸਨ ਹੈ। ਕਿਉਂਕਿ ਫਰਮਾਨ ਹੈ ਵੀ ਨਾਮੇ ਅੰਦਰ ਹਉ ਵਸਾਂ, ਨਾਮ ਵਸੈ ਮਨ ਹਰਿ। ਇਸ ਕਰਕੇ ਹੀ ਰਵਿਦਾਸ ਕਹਿੰਦੇ, ਕਈ ਲੋਕ ਚੰਦਨ ਘਸਾ ਕੇ ਉਹ ਪੱਥਰਾਂ ਤੇ ਕੇਸਰ ਦੇ ਟਿੱਕੇ ਲਾਉਂਦੇ ਹੈ, ਤੇ ਤੂੰ ਕੇਸਰ ਛਿੜਕਦੇ ਹੈ, ਤੇ ਤੂੰ ਨਹੀਂ ਐਸਾ ਕੁਛ ਕਰਦਾ? ਅੱਗੇ ਦੰਦੇ ਨੂੰ ਉੱਤਰ,
ਨਾਮ ਤੇਰੋ ਉਰਸਾ,
ਤੇ ਤੁਹਾਡਾ ਜਿਹੜਾ ਨਾਮ ਹੈ ਇਹ ਮਹਾਰਾਜ, ਇਹ ਕਸਾਉਣ ਵਾਸਤੇ ਕੇਸੜਿਆ ਉਰਸਾ ਜਿਹੜਾ ਹੈ ਨਾ, ਇੱਕ ਪੱਥਰ ਦਾ ਟੁਕੜਾ ਹੁੰਦਾ ਹੈ। ਨਾਮ ਤੇਰਾ ਜਿਹੜਾ ਨਾ ਇਹ ਉਰਸ ਹੈ ਮਹਾਰਾ, ਉਹਦੇ ਉੱਤੇ ਜਿੱਥੇ ਕੇਸਰ ਜਿਹੜਾ ਚੰਦਨ ਤੇ ਕੇਸਰ ਇਹਨੂੰ ਮਿਲਾ ਕੇ, ਤੁਹਾਡਾ ਨਾਮ ਹੀ ਸਾਡੇ ਲਈ ਉਰਸਾ, ਚੰਦਨ ਘਸਾਉਣ ਵਾਲਾ ਪੱਥਰ ਦਾ ਟੁਕੜਾ ਜਿਹਦੇ ਉੱਤੇ ਚਿੱਤ ਨੂੰ ਅਚਲ ਕਰਨ ਰੂਪੀ ਕੇਸਰ ਘਸਾਈ ਦਾ, ਤੇ ਤੁਹਾਡਾ ਜਿਹੜਾ ਨਾਮ ਹੈ,
ਨਾਮ ਤੇਰਾ ਕੇਸਰ ਲੈ ਛਿਟਕਾਰੇ,
ਤੁਹਾਡਾ ਨਾਮ ਲੈਣ ਰੂਪੀ ਕੇਸਰ ਛਿੜਕਣਾ ਹੈ, ਮੈਂ ਤਾਂ ਇਹੀ ਕੇਸਰ ਛਿੜਕਦਾ ਹਾਂ। ਰਵਿਦਾਸ ਜੀ, ਤੂੰ ਕੋਈ ਜਲ ਨਾਲ ਸੇਵਾ ਨਹੀਂ ਕਰਦਾ? ਉੱਤਰ ਦਿੱਤਾ ਹੈ,
ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨ,
ਹੇ ਪਰਮੇਸ਼ਰ ਜੀ ਤੇਰਾ ਤੁਹਾਡਾ ਨਾਮ ਵੀ ਅੰਬਲਾ ਜਲ ਹੈ। ਤੇ ਰਵਿਦਾਸ, ਤੂੰ ਮਹਿਕ ਦੇਣ ਵਾਸਤੇ ਚੰਦਨ ਘਸਾ ਕੇ ਨਹੀਂ ਲਾਉਂਦਾ? ਅੱਗੇ ਹੁਣ ਉੱਤਰ ਦਿੰਦੇ ਹਨ,
ਨਾਮ ਤੇਰੋ ਚੰਦਨ,
ਤੇ ਨਾਮ ਤੇਰਾ ਚੰਦਨੋ, ਤੇਰੇ ਤੁਹਾਡੇ ਨਾਮ ਨੂੰ ਹੀ ਭਗਤੀ ਰੂਪ ਮਹਿਕ ਦੇਣ ਵਾਲਾ ਚੰਦਨ ਇਹ ਮੰਨਿਆ, ਜੋ ਆਪ ਜੀ ਦਾ ਨਾਮ ਜਪੇ ਜਪਦਾ ਇਹੋ ਚੰਦਨ ਦਾ ਘਸ ਘਸਾਉਣਾ ਹੈ। ਇਸ ਕਰਕੇ
ਘਸ ਜਪੇ ਨਾਮ ਲੇ ਤੁਝ ਹੈ ਕਉ ਚਾਰੇ,
ਜਿਹੜਾ ਨਾਮ ਨੂੰ ਜਪਣਾ ਚੰਦਨ ਦਾ ਘਸ ਘਸਾਉਣਾ, ਤੇ ਤੁਝੇ ਤੁਹਾਡੇ ਨਾਮ ਨੂੰ ਹਿਰਦੇ ਦੇ ਅੰਦਰ ਲੈ ਲੈਣਾ ਭਾਵ ਜਪਣਾ, ਇਹ ਤੈਨੂੰ ਚੰਦਰ ਚਾਰੇ, ਇਹਨੂੰ ਭਾਰਾ ਬੋਲਣਾ ਥੋੜਾ ਜਿਹਾ ਚਾੜਦੇ ਹਾਂ। ਹੇ ਅਰਦਾਸ ਜੀ, ਕੋਈ ਦੀਵੇ ਆਦਿ ਜਵਾਉਂਦੇ ਜਿਹੜੇ ਬਹੁਤ ਸਾਰੇ ਲੋਕ, ਤੂੰ ਨੀ ਐਸਾ ਕੋਈ ਕਰਨਾ? ਉਹਦਾ ਉੱਤਰ ਦਿੰਦੇ ਹਨ,
ਨਾਮ ਤੇਰਾ ਦੀਵਾ,
ਤੇ ਰਵਿਦਾਸ ਜੀ ਕਹਿੰਦੇ ਤੁਹਾਡਾ ਨਾਂ ਹੀ ਮੇਰੇ ਲਈ ਦੀਵਾ ਦੀਪਕ ਹੈ। ਤੇ ਫਿਰ ਕਹਿੰਦੇ ਰਵਿਦਾਸ, ਦੀਵਾ ਤਾਂ ਬੱਤੀ ਦੇ ਨਾਲ ਜਗਦਾ ਹੈ, ਇਧਰ ਕਿਹੜੀ ਬੱਤੀ ਹੈ? ਤਾਂ ਕਹਿੰਦੇ
ਨਾਮ ਤੇਰੋ ਬਾਤੀ,
ਪਰਮੇਸ਼ਰ ਜੀ ਤੇਰੋ ਤੁਹਾਡਾ ਨਾਮ ਹੀ ਬ੍ਰਹਮਾਕਾਰ ਬਿਰਤੀ ਕਰਕੇ ਜਿਹੜਾ ਜੁੜਨਾ ਇਹੀ ਬਾਤੀ ਬੱਤੀ ਹੈ। ਹੇ ਰਵਿਦਾਸ, ਤੇਲ ਕਿਹੜਾ ਪਾਉਣਾ ਕੀਤਾ ਫਿਰ ਇਹਦੇ ਵਿੱਚ? ਉਹ ਦੱਸਦੇ ਹਨ,
ਨਾਮ ਤੇਰੋ ਤੇਲ ਲੈ ਮਾਹੇ ਪਸਾਰੇ,
ਹੇ ਪਰਮੇਸ਼ਰ ਜੀ ਅੰਤਸ਼ਕਰਮ ਨੂੰ ਜਿਹੜਾ ਪ੍ਰੇਮ ਦੇ ਸਹਿਤ ਕਰਕੇ ਤੇਰੋ ਤੁਹਾਡਾ ਨਾਮ ਲੈ ਲੈਣਾ ਇਹਨਾਂ, ਤੇ ਇਹੋ ਹੀ ਮਾਹੇ ਤੇਲ ਇਹਦੇ ਪਸਾਰੇ ਪਾਉਣਾ ਕੀਤਾ ਹੈ। ਪ੍ਰਸ਼ਨ ਕੀਤਾ ਭਗਵਾਨ, ਕਹਿੰਦੇ ਰਵਿਦਾਸ, ਵੀ ਥਾਲੀ ਵਿੱਚ ਜੋਤ ਜਗਾ ਕੇ ਆਰਤੀ ਦੀਵੇ ਜਗਾ ਲਿਆ ਕਰ, ਲੋਕ ਵੀ ਤਾਂ ਕਰਦੇ। ਕਹਿੰਦੇ ਨਹੀਂ ਭਗਵਾਨ, ਮੇਰੀ ਆਰਤੀ ਇਹ ਹੈ। ਉੱਤਰ ਦਿੰਦੇ ਨੇ,
ਨਾਮ ਤੇਰੇ ਕੀ ਜੋਤ ਲਗਾਈ,
ਇਹ ਪਰਮੇਸ਼ਰ ਜੀ ਮੈਂ ਤਾਂ ਆਪਣੀ ਬੁੱਧੀ ਰੂਪੀ ਥਾਲੀ ਵਿੱਚ ਤੇਰੇ ਤੁਹਾਡੇ ਨਾਮ ਦੀ ਗਿਆਤ ਰੂਪ ਜੋਤ ਜਗਾਈ ਜਗਾਉਣਾ ਕੀਤੀ ਹੈ।
ਭਇਓ ਉਜਿਆਰੋ ਭਵਨ ਸਗਲਾਰੇ,
ਜਿਸ ਕਰਕੇ ਸਗਲਾਰੇ ਸਾਰੇ ਭਗਵਨ ਸੰਸਾਰ ਉਜਿਆਰੋ ਪ੍ਰਕਾਸ਼ ਭਇਓ ਹੋ ਗਿਆ ਹੈ। ਫੇਰ ਪ੍ਰਸ਼ਨ ਕੀਤਾ, ਰਵਿਦਾਸ ਧਾਗੇ ਵਿੱਚ ਫੁੱਲ ਪਰੋ ਕੇ ਕੋਈ ਮਾਲਾ ਜਿਹੜੀ ਹੈ ਚੜਾਉਂਦੇ ਆ ਲੋਕ, ਤੇਰਾ ਕੀ ਖਿਆਲ ਹੈ ਇਹਦੇ ਵਿੱਚ ਦੱਸ ਦੇਣ।
ਨਾਮ ਤੇਰੋ ਤਾਗਾ ਨਾਮ ਫੁੱਲ ਮਾਲਾ,
ਇਹ ਪਰਮੇਸ਼ਰ ਜੀ ਤੇਰੋ ਤੁਹਾਡਾ ਨਾਮ ਹੀ ਫੁੱਲ ਪਰੋਣ ਵਾਸਤੇ ਤਾਗਾ ਧਾਗਾ ਹੈ, ਫੁੱਲ ਫੁੱਲਾਂ ਦੀ ਮਾਲਾ ਹੀ ਨਾਮ ਹੈ। ਤੇ ਇਹ ਸਮਝ ਲਓ ਵੀ ਸਾਰਸੀ ਤਾਂ ਨਾਮ ਨੂੰ ਇਹ ਫੁੱਲਾਂ ਦੀ ਮਾਲਾ ਮੰਨਿਆ ਹੈ। ਤੇ ਪ੍ਰਸ਼ਨ ਕੀਤਾ ਰਵਿਦਾਸ, 18 ਭਾਰ ਬਨਸਪਤੀ ਕੁਝ ਫੁੱਲ ਹੀ ਬਹੁਤ ਸਾਰੇ ਲੋਕ ਚੜਾਉਂਦੇ ਨੇ, ਤੇਰਾ ਇਹਦੇ ਚ ਕੀ ਖਿਆਲ ਹੈ ਤਾਂ ਦੱਸ ਦੇਣ।
ਭਾਰ 18 ਹੈ ਸਗਲ ਜੂਠਾਰੇ,
ਹੇ ਪਰਮੇਸ਼ਰ ਜੀ ਬਨਸਪਤੀ ਦੇ 18 ਭਾਰ ਦੇ ਸਾਰੇ ਫੁੱਲ ਭੌਰਿਆਂ ਆਦਿਕ ਦੇ ਨਾਸਾਂ ਦੇ ਨਾਲ ਸੁਗੰਧੀ ਲੈਣ ਕਰਕੇ ਜੂਠਾਰੇ ਜੂਠੇ ਕੀਤੇ ਹੋਏ, ਇਸ ਕਰਕੇ ਉਹ ਸਵਾਮੀ ਪਰਮੇਸ਼ਰ ਤੁਹਾਡੇ ਚੜਾਉਣੇ ਯੋਗ ਹੀ ਨਹੀਂ ਹੈ, ਮੈਂ ਤਾਂ ਨਹੀਂ ਚੜਾਉਂਦਾ ਫੁੱਲ।
ਤੇਰੋ ਕੀਆ ਤੁਜਹ ਕਿਆ ਅਰਪੋ,
ਹੇ ਪਰਮੇਸ਼ਰ ਜੀ ਫੁੱਲ ਆਦਿਕ ਸਭ ਕੁਛ ਤੇਰੋ ਤੁਹਾਡਾ ਹੀ ਪੈਦਾ ਕੀਤਾ ਹੋਇਆ, ਇਹ ਫੁੱਲ ਤੁਸੀਂ ਉਹ ਪੈਦਾ ਕੀਆ ਕੀਤੇ ਨ, ਇਹ ਸਭ ਕੁਛ ਤੁਹਾਡਾ ਪੈਦਾ ਕੀਤਾ ਹੋਇਆ। ਫਿਰ ਕਿਆ ਕਿਹੜਾ ਪਦਾਰਥ ਤੁਜੇ ਤੁਹਾਨੂੰ ਅਰਪੋ ਅਰਪਣ ਕਰਾਂ।
ਨਾਮ ਤੇਰਾ ਤੁਹੀ ਚਵਰ ਟੋਲਾਰੇ,
ਇਸ ਕਰਕੇ ਤੇਰਾ ਤੁਹਾਡਾ ਨਾਮ ਜਪਣ ਰੂਪ ਤੁਹੀ ਤੁਹਾਡੇ ਉੱਤੇ ਚਵਰ ਚੌਰ ਢੋਲਾਰੇ ਚਲਾਉਂਦਾ ਹਾਂ। ਹੇ ਰਵਿਦਾਸ ਕਹਿੰਦੇ ਆਰਤੀ ਵੀ ਅਸਤੋਤਰ ਗਾਉਂਦੇ ਨੇ, ਤੇ ਉਹ ਫਿਰ ਤੂੰ ਤੇਰਾ ਅਸਤੋਤਰ ਕਿਹੜਾ ਹੋਇਆ ਬਈ, ਉਹ ਨਹੀਂ ਦੱਸਿਆ, ਬਾਕੀ ਦੀਆਂ ਚੀਜ਼ਾਂ ਦੱਸਦੀਆਂ ਦੱਸਦੇ ਹਨ ਹੁਣ।
ਦਸ ਅਠਾ ਅੱਠ ਸਠੇ ਚਾਰੇ ਖਾਣੀ,
ਦਸ ਅੱਠਾ ਦਸ ਤੇ ਅੱਠ ਅਠਾਰਾਂ, ਅਠਾਰਾਂ ਪ੍ਰਾਣ ਅਸਤੋਤਰ ਗਾ ਰਹੇ ਨੇ, ਤੇ ਅੱਠ ਸਠੇ 68 ਤੀਰਥ ਚਾਰੇ ਖਾਣੀਆਂ ਦੇ ਜੀਵ ਜੰਤ ਜਿਤਨਾ ਇਹ ਹੈ, ਇਹ ਸਾਰੇ ਜਿੰਨੇ ਵੀ ਹੈ ਅੱਗੇ ਦੱਸਦੇ ਨੇ ਜੀ।
ਇਹ ਵਰਤਨ ਹੈ ਸਗਲ ਸੰਸਾਰੇ,
ਇਹ ਇਹ ਸੰਸਾਰ ਜਗਤ ਦਾ ਵਰਤਨ ਵਰਤਾਵਾ, ਜੇ ਸੰਸਾਰ ਦੇ ਵਰਤਾਵੇ ਵਿੱਚ ਅਸੀਂ ਵਰਤਦੇ ਹਾਂ, ਇਹ ਤੇਰੀ ਆਰਤੀ ਦੀ ਸਮੱਗਰੀ ਹੈ, ਇਹ ਬਰਤਨ ਹਨ ਭਗਵਾਨ ਜੀ।
ਕਹਿ ਰਵਿਦਾਸ ਨਾਮ ਤੇਰੋ ਆਰਤੀ,
ਭਗਤ ਰਵਿਦਾਸ ਜੀ ਕਥਨ ਕਰਦੇ ਹਨ, ਹੇ ਮਹਾਰਾਜ ਮੇਰੇ ਲਈ ਤੁਹਾਡਾ ਨਾਮ ਹੀ ਆਰਤੀ ਹੈ, ਅਸੀਂ ਤੇਰੋ ਤੁਹਾਡਾ ਨਾਮ ਹੀ ਆਰਤੀ, ਆ ਜਮਾ ਰਤੀ, ਆ ਸਰਵ ਓਰ ਤੇ ਰਤੀ ਪ੍ਰੀਤੀ ਕਰਨ ਵਾਸਤੇ ਜਾਣਿਆ ਹੈ। ਕਹਿੰਦੇ ਰਵਿਦਾਸ ਜੀ ਆਰਤੀ ਕਰਨ ਵਾਲੇ ਪਦਾਰਥਾਂ ਦਾ ਭੋਗ ਲਵਾਉਂਦੇ ਨੇ, ਤੁਸੀਂ ਕਿਹੜਾ ਭੋਗ ਲਵਾਉਂਦੇ ਦੱਸਦੇ ਹਨ।
ਸਤ ਨਾਮ ਹੈ ਹਰ ਭੋਗ ਤੁਹਾਰੇ,
ਹੇ ਹਰ ਭਗਵਾਨ ਜੀ ਜਿਹੜਾ ਤੁਹਾਡਾ ਸੱਚਾ ਨਾਮ ਹੈ ਮੁਖ ਤੋਂ ਉਚਾਰਨ ਕਰਨਾ ਹੈ, ਇਹ ਤੁਹਾਰੇ ਤੁਹਾਡੇ ਭੋਗ ਲਗਾਉਣਾ, ਤੁਹਾਨੂੰ ਇਹੀ ਭੋਗ ਪ੍ਰਵਾਨ ਹੈ, ਮੈਂ ਪਰਮੇਸ਼ਰ ਜੀ ਇਸ ਪ੍ਰਕਾਰ ਦੀ ਆਰਤੀ ਕਰਦਾ ਹਾਂ। ਇਹ ਸੁਣ ਕੇ ਭਗਵਾਨ ਜੀ ਪ੍ਰਸੰਨ ਹੋਏ, ਭਗਤ ਰਵਿਦਾਸ ਜੀ ਨੂੰ ਕੰਠ ਨਾਲ ਲਾਇਆ, ਕਹਿਣਗੇ ਰਵਿਦਾਸ ਤੇਰਾ ਨਿਸ਼ਚਾ ਦੇਖ ਕੇ ਕਹਿੰਦੇ ਤੂੰ ਤਾਂ ਸਾਰਿਆਂ ਤੋਂ ਸ਼੍ਰੋਮਣੀ ਨਾਮ ਦਾ ਉਪਾਸਕ ਹੈ, ਇਉਂ ਭਗਵਾਨ ਜੀ ਦੇ ਦਰਸ਼ਨ ਹੋਏ ਸਨ। ਆਓ ਹੁਣ ਅੰਮ੍ਰਿਤ ਵੇਲੇ ਸਾਧ ਸਿੰਘ ਜੀ ਜਿਹੜਾ ਸ਼ਬਦ ਹੈ ਤ੍ਰਿਲੋਚਨ ਭਗਤ ਦੀ ਬਾਣੀ ਸ਼ੁਰੂ ਹੋਏਗੀ, ਉਸ ਦਾ ਆਨੰਦ ਮਾਣਾਂਗੇ। ਆਹ ਹੁਣ ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੀ।
ਦਸ ਅਠਾ ਅੱਠ ਸਠੇ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।